ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ, ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ, ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ। ਵੱਖਰਾ ਦਿਨ ਵੱਖਰੀ ਆਵਾਜ਼, ਵੱਖਰੀ ਗਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ।
ਆਪਣੇ ਤਨ ਦੀ ਖਬਰ ਨਾ ਕਾਈ, ਸਾਜਨ ਦੀ ਖਬਰ ਲਿਆਵੇ ਕੌਣ? ਨਾ ਹੂੰ ਖਾਕੀ, ਨਾ ਹੂੰ ਆਤਿਸ਼, ਨਾ ਹੂੰ ਪਾਣੀ ਪਾਉਣ, ਕੁੱਪੇ ਵਿੱਚ ਰੋੜ ਖੜਕਦੇ ਮੂਰਖ ਆਖਣ ਬੋਲੇ ਕੌਣ? ਬੁੱਲਾ ਸਾਈਂ ਘੱਟ ਘੱਟ ਰਮਿਆ ਜੂੰ ਆਟੇ ਵਿੱਚ ਲੂਣ, ਬੁੱਲਾ ਸਾਈਂ ਘੱਟ ਘੱਟ ਰਮਿਆ ਜੂੰ ਆਟੇ ਵਿੱਚ ਲੂਣ। ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਗੁਰਸੇਵ ਸਿੰਘ ਹਾਜ਼ਰ ਹਾਂ ਜੀ ਅੱਜ ਦਾ ਲਹਿਰਾ ਪ੍ਰੋਗਰਾਮ ਲੈ ਕੇ। ਅੱਜ ਦਿਨ ਵੀਰਵਾਰ 28 ਦਸੰਬਰ 2017, ਨਾਨਕ ਸ਼ਾਹੀ 14 ਪੋਹ ਸੰਮਤ 549 ਹੋ ਗਈ ਹੈ ਤੇ ਮੈਲਬਰਨ ਦੇ ਵਿੱਚ ਸਮਾਂ ਹੋ ਚੁੱਕਾ ਹੈ 8:02 ਤੇ ਜੇਕਰ ਬ੍ਰਿਸਬੇਨ ਦੀ ਗੱਲ ਕਰੀਏ ਤਾਂ ਉੱਥੇ 7:02 ਹੋ ਚੁੱਕੇ ਨੇ। ਤੋ ਮੇਰੇ ਨਾਲ ਸਪੋਰਟ ਦੇ ਰਹੇ ਨੇ, ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲੇ ਤੋਂ। ਤੋ ਦੋਸਤੋ ਜੇਕਰ ਗੱਲ ਕਰੀਏ ਤਾਂ ਅੱਜ 4 ਦਿਨ ਰਹਿ ਗਏ ਨੇ, ਅੱਜ ਦਾ ਦਿਨ ਪਾ ਕੇ 4 ਦਿਨ ਰਹਿ ਗਏ ਨੇ ਸਾਲ ਦੀ ਸਮਾਪਤੀ ਦੇ ਤੇ ਇਸ ਸਾਲ ਦਾ ਆਖਰੀ ਵੀਰਵਾਰ ਆ, ਮਤਲਬ ਕਿ ਇਸ ਸਾਲ ਦਾ ਆਖਰੀ ਪ੍ਰੋਗਰਾਮ ਆ ਮੇਰਾ ਇਹ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ ਕਿਹੋ ਜਿਹਾ ਸਾਲ ਰਿਹਾ ਤੇ ਕੀ ਰੈਜੋਲੂਸ਼ਨ ਤੁਸੀਂ ਵੀ ਪਾਸ ਕਰਨ ਬਾਰੇ ਸੋਚਦੇ ਹੋ, ਕਿਉਂਕਿ ਅਕਸਰ ਸਾਡਾ ਸੁਭਾਅ ਹੁੰਦਾ ਹੈ ਕਿ ਅਸੀਂ ਅਗਲੇ ਸਾਲ ਐਂ ਕਰਾਂਗੇ, ਇੱਦਾਂ ਕਰਾਂਗੇ, ਭਾਵੇਂ ਛੋਟੀਆਂ ਛੋਟੀਆਂ ਗੱਲਾਂ ਹੋਣ, ਭਾਵੇਂ ਈਟਿੰਗ ਹੈਬਿਟਸ ਹੀ ਹੋਣ। ਸੋ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਡੀਆਂ ਕਾਲਸ ਵੀ ਲਵਾਂਗੇ ਤੇ ਤੁਹਾਡੇ ਮੈਸੇਜ ਵੀ ਲਵਾਂਗੇ। ਸੋ ਗੱਲਾਂ ਬਾਤਾਂ ਜਾਰੀ ਰੱਖਾਂਗੇ, ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਕਿਹੋ ਜਿਹਾ ਤੁਹਾਡੇ ਸ਼ਹਿਰ ਦਾ ਮੌਸਮ ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ। ਸੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਦੇ ਉੱਤੇ, ਜਾਂ ਫਿਰ ਟੈਲੀਗ੍ਰਾਮ ਐਪ ਡਾਊਨਲੋਡ ਕਰਕੇ ਉੱਥੇ ਹਰਮਨ ਰੇਡੀਓ ਭਰ ਕੇ ਸਰਚ ਕਰੋਗੇ ਤਾਂ ਸਾਡੀ ਪ੍ਰੋਫਾਈਲ ਆ ਜਾਏਗੀ ਤੇ ਤੁਸੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ। ਕੋਈ ਵੀ ਵਿਚਾਰ, ਕਿਸੇ ਵੀ ਚੀਜ਼ ਦੀ ਫਰਮਾਇਸ਼ ਜਾਂ ਕੋਈ ਵੀ ਖਬਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਦੋਸਤੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਤੁਸੀਂ ਇਹ ਗੀਤ ਸੁਣੋ ਪੱਪੂ ਮਾਨ ਦੀ ਆਵਾਜ਼ ਦੇ ਵਿੱਚ। ਤੇ ਗੀਤ ਤੋਂ ਉਸ ਪਾਰ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖਾਂਗੇ।
ਪਛਾਣ ਕੇ ਤਾਂ ਖਸਮ ਮਿਲਣਾ ਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੌਂਦਿਆਂ ਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਧਰਤੀ ਚੀਜ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਏ ਜਾ ਪਤ ਰੱਖੇ ਸੋਏ
ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਤੇ ਤੁਸੀਂ ਸੁਣ ਰਹੇ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਸੋ ਬਹੁਤ ਹੀ ਡੂੰਘਾ ਤੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਬੱਬੂ ਮਾਨ ਨੇ ਇਹ ਗੀਤ ਗਾਇਆ ਤੇ ਹੋ ਸਕੇ ਦੁਬਾਰਾ ਤੋਂ ਸੁਣੋ ਕਿਉਂਕਿ ਗੁਰਬਾਣੀ ਦੀਆਂ ਪੰਕਤੀਆਂ ਦੀ ਵਰਤੋਂ ਕੀਤੀ ਗਈ ਆ ਜੋ ਕਿ ਸਾਡੀ ਨਿੱਜ ਜ਼ਿੰਦਗੀ ਚ ਲੋੜ ਹੁੰਦੀ ਆ ਤੁਸੀਂ ਇਸ ਗਾਣੇ ਦੇ ਮਾਧਿਅਮ ਦੇ ਨਾਲ ਵੀ ਤੁਸੀਂ ਸੁਣ ਕੇ ਉਹਨੂੰ ਆਪਣੀ ਜ਼ਿੰਦਗੀ ਢਾਲ ਸਕਦੇ ਹੋ ਚੰਗੇ ਗੀਤ ਜਾਂ ਚੰਗੇ ਵਿਚਾਰ ਤੋਂ ਤੁਸੀਂ ਕਿਤੇ ਵੀ ਲੈ ਸਕਦੇ ਹੋ ਸੋ ਬਹੁਤ ਹੀ ਸੋਹਣਾ ਗੀਤ ਸੀ ਬੱਬੂ ਮਾਨ ਕੋਲੋਂ। ਸੋ ਹੁਣ ਟਾਈਮ ਹੋ ਗਿਆ ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰੀਏ ਕਿ ਮੌਸਮ ਕੀ ਕਹਿ ਰਿਹਾ ਆਸਟ੍ਰੇਲੀਆ ਦੇ ਪੰਜਾਬ ਦਾ। ਸੋ ਪਿਰਸਵਿੰਨ ਤੋਂ ਸ਼ੁਰੂਆਤ ਕਰਦੇ ਹਾਂ ਤੇ ਉੱਥੇ ਅੱਜ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਦੱਸਿਆ ਜਾ ਰਿਹਾ ਆ ਤੇ ਬੱਦਲਵਾਈ ਵੀ ਬਣੀ ਹੋਈ ਹੈ ਤੇ ਕਿਤੇ ਕਿਤੇ ਮੀਂਹ ਪੈਣ ਦੇ ਵੀ ਆਸਾਰ ਨੇ। ਤੇ ਸਿਡਨੀ ਦੇ ਵਿੱਚ ਜ਼ਿਆਦਾਤਰ ਸਨੀ ਯਾਨੀ ਕਿ ਅਸਮਾਨ ਸਾਫ਼ ਹੀ ਦੱਸਿਆ ਗਿਆ ਹੈ ਤੇ ਤਾਪਮਾਨ 28 ਡਿਗਰੀ ਤੱਕ ਰਹਿਣ ਦੇ ਆਸਾਰ ਨੇ। ਰਾਜਧਾਨੀ ਕੈਨਬਰਾ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ ਰਹੇਗਾ 31 ਡਿਗਰੀ ਤੇ ਜ਼ਿਆਦਾਤਰ ਅਸਮਾਨ ਸਾਫ਼ ਹੀ ਦੱਸਿਆ ਜਾ ਰਿਹਾ ਹੈ ਤੇ ਮੈਲਬਰਨ ਦੇ ਵਿੱਚ 32 ਡਿਗਰੀ ਤਾਪਮਾਨ ਰਹੇਗਾ ਤੇ ਬੱਦਲਬਾਈ ਬਣੀ ਹੋਈ ਆ। ਤੇ ਐਡੀਲੇਡ ਦੇ ਵਿੱਚ ਵੀ ਕਿਤੇ ਕਿਤੇ ਬੱਦਲ ਦੇਖਣ ਨੂੰ ਮਿਲ ਰਹੇ ਆ ਤੇ 29 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਵੱਧ ਤੋਂ ਵੱਧ। ਤੇ ਪਰਥ ਦੇ ਵਿੱਚ ਵੀ ਅਸਮਾਨ ਸਾਫ਼ ਆ ਜੀ ਤੇ ਤਾਪਮਾਨ ਰਹੇਗਾ 28 ਡਿਗਰੀ ਵੱਧ ਤੋਂ ਵੱਧ। ਤੇ ਡਰਬਨ ਦੇ ਵਿੱਚ ਬੱਦਲਬਾਈ ਬਣੀ ਹੋਈ ਆ ਤੇ ਤਾਪਮਾਨ ਰਹੇਗਾ 28 ਡਿਗਰੀ ਵੱਧ ਤੋਂ ਵੱਧ। ਤੇ ਪੰਜਾਬ ਦੇ ਵਿੱਚ ਅਜੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਤਾਪਮਾਨ ਰਹੇਗਾ 11 ਡਿਗਰੀ ਵੱਧ ਤੋਂ ਵੱਧ। ਇਹ ਸੀ ਕੁਛ ਕੁ ਸ਼ਹਿਰਾਂ ਦਾ ਆਸਟ੍ਰੇਲੀਆ ਦਿਆਂ ਦਾ ਤਾਪਮਾਨ ਤੇ ਪੰਜਾਬ ਦਾ ਤਾਪਮਾਨ। ਸੋ ਇਸ ਸੈਕਸ਼ਨ ਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਸਿਹਤ ਦੇ ਮੁਤਾਲਕ ਤੇ ਥੋੜ੍ਹੀ ਦੇਰ ਤੱਕ ਅਸੀਂ ਫੋਨ ਕਾਲਸ ਲਾਈਨਸ ਵੀ ਖੋਲਾਂਗੇ ਤੇ ਤੁਹਾਡੇ ਨਾਲ ਨੰਬਰ ਵੀ ਸ਼ੇਅਰ ਕਰਦਾ ਜਾਵਾਂਗਾ। ਤੇ ਜਿੱਦਾਂ ਮੈਂ ਗੱਲ ਕੀਤੀ ਆ ਆਪਾਂ ਗੱਲਬਾਤ ਕਰਾਂਗੇ ਕਿਹੋ ਜਿਹਾ ਰਿਹਾ ਤੁਹਾਡਾ 2017, ਕੀ ਕੁਛ ਤੁਸੀਂ ਕੀਤਾ ਤੇ ਕੀ ਕੁਛ ਸੋਚਿਆ ਸੀ ਕਰਨ ਬਾਰੇ, ਜਾਵੇ 2018 ਦੇ ਲਈ ਕੀ ਸੋਚ ਰਹੇ ਹੋ, ਕੀ ਰੈਜੋਲੂਸ਼ਨ ਪਾਸ ਕੀਤੇ ਹੋਏ ਮਨੋ ਮਨ, ਤੇ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ। ਤੇ ਉਸ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਸਿਹਤ ਦੇ ਮਤਲਬ ਗੱਲਬਾਤ ਕਰ ਲਈਏ ਕਿ ਬੇਸਿਕ ਜਿਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਕਿ ਆਪਣੇ ਸੁਲਝਾਇਆ ਸੁਲਝ ਜਾਣ ਸਿਹਤ ਦੀਆਂ। ਸੋ ਅਕਸਰ ਅਸੀਂ ਇੱਕ ਚੀਜ਼ ਫੇਸ ਕਰਦੇ ਹਾਂ ਕਿ ਜਦੋਂ ਬਦਬੂਦਾਰ ਸਾਹ ਆਉਂਦਾ ਆ, ਅਸੀਂ ਜਦ ਚਾਰਾਂ ਦੋਸਤਾਂ ਦੇ ਵਿੱਚ ਜਾਂਦੇ ਹਾਂ ਜਾਂ ਕਿਤੇ ਬੈਠੇ ਹੁੰਦੇ ਹਾਂ ਤੇ ਸਾਨੂੰ ਆਹ ਚੀਜ਼ ਕਈ ਵਾਰ ਸਾਡੇ ਵੱਲੋਂ ਹੁੰਦੀ ਆ ਤਾਂ ਕਈ ਵੇਲੇ ਕਿਸੇ ਵੱਲੋਂ ਵੀ ਸਾਨੂੰ ਫੇਸ ਕਰਨੀ ਪੈ ਜਾਂਦੀ ਆ ਕਿ ਬਦਬੂਦਾਰ ਸਾਹ ਹੁੰਦਾ ਆ। ਸੋ ਬੜੀ ਡਿਫੀਕਲਟੀ ਜਾਂ ਅੰਬੈਰਸਮੈਂਟ ਫੀਲ ਹੋ ਜਾਂਦੀ ਆ। ਸੋ ਅਸੀਂ ਕਾਰਨ ਦੇਖਦੇ ਹਾਂ ਤੇ ਰੋਕਥਾਮ ਜਾਂ ਬਚਾਅ ਦੀ ਗੱਲਬਾਤ ਕਰਦੇ ਹਾਂ ਕਿ ਕਿਹਨਾਂ ਕਾਰਨਾਂ ਕਰਕੇ ਹੁੰਦਾ ਤੇ ਅਸੀਂ ਬਚਾਅ ਕਿੱਦਾਂ ਕਰ ਸਕਦੇ ਹਾਂ। ਸੋ ਕਹਿੰਦੇ ਆਮ ਤੌਰ ਤੇ ਜਿਹਨਾਂ ਲੋਕਾਂ ਦਾ ਸਾਹ ਬਦਬੂਦਾਰ ਹੁੰਦਾ ਆ ਉਹ ਆਪ ਖੁਦ ਇਸ ਬਾਬਤ ਨਹੀਂ ਜਾਣਦੇ। ਸਹੀ ਆ, ਆਪਣੇ ਆਪ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਸਾਹ ਦੇ ਵਿੱਚੋਂ ਸਮੈਲ ਆ ਰਹੀ ਹੈ ਜਾਂ ਬਦਬੂ ਆ ਰਹੀ ਆ। ਸੋ ਕਾਰਨ ਕੀ ਆ, ਕਾਰਨਾਂ ਬਾਰੇ ਲਿਖਦੇ ਆ ਕਹਿੰਦੇ ਕਈ ਖਾਣੇ ਜਿਵੇਂ ਲਸਣ, ਪਿਆਜ, ਸ਼ਰਾਬ ਜਾਂ ਕੁਝ ਮਸਾਲੇ ਤੇ ਖੁਸ਼ਕ ਮੂੰਹ, ਮੂੰਹ ਦਾ ਖੁਸ਼ਕ ਰਹਿਣਾ, ਖੁਸ਼ਕ ਮੂੰਹ ਵਿੱਚ ਜੀਵਾਣੂ ਬੈਕਟੀਰੀਆ ਪੈਦਾ ਹੁੰਦੇ ਹਨ ਅਤੇ ਸਾਹ ਨੂੰ ਬਦਬੂਦਾਰ ਕਰਦੇ ਆ, ਮਸੂੜੇ ਅਤੇ ਦੰਦਾਂ ਦੀਆਂ ਬਿਮਾਰੀਆਂ, ਸਾਈਨਸ ਦਾ ਇਨਫੈਕਸ਼ਨ ਹੋਣਾ, ਖਾਣੇ ਦਾ ਸਹੀ ਪਾਚਨ ਨਾ ਹੋਣਾ, ਸਿਗਰਟ ਪੀਣਾ, ਸ਼ੂਗਰ ਰੋਗੀ ਜਾਂ ਫਿਰ ਗੱਲ ਕਰ ਲਓ ਫੇਫੜੇ, ਜਿਗਰ ਅਤੇ ਗੁਰਦਿਆਂ ਦੀਆਂ ਬਿਮਾਰੀਆਂ। ਸੋ ਇਹ ਕਾਰਨ ਨੇ ਜੋ ਕਾਰਨ ਬਣਦੇ ਸਾਡੇ ਮੂੰਹ ਚ ਸਮੈਲ ਦਾ। ਇੱਕ ਬੇਸਿਕ ਜਿਹਾ ਹੁੰਦਾ ਕਿ ਆਪਾਂ ਨੇ ਕਿਹਾ ਜਾਂਦਾ ਨਾ ਕਿ ਦਿਨ ਦੇ ਟਾਈਮ ਪਿਆਜ ਨਾ ਖਾਓ ਤੇ ਉਹ ਖਾਣ ਤੋਂ ਬਾਅਦ ਸਾਡੇ ਮੂੰਹ ਚ ਸਮੈਲ ਆਉਂਦੀ ਰਹਿੰਦੀ ਹੈ ਜੇ ਅਸੀਂ ਬਰੱਸ਼ ਵਗੈਰਾ ਨਾ ਕਰੀਏ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਆ ਜੋ ਕਿ ਅਸੀਂ ਗੌਰ ਰੱਖਣੀਆਂ ਤੇ ਜਾਂ ਕੁਛ ਬਿਮਾਰੀਆਂ ਨੇ ਜਿਨ੍ਹਾਂ ਕਰਕੇ ਸਾਡੇ ਮੂੰਹ ਚ ਸਮੈਲ ਆਉਂਦੀ ਆ। ਸੋ ਰੋਕਥਾਮ ਦੀ ਜੇਕਰ ਗੱਲ ਕਰੀਏ ਤਾਂ ਕਹਿੰਦੇ ਇੱਥੇ ਦੱਸ ਰਹੇ ਨੇ ਕਿ ਕਿੱਦਾਂ ਅਸੀਂ ਬਚਾਅ ਕਰ ਸਕਦੇ ਹਾਂ। ਸੋ ਦੱਸ ਰਹੇ ਨੇ ਕਿ ਵੱਧ ਤੋਂ ਵੱਧ ਪਾਣੀ ਪੀਓ ਤੇ ਪਾਣੀ ਦਾ ਤਾਂ ਹੈ ਹੀ ਆ ਕਿ ਪਾਣੀ ਤਾਂ ਹਰੇਕ ਚੀਜ਼ ਦਾ ਇਲਾਜ ਆ ਤੇ ਸਾਨੂੰ ਸਹੀ ਮਾਤਰਾ ਦੇ ਵਿੱਚ ਦਿਨ ਦੇ ਵਿੱਚ ਪਾਣੀ ਪੀਣਾ ਚਾਹੀਦਾ ਆ। ਸੋ ਉਹ ਖਾਣੇ ਨਾ ਖਾਓ ਜਿਨ੍ਹਾਂ ਨਾਲ ਸਾਹ ਵਿੱਚ ਬਦਬੂ ਆਉਂਦੀ ਆ, ਬਿਲਕੁਲ ਜਿਹੜੇ ਉੱਪਰ ਦੱਸੇ ਆ। ਸੋ ਉਹਨਾਂ ਦਾ ਸੇਵਨ ਸਾਨੂੰ ਪਰਹੇਜ਼ ਸਹੀ ਮਾਤਰਾ ਦੇ ਵਿੱਚ ਕਰਨਾ ਚਾਹੀਦਾ ਕਿ ਸਮੈਲ ਨਾ ਆਵੇ। ਸੋ ਆਪਣੇ ਦੰਦ ਰੋਜ਼ਾਨਾ ਬੁਰਸ਼ ਨਾਲ ਸਾਫ਼ ਕਰੋ, ਸਿਗਰਟ ਪੀਣਾ ਛੱਡੋ। ਬਹੁਤ ਸੋਹਣਾ ਕਿ ਸਿਗਰਟ ਤਾਂ ਮਾੜੀਓ ਮਾੜੀ ਆ ਨਾ, ਕਿਸੇ ਪਾਸੇ ਲੈ ਲਈ ਤੰਬਾਕੂ ਦਾ ਸੇਵਨ ਮਾੜਾ ਹੀ ਮਾੜਾ ਆ। ਸੋ ਜੇਕਰ ਤੁਹਾਡੇ ਸਮੈਲ ਆਉਂਦੀ ਆ ਤਾਂ ਉਦੋਂ ਤਾਂ ਬਿਲਕੁਲ ਛੱਡ ਦਿਓ ਇਹਨੂੰ। ਅਤੇ ਆਪਣੇ ਜੀਭ ਨੂੰ ਬੁਰਸ਼ ਨਾਲ ਹਰ ਰੋਜ਼ ਸਾਫ਼ ਕਰੋ, ਬਿਲਕੁਲ ਦੰਦਾਂ ਨੂੰ ਸਾਫ਼ ਕਰਦੇ ਕਰਦੇ ਜੀਭ ਨੂੰ ਯਾਨੀ ਮੂੰਹ ਦੇ ਅੰਦਰਲਾ ਪਾਸਾ ਪ੍ਰੋਪਰ ਸਾਫ਼ ਕਰੋ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ, ਇਸ ਬਦਬੂਦਾਰ ਸਮੈਲ ਤੋਂ ਬਚ ਸਕਦੇ ਹਾਂ, ਅੰਬੈਰਸਮੈਂਟ ਨਹੀਂ ਫੀਲ ਕਰਨੀ ਪਏਗੀ ਤੁਹਾਨੂੰ। ਅਤੇ ਇਹ ਲਿਖਦੇ ਨੇ ਕਹਿੰਦੇ ਡਾਕਟਰ ਨੂੰ ਕਦੋਂ ਦਿਖਾਈਏ, ਅਤੇ ਆਹ ਚੀਜ਼ਾਂ ਟਰਾਈ ਕਰਕੇ ਦੇਖੋ ਜੇਕਰ ਤੁਹਾਡੇ ਮੂੰਹ 'ਚ ਸਮੈਲ ਆਉਂਦੀ ਆ ਤਾਂ ਆਹ ਬੇਸਿਕਲੀ ਗੱਲਾਂ ਬਾਤਾਂ ਟਰਾਈ ਕਰਕੇ ਦੇਖੋ। ਜੇ ਫਿਰ ਵੀ ਨਹੀਂ ਹਟਦਾ ਤਾਂ ਕਹਿੰਦੇ ਜੇਕਰ ਤੁਹਾਡਾ ਮੂੰਹ ਖੁਸ਼ਕ ਆ ਜਾਂ ਮਸੂੜੇ ਵਿੱਚ ਤਕਲੀਫ ਆ ਤਾਂ ਆਪਣੇ ਡਾਕਟਰ ਨੂੰ ਦਿਖਾਓ। ਜਾਂ ਫਿਰ ਕਹਿੰਦੇ ਜਿਹੜੇ ਪਾਚਣ ਕਿਰਿਆ ਸਹੀ ਨਹੀਂ ਹੈ ਤੁਹਾਡੀ, ਜੇਕਰ ਕੁਛ ਪਚ ਨਹੀਂ ਰਿਹਾ ਸਹੀ ਤਰੀਕੇ ਨਾਲ, ਸੋ ਉਦੋਂ ਵੀ ਤੁਸੀਂ ਜੇ ਫੇਫੜੇ, ਜਿਗਰ ਜਾਂ ਗੁਰਦਿਆਂ ਦੀਆਂ ਬਿਮਾਰੀਆਂ ਤਾਂ ਵੀ ਤੁਸੀਂ ਡਾਕਟਰ ਦੀ ਸਲਾਹ ਲਓ। ਤੇ ਪਹਿਲਾਂ ਆਪ ਘਰੇ ਟਰਾਈ ਕਰਕੇ ਦੇਖੋ, ਜੇਕਰ ਤਾਂ ਤੁਹਾਡਾ ਇਹਨਾਂ ਨਾਲ ਪਾਣੀ ਪੀਣ ਨਾਲ, ਪ੍ਰੋਪਰ ਤਰੀਕੇ ਨਾਲ ਬਰੱਸ਼ ਕਰਨ ਨਾਲ ਜਾਂ ਖਾਣ ਪੀਣ ਦੀਆਂ ਹੈਬਿਟ ਸਹੀ ਕਰਨ ਨਾਲ ਤੁਹਾਡਾ ਸਹੀ ਹੁੰਦਾ ਆ, ਫਿਰ ਤਾਂ ਵੈਲ ਐਂਡ ਗੁੱਡ। ਜੇਕਰ ਫਿਰ ਵੀ ਸਹੀ ਨਹੀਂ ਹੁੰਦਾ ਫਿਰ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਜ਼ਰੂਰ ਕਰੋ। ਕਿਉਂਕਿ ਫਿਰ ਉਹ ਪ੍ਰੋਫੈਸ਼ਨਲ ਨੇ, ਸੋ ਉਹੀ ਤੁਹਾਨੂੰ ਸਹੀ ਸਲਾਹ ਦੇ ਸਕਣਗੇ ਤੇ ਇਲਾਜ ਕਰ ਸਕਣਗੇ। ਸੋ ਸਾਡੇ ਨਾਲ ਸਾਡੇ ਸਰੋਤੇ ਚਾਹਲ ਜੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਤਾਂ ਜਿੱਦਾਂ ਹੁਣ ਮੈਂ ਬਦਬੂ ਦਾ ਦੱਸਿਆ ਕਿ ਇਹਦਾ ਰੋਕਥਾਮ ਬਚਾ ਕੀ ਆ, ਤੇ ਉਹਨੀ ਖੁਸ਼ ਰਹਿਣ ਦੇ ਤਰੀਕੇ ਆਪ ਸਾਡੇ ਨਾਲ ਸ਼ੇਅਰ ਕੀਤੇ ਆ। ਤੇ ਚਾਹਲ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਆ, ਤੇ ਆਸ ਕਰਦੇ ਹਾਂ ਤੁਹਾਡੀ ਸੋਹਣੀ ਸਵੇਰ ਦੀ ਸ਼ੁਰੂਆਤ ਹੋਈ ਹੋਣੀ ਹੈ। ਸੋ ਉਹ ਜੋ ਫੋਟੋ ਉਹਨੀ ਵਿਚਾਰ ਭੇਜਿਆ ਆ, ਤਾਂ ਖੁਸ਼ ਰਹਿਣ ਦੇ ਤਰੀਕੇ, ਪਹਿਲਾ ਤਰੀਕਾ ਹੈ ਜੀ ਕਹਿੰਦੇ ਪਰਮਾਤਮਾ ਦਾ ਸਦਾ ਸ਼ੁਕਰ ਕਰੋ, ਬਿਲਕੁਲ ਸਦਾ ਹੱਸਦੇ ਰਹੋ, ਸਰਬੱਤ ਦਾ ਭਲਾ ਮੰਗੋ ਕਿਉਂਕਿ ਸਾਰਿਆਂ ਦੇ ਭਲੇ ਵਿੱਚ ਹੀ ਆਪਣਾ ਭਲਾ ਆ, ਫਿਕਰ ਘੱਟ ਕਰੋ। ਬਿਲਕੁਲ ਇਹ ਚੀਜ਼ ਬਹੁਤ ਵਿਚਾਰਨ ਵਾਲੀ ਹੈ ਕਿ ਅਸੀਂ ਕੱਲ੍ਹ ਕੱਲ੍ਹ 'ਤੇ ਫਿਕਰ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸੋ ਆਹ ਬੋਧੀਆਂ ਦਾ ਵਿਚਾਰ ਆ, ਵੈਸੇ ਇੰਪਲਾਈ ਤਾਂ ਸਾਰੀ ਉਹਨਾਂ ਦੁਨੀਆਂ 'ਤੇ ਹੁੰਦਾ ਹੈ ਕਿ ਕਿਸੇ ਉਹ ਵੀ ਹੋ ਸਕਦਾ, ਪਰ ਮੈਂ ਕਿਸੇ ਬੋਧੀ ਤੋਂ ਸੁਣਿਆ ਸੀਗਾ ਕਿਸੇ ਪ੍ਰੋਗਰਾਮ ਦੇ ਵਿੱਚ। ਤਾਂ ਉਹ ਕਹਿੰਦੇ ਕਿ ਸਾਡਾ ਕਹਿੰਦੇ ਅਸੀਂ ਦੋ ਤਰੀਕੇ ਹੁੰਦੇ ਕਹਿੰਦੇ ਜ਼ਿੰਦਗੀ ਦੇ ਵਿੱਚ, ਜੇਕਰ ਕਹਿੰਦੇ ਕਿਸੇ ਚੀਜ਼ ਦਾ ਸਲਿਊਸ਼ਨ ਨਹੀਂ ਆ, ਅਸੀਂ ਟੈਨਸ਼ਨ ਨਹੀਂ ਲੈਂਦੇ, ਅਸੀਂ ਫਿਕਰ ਨਹੀਂ ਕਰਦੇ, ਕਿਉਂਕਿ ਜਿਸ ਚੀਜ਼ ਦਾ ਸਲਿਊਸ਼ਨ ਹੀ ਨਹੀਂ ਆ ਤਾਂ ਫਿਕਰ ਕਰਕੇ ਕੀ ਫਾਇਦਾ। ਪਰ ਜੇ ਕਿਸੇ ਚੀਜ਼ ਦਾ ਸਲਿਊਸ਼ਨ ਹੈਗਾ ਆ, ਅਸੀਂ ਫਿਰ ਵੀ ਫਿਕਰ ਨਹੀਂ ਕਰਦੇ। ਸੋ ਦੋਨਾਂ ਪੱਖਾਂ ਦੇ ਵਿੱਚ ਕਹਿੰਦੇ ਅਸੀਂ ਫਿਕਰ ਨਹੀਂ ਕਰਦੇ, ਤੇ ਦੋਏ ਕਾਰਨ ਹੁੰਦੇ ਆ ਜਿਹੜੇ ਸਾਨੂੰ ਫਿਕਰ, ਅਸੀਂ ਜਿਸ ਕਰਕੇ ਫਿਕਰ ਵੱਧਦੀ ਜਾਂ ਬਹੁਤੀ ਟੈਨਸ਼ਨ ਲੈਣੀ ਸ਼ੁਰੂ ਕਰ ਦਿੰਦੇ ਹਾਂ, ਸਟ੍ਰੈਸ ਕਹਿ ਲਓ ਇਹਨੂੰ, ਫਿਕਰ ਜੋ ਵੀ ਸ਼ਬਦ ਤੁਸੀਂ ਵਰਤ ਸਕਦੇ ਹਾਂ। ਸੋ ਜੇਕਰ ਤਾਂ ਸਲਿਊਸ਼ਨ ਨਿਕਲਦਾ ਆ ਤਾਂ ਵੀ ਟੈਨਸ਼ਨ ਨਾ ਲਿਆ ਕਰੋ, ਜੇਕਰ ਪਤਾ ਕਿ ਆਪਣੇ ਹੱਥੋਂ ਬਾਹਰੀ ਗੱਲ ਆ ਤੇ ਉੱਥੇ ਵੀ ਐਵੇਂ ਮਗ ਖਪਾਈ ਕਰਦੀ ਜਾਂ ਫਿਕਰ ਕਰਨ ਦੀ ਲੋੜ ਨਹੀਂ। ਤੇ ਇਸ ਤੋਂ ਬਾਅਦ ਅੱਗੇ ਲਿਖਦੇ ਨੇ ਕਹਿੰਦੇ ਵਰਤਮਾਨ ਵਿੱਚ ਜੀਓ, ਬਿਲਕੁਲ ਉਹਦੇ ਨਾਲ ਰਲਦਾ ਮਿਲਦਾ ਹੀ ਆ ਕਿ ਵਰਤਮਾਨ ਵਿੱਚ ਜੀਓ, ਕਿਉਂਕਿ ਅਸੀਂ ਜ਼ਿਆਦਾ ਪਿਛਲੀਆਂ ਗਲਤੀਆਂ ਤੋਂ ਸਾਨੂੰ ਸਿੱਖਣਾ ਚਾਹੀਦਾ, ਜੋ ਪਾਸਟ ਦੇ ਵਿੱਚ ਅਸੀਂ ਜੇ ਕੁਛ ਗਲਤ ਕੀਤਾ ਆ ਤਾਂ ਉਹ ਤੋਂ ਸਿੱਖ ਕੇ ਸਾਨੂੰ ਉਹ ਦੁਹਰਾਈਏ ਨਾ ਗਲਤੀਆਂ। ਪਰ ਅਸੀਂ ਕਈ ਵੇਲੇ ਫਿਊਚਰ ਦੀ ਜੇਕਰ ਗੱਲ ਕਰੀਏ ਤਾਂ ਫਿਊਚਰ ਨੂੰ ਲੈ ਕੇ ਬਹੁਤ ਟੈਂਸ ਹੋ ਜਾਂਦੇ ਹਾਂ, ਉਹੀ ਸੋਚ ਸੋਚ ਕੇ ਅਪਸੈਟ ਰਹਿਣਾ ਸ਼ੁਰੂ ਕਰ ਦਿੰਦੇ ਹਾਂ ਤੇ ਆਪਣਾ ਵਰਤਮਾਨ ਖਰਾਬ ਕਰ ਲੈਂਦੇ ਹਾਂ। ਤੇ ਉਹ ਲਿਖਦੇ ਨੇ ਕਹਿੰਦੇ ਵਰਤਮਾਨ ਵਿੱਚ ਜੀਓ, ਪ੍ਰੈਜੈਂਟ ਵਿੱਚ ਜੀਓ, ਤਾਂ ਕਿ ਤੁਸੀਂ ਹਰ ਪਲ ਜੀ ਸਕੋ ਜ਼ਿੰਦਗੀ ਨੂੰ। ਤਾਂ ਅੱਗੇ ਲਿਖਦੇ ਨੇ ਕਹਿੰਦੇ ਕਿਸੇ ਤੋਂ ਕੋਈ ਉਮੀਦ ਨਾ ਰੱਖੋ। ਬਹੁਤ ਹੀ ਸੋਹਣੇ ਵਿਚਾਰ ਨੇ ਜਾਂ ਜਿੰਨੇ ਵੀ ਲਿਖੇ ਹੋਏ ਨੇ, ਨੌ ਵਿਚਾਰ ਉਹਨੇ ਸਾਡੇ ਨਾਲ ਸਾਂਝੇ ਕੀਤੇ ਆ। ਤਾਂ ਵੈਸੇ ਤਾਂ ਮੈਂ ਕਹਿੰਦਾ ਜੇ ਇਕੱਲੇ ਇਕੱਲੇ ਵਿਚਾਰ ਤੇ ਵਿਆਖਿਆ ਕੀਤੀ ਜਾਵੇ ਤਾਂ ਪੂਰਾ ਪ੍ਰੋਗਰਾਮ ਹੀ ਨਾ ਨੌ ਵਿਚਾਰਾਂ ਤੇ ਕੀਤਾ ਜਾ ਸਕਦਾ। ਕਿਸੇ ਤੋਂ ਕੋਈ ਉਮੀਦ ਨਾ ਰੱਖੋ, ਬਹੁਤ ਸੋਹਣਾ ਆ, ਖਾਸ ਕਰਕੇ ਉਮਰ ਜਦੋਂ ਸਾਡੀ ਵੱਧਦੀ ਜਾਂਦੀ ਆ, ਸਾਡੀ ਐਕਸਪੈਕਟੇਸ਼ਨਸ ਆਪਣੇ ਯਾਰਾਂ ਦੋਸਤਾਂ ਤੋਂ, ਫੈਮਿਲੀਜ਼ ਤੋਂ, ਯਾਨੀ ਕਿ ਪੀਪਲ ਅਰਾਊਂਡ ਅਸ, ਯਾਨੀ ਕਿ ਜਿਹੜੇ ਆਪਣੇ ਆਲੇ ਦੁਆਲੇ ਲੋਕ ਰਹਿੰਦੇ ਆ, ਸਾਡੀ ਐਕਸਪੈਕਟੇਸ਼ਨ ਵੱਧਦੀ ਜਾਂਦੀ ਆ। ਪਰ ਅਸੀਂ ਇੱਥੇ ਇੱਕ ਚੀਜ਼ ਨਹੀਂ ਸੋਚਦੇ ਕਿ ਕੋਈ ਸਾਡੇ ਤੋਂ ਵੀ ਐਕਸਪੈਕਟ ਲਾਈ ਬੈਠਾ ਹੋਣਾ ਨਾ, ਤਾਂ ਸਾਡੇ ਤੋਂ ਵੀ ਸੋਚ ਰਿਹਾ ਹੋਣਾ ਕਿ ਯਾਰ ਅਸੀਂ, ਸਾਡੇ ਤੋਂ ਵੀ ਉਮੀਦਾਂ ਲਾਈਆਂ ਹੋਣਗੀਆਂ ਕਿਸੇ ਨਾ ਕਿਸੇ ਨੇ। ਸੋ ਪਰ ਆਹ ਸਾਨੂੰ ਚਾਹੀਦਾ ਨਹੀਂ, ਸਾਨੂੰ ਚਾਹੀਦਾ ਕਿ ਅਸੀਂ ਆਪਣੇ ਲੋੜਾਂ ਨੂੰ ਆਪਣੇ ਤੱਕ ਸੀਮਤ ਰੱਖੀਏ, ਆਪਾਂ ਜਿੰਨਾ ਕੁ ਕਰ ਸਕਦੇ ਹਾਂ, ਕਿਸੇ ਤਰ੍ਹਾਂ ਦੀ ਲੋੜ ਵੀ ਲਾ ਲਓ ਤੁਸੀਂ, ਸੋ ਕਿਸੇ ਤੋਂ ਨਾ ਐਕਸਪੈਕਟ ਕਰੀਏ, ਕਿਉਂਕਿ ਜਦੋਂ ਐਕਸਪੈਕਟੇਸ਼ਨ ਪੂਰੀ ਨਹੀਂ ਹੁੰਦੀ, ਮੋਰਲਾ ਬੰਦਾ ਵੀ ਗਲਤ ਨਹੀਂ ਹੁੰਦਾ, ਉਹਦੀ ਕਈ ਵੇਲੇ ਪਹੁੰਚ ਤੋਂ ਬਾਹਰ ਤਾਂ ਹੁੰਦਾ, ਪਰ ਸਾਡੀ ਐਕਸਪੈਕਟੇਸ਼ਨ ਆ ਜਾਂਦੀਆਂ ਤੇ ਅਸੀਂ ਆਪਣੇ ਆਪ ਨੂੰ ਦੁਖੀ ਕਰਦੇ ਹਾਂ। ਤਾਂ ਵੱਡਿਆਂ ਦਾ ਸਤਿਕਾਰ ਕਰੋ, ਬਿਲਕੁਲ ਆਹ ਤਾਂ ਸਾਡੇ ਕਲਚਰ ਚ ਹੀ ਆ ਨਾ, ਇਹਦੇ ਬਾਰੇ ਤਾਂ ਬਹੁਤਾ ਦੱਸਣ ਦੀ ਲੋੜ ਨਹੀਂ, ਸਾਡੇ ਕਲਚਰ ਤਾਂ ਵੱਡਿਆਂ ਦਾ ਸਤਿਕਾਰ ਕਰਨਾ ਤਾਂ ਬੇਸਿਕ ਆ ਸਾਡੇ ਕਲਚਰ ਦੇ ਵਿੱਚ। ਛੋਟਿਆਂ ਨੂੰ ਪਿਆਰ ਕਰੋ, ਤੇ ਬਿਲਕੁਲ ਹਰ ਗੀਤ, ਹਰ ਲੋਕ ਗੀਤ ਜਾਂ ਧਾਰਮਿਕ ਲਾ ਲਓ ਜਾਂ ਧਰਮ ਨੂੰ ਨਾ ਮੰਨਣ ਵਾਲੇ ਵੀ ਲਾ ਲਓ, ਤੇ ਆਹ ਤਾਂ ਬਹੁਤ ਬੇਸਿਕ ਆ ਕਿ ਵੱਡਿਆਂ ਦਾ ਸਤਿਕਾਰ ਕਰਨਾ ਤੇ ਛੋਟਿਆਂ ਨੂੰ ਪਿਆਰ ਕਰਨਾ, ਤੇ ਗੁਆਂਢੀਆਂ ਨਾ ਬਣਾ ਕੇ ਰੱਖੋ। ਅਕਸਰ ਖਾਸ ਕਰਕੇ ਜਿਹੜੇ ਅਸੀਂ ਪੰਜਾਬ ਦੇ ਲੋਕ ਆ, ਪਿੰਡਾਂ ਰੂਲਰ ਕਿਹਾ ਜਾਂਦਾ ਨਾ ਪੰਜਾਬ ਨੂੰ, ਪਿੰਡਾਂ ਦੇ ਵਿੱਚ, ਸ਼ਹਿਰਾਂ 'ਚ ਤਾਂ ਅਕਸਰ ਹੋ ਜਾਂਦਾ ਆ ਕਿ ਆਂਢ ਗੁਆਂਢ ਦਾ ਪਤਾ ਨਹੀਂ ਹੁੰਦਾ ਕੌਣ ਰਹਿ ਰਿਹਾ, ਪਰ ਗੱਲਾਂ ਸਾਡੇ ਆਹੀ ਹੁੰਦਾ ਹਮੇਸ਼ਾ ਵਿਚਾਰ, ਬੇਸ਼ੱਕ ਅਸੀਂ ਇਹਨਾਂ ਕੰਟਰੀਸ 'ਚ ਆ ਗਏ ਹਾਂ ਜਾਂ ਕਿਸੇ ਕਿਤੇ ਵੀ ਰਹਿੰਦੇ ਤੁਸੀਂ, ਘੱਟੋ ਘੱਟ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਗੁਆਂਢ 'ਚ ਕੌਣ ਰਹਿੰਦਾ ਆ। ਅਤੇ ਉਹਨਾਂ ਨੇ ਬਣਾ ਕੇ ਰੱਖਣ ਦਾ ਕਾਰਨ ਇਹ ਹੈ ਕਿ ਤੁਸੀਂ ਇੱਕ ਦੂਜੇ ਦੀ ਲੋੜ ਦੇ ਸਮੇਂ ਇੱਕ ਦੂਜੇ ਨਾਲ ਖੜ ਸਕਦੇ ਹੋ, ਐਮਰਜੈਂਸੀ ਤੁਹਾਨੂੰ ਹੋ ਜਾਵੇ। ਮੈਂ ਹੁਣ ਤੁਹਾਡੇ ਨਾਲ ਗੱਲ ਅੱਗੇ ਖਬਰ ਸ਼ੇਅਰ ਕਰੂੰਗਾ ਕਿ ਕਿਉਂ ਬਣਾ ਕੇ ਰੱਖੋ, ਤਾਂ ਇੱਕ ਰੈਫਰੈਂਸ ਹੀ ਦਊਂਗਾ। ਇੱਥੇ ਮੈਲਬਰਨ ਦੀ ਮੈਂ ਇੱਕ ਪਿਛਲੇ ਦਿਨੀ ਕੋਈ ਹਾਦਸਾ ਵਾਪਰਿਆ, ਸੋ ਕਿੱਦਾਂ ਗੁਆਂਢੀ ਤੁਹਾਡੀ ਹੈਲਪ ਕਰ ਸਕਦੇ, ਕਿਉਂ ਬਣਾ ਕੇ ਰੱਖਣੀ ਚਾਹੀਦੀ ਸਾਨੂੰ। ਵੈਸੇ ਤਾਂ ਸਾਡੇ ਸੁਭਾਅ 'ਚ ਹੀ ਹੋਣਾ ਚਾਹੀਦਾ ਕਿਸੇ ਨਾਲ ਮਨ ਮੁਟਾਅ ਨਹੀਂ ਰੱਖਣਾ ਚਾਹੀਦਾ, ਪਰ ਜੇਕਰ ਅਸੀਂ ਬਣਾ ਕੇ ਰੱਖਾਂਗੇ ਤਾਂ ਖੁਸ਼ੀ ਖੁਸ਼ੀ ਸਾਡਾ ਅਸੀਂ ਖੁਸ਼ ਰਹਾਂਗੇ ਤੇ ਉਹ ਵੀ ਖੁਸ਼ ਰਹਿਣਗੇ। ਸੋ ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ, ਤੁਸੀਂ ਸਾਡੇ ਨਾਲ ਬਹੁਤ ਸੋਹਣਾ ਵਿਚਾਰ ਸਾਂਝਾ ਕੀਤਾ। ਸਾਡੇ ਨਾਲ ਜਗਤਾਰ ਗਿੱਲ ਭਾਜੀ ਵੀ ਜੁੜ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਬਿੱਟੂ ਬੋਪਾਰਾਏ ਜੀ ਮਲਡੂਰਾ ਤੋਂ ਜੁੜ ਚੁੱਕੇ ਆ, ਇਹਨਾਂ ਦੇ ਵੀ ਆਪਾਂ ਸੁਨੇਹੇ ਲਵਾਂਗੇ। ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲਈਏ, ਗੀਤ ਤੋਂ ਉਸ ਪਾਰ ਅਸੀਂ ਸੁਨੇਹਾ ਲਵਾਂਗੇ ਤੇ ਕਰਾਂਗੇ ਤੁਹਾਡੇ ਨਾਲ ਖਬਰਾਂ ਸਾਂਝੀਆਂ।
ਸਗੋਂ ਮਾੜਾ ਹੁੰਦਾ ਟਾਈਮ ਕਈ ਫੋਨ ਵੀ ਨੀ ਚੱਕਦੇ ਹੋ ਕਰ ਲੈਂਦੇ ਜਿਹਨੇ ਇਗਨੋਰ ਕਰੀ ਰੱਖਦੇ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਤੇ ਤੁਸੀਂ ਸੁਣ ਰਹੇ ਹੋ ਲਹਿਰਾਂ ਪ੍ਰੋਗਰਾਮ ਹਰਮਨ ਰੇਡੀਓ ਦੇ ਉੱਤੇ। ਸੋ ਆਪਣੀ ਗੱਲਬਾਤ ਚੱਲ ਰਹੀ ਸੀ, ਸੁਨੇਹੇ ਲਏ ਜਾ ਰਹੇ ਸੀ ਤੇ ਇਸੇ ਸੈਕਸ਼ਨ ਦੇ ਵਿੱਚ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਚਲੀਏ ਕਿ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ 2017 ਤੁਹਾਡਾ ਕਿਹੋ ਜਿਹਾ ਬਤੀਤ ਹੋਇਆ ਤੇ ਫਿਊਚਰ 2018 ਲਈ ਕੀ ਕੁਝ ਸੋਚੀ ਬੈਠੇ ਹੋ। ਸੋ ਮੈਂ ਤੁਹਾਡੇ ਨਾਲ ਨੰਬਰ ਸਾਂਝਾ ਕਰਦੇ ਜਾਵਾਂ ਤੇ ਤਕਰੀਬਨ ਸਾਢੇ ਹੋਰ 10 ਮਿੰਟਾਂ ਤੱਕ ਅਸੀਂ ਫੋਨ ਕਾਲ ਲਾਈਨਸ ਖੋਲ ਦਾਂਗੇ। ਤੇ ਨੰਬਰ ਹੈ +61 285 99 2811 ਤੇ +61 285 99 2811। ਸੋ ਇਸ ਨੰਬਰ ਤੇ ਤੁਸੀਂ ਕਾਲ ਕਰੋ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਕਿਹੋ ਜਿਹਾ ਤੁਹਾਡਾ 2017 ਰਿਹਾ ਤੇ ਕੀ ਕੁਛ ਕਰਨ ਬਾਰੇ ਸੋਚ ਰਹੇ ਹੋ 2018 ਦੇ ਵਿੱਚ, ਜਾਂ ਫਿਰ ਤੁਸੀਂ ਨੰਬਰ ਐਪ ਡਾਊਨਲੋਡ ਕਰਕੇ, ਜੇਕਰ ਤੁਸੀਂ ਐਪ ਤੋਂ ਨਹੀਂ ਸੁਣ ਰਹੇ ਹਰਮਨ ਰੇਡੀਓ ਦੇ ਐਪ ਤੋਂ ਨਹੀਂ ਸੁਣ ਰਹੇ ਹੋ, ਐਪ ਡਾਊਨਲੋਡ ਕਰ ਲਓ ਹਰਮਨ ਰੇਡੀਓ ਦਾ। ਤੇ ਉਹਦੇ ਵਿੱਚ ਤੁਹਾਨੂੰ ਸਾਰੀਆਂ ਆਪਸ਼ਨਸ ਮਿਲ ਜਾਣਗੀਆਂ ਕਾਲ ਕਰਨ ਦੀਆਂ, ਪ੍ਰੋਗਰਾਮ ਸੁਣਨ ਦੀਆਂ, ਅਖਬਾਰ ਪੜ੍ਹਨ ਦੀਆਂ। ਸੋ ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ। ਤੇ ਸਾਡੇ ਨਾਲ ਜੀ ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ, ਉਹਨੇ ਵੀ ਸਾਡੇ ਨਾਲ ਆਪਣਾ ਵਿਚਾਰ ਸਾਂਝਾ ਕੀਤਾ ਆ। ਸੋ ਪਹਿਲਾਂ ਤਾਂ ਸਵਾਗਤ ਆ ਭਾਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਉਹ ਲਿਖਦੇ ਨੇ, ਕਹਿੰਦੇ ਜ਼ਿੰਦਗੀ ਇੱਕ ਸੰਗੀਤ ਚਲਾਉਣ ਵਾਲੀ ਮਸ਼ੀਨ ਨਹੀਂ ਆ, ਜ਼ਿੰਦਗੀ ਇੱਕ ਰੇਡੀਓ ਸਟੇਸ਼ਨ ਹੈ ਜਿੱਥੇ ਤੁਹਾਨੂੰ ਚੱਲਦੇ ਪ੍ਰੋਗਰਾਮ ਮੁਤਾਬਕ ਢਲਣਾ ਪੈਂਦਾ ਹੈ। ਸ਼ੁਭ ਸਵੇਰ ਦੋਸਤੋ। ਸੋ ਬਹੁਤ ਸੋਹਣਾ ਵਿਚਾਰ ਭਾਈ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਬਹੁਤ ਹੀ ਸੋਹਣਾ ਵਿਚਾਰ। ਸਹੀ ਗੱਲ ਆ, ਪ੍ਰੋਗਰਾਮ ਚੱਲਦੇ ਚੱਲਦੇ ਹੀ ਕਈ ਵਿਚਾਰ ਨਵੇਂ ਆਉਂਦੇ ਆ, ਸੋਚੀ ਕੋਈ ਕੁਛ ਬੈਠੇ ਹੁੰਦੇ ਆ। ਸੋ ਉੱਧਰ ਵਿਚਾਰ ਸੁਣ ਕੇ ਵੀ ਕਈ ਵਿਚਾਰ ਆਪਣਾ ਬਦਲਦਾ, ਅੱਛਾ ਨਹੀਂ ਆ ਵੀ ਗੱਲ ਆ, ਕਿਉਂਕਿ ਜਿੰਨੇ ਕੁ ਸਾਡੇ ਕੋਲ ਸਰੋਤ ਹੁੰਦੇ ਜੋ ਅਸੀਂ ਪੜ੍ਹਿਆ ਹੁੰਦਾ ਆ, ਕਿਉਂ ਵਿਚਾਰ ਬਦਲਦੇ ਰਹਿਣਾ ਵੀ ਬਹੁਤ ਮੈਨੂੰ ਲੱਗਦਾ ਜ਼ਰੂਰੀ ਆ ਨਾ। ਜੋ ਸਮੇਂ ਜੋ ਅੱਜ ਮੈਨੂੰ ਆ, ਜਿੰਨੀ ਕੁ ਜਾਣਕਾਰੀ ਕਹਿ ਲਓ, ਗਿਆਨ ਆ ਮੈਨੂੰ ਅੱਜ, ਮੇਰਾ ਵਿਚਾਰ ਉਸ ਮੁਤਾਬਕ ਆ, ਪਰ ਕੱਲ ਨੂੰ ਮੈਨੂੰ ਨਵੀਂ ਜਾਣਕਾਰੀ ਮਿਲੂਗੀ, ਨਵਾਂ ਗਿਆਨ ਮਿਲੂਗਾ, ਬੇਸ਼ੱਕ ਉਹ ਸਰੋਤਿਆਂ ਦੇ ਜ਼ਰੀਏ ਹੋਵੇ, ਤੁਹਾਡੇ ਸੁਨੇਹਿਆਂ ਦੇ ਜ਼ਰੀਏ ਹੋਵੇ, ਤੁਹਾਡੇ ਵਿਚਾਰਾਂ ਦੇ ਜ਼ਰੀਏ ਹੋਵੇ। ਸੋ ਮੇਰੇ ਵੀ ਵਿਚਾਰ ਬਦਲਣਗੇ। ਸੋ ਇੱਥੇ ਹੀ ਹੁੰਦਾ ਆ, ਆਹ ਟਰੈਵਲ ਕਰਦਾ ਰਹਿੰਦਾ ਆ, ਤੇ ਮੈਨੂੰ ਲੱਗਦਾ ਕਿ ਸਾਡਾ ਸੁਭਾਅ ਜਾਂ ਸਾਡਾ ਵਿਚਾਰ ਸਾਡੇ ਬਦਲਣੇ ਬਹੁਤ ਜ਼ਰੂਰੀ ਆ। ਜੇ ਇੱਕ ਜਗ੍ਹਾ ਹੀ ਖੜੇ ਆ, ਮਤਲਬ ਕਿ ਅਸੀਂ ਨਵਾਂ ਕੁਝ ਨਹੀਂ ਸਿੱਖਿਆ। ਸੋ ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਭਾਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪੜਾਈ ਤੇ ਆਪਣੇ ਨਾਲ ਬਿੱਟੂ ਬੋਪਾ ਰਾਏ ਜੀ। ਸੋ ਮਲਡੂਰਾ ਵਾਲੇ ਵੀ ਸਾਡੇ ਨਾਲ ਤਾਪਮਾਨ ਸਾਂਝਾ ਕਰਦੇ ਨੇ ਮਲਡੂਰਾ ਦਾ, ਤੇ ਤਾਪਮਾਨ ਉੱਥੇ ਅੱਜ ਕਲਾਉਡੀ ਆ ਤੇ ਤਾਪਮਾਨ 37 degrees ਵੱਧ ਤੋਂ ਵੱਧ ਅੱਜ ਮਲਡੂਰਾ ਦੇ ਵਿੱਚ ਤਾਪਮਾਨ ਰਹੇਗਾ। ਵਾਹਿਗੁਰੂ, ਵਿਚਾਰ ਰੱਖੋ ਜੀ, ਬਹੁਤ ਗਰਮੀ ਆ, ਪਾਣੀ ਵੀ ਤੇ ਕੋਸ਼ਿਸ਼ ਕਰੋ, ਜੇਕਰ ਧੁੱਪ ਆ ਸੂਰਜ ਵਾ ਤਾਂ ਉੱਥੋਂ ਵਿਚਾਰ ਰੱਖਿਓ, ਸਨਸਕ੍ਰੀਮ ਦਾ ਇਸਤੇਮਾਲ ਜ਼ਰੂਰ ਕਰਿਓ, ਕਿਉਂਕਿ ਮੈਂ ਆਪ ਸਨ ਬਰਨ ਕਰਾਈ ਬੈਠਾ ਆ ਤੇ ਪਿਛਲੇ ਦਿਨ ਇੱਥੇ ਇੱਕ ਵਾਟਰ ਪਾਰਕ 'ਤੇ ਜਾਣ ਦਾ ਮੌਕਾ ਮਿਲਿਆ ਫਰੈਂਡਸ ਦੇ ਨਾਲ, ਲਗਾਈ ਵੀ ਪਰ ਕਹਿਤਾ ਕਿ ਚਲ ਫੇਸ 'ਤੇ ਲਗਾ ਲਓ, ਬਾਕੀ ਨਹੀਂ ਲਗਾਈ ਕਰੀਮ। ਸੋ ਆ ਸਨ ਕਰੀਮ ਦੀ ਵਰਤੋਂ ਕਰੋ, ਜੇਕਰ ਤੁਸੀਂ ਧੁੱਪ ਦੇ ਵਿੱਚ ਕੰਮ ਕਰਦੇ ਹੋ ਜਾਂ ਫਿਰ ਘੁੰਮਣ ਜਾ ਰਹੇ ਹੋ ਕਿਤੇ ਵੀ, ਸਨ ਕਰੀਮ ਦੀ ਵਰਤੋਂ ਜ਼ਰੂਰ ਕਰੋ। ਮੈਂ ਆਪ ਮੋਢੇ ਮੋਢੇ ਸਨ ਬਰਨ ਕਰਾਈ ਬੈਠੇ ਹਾਂ, ਚੱਲ ਹੋ ਰਹੀ ਹੈ ਹਜੇ ਵੀ। ਸੋ ਇਹ ਚੀਜ਼ਾਂ ਦਾ ਗੌਰ ਰੱਖਣਾ, ਕਿਉਂਕਿ ਬਹੁਤ ਧੁੱਪ ਮਾੜੀ ਹੈ ਆਸਟ੍ਰੇਲੀਆ ਦੀ। ਸੋ ਆਪਣੇ ਨਾਲ ਜਗਮੀਤ ਸਿੰਘ ਜੀ ਮੈਲਬਨ ਤੋਂ, ਜਗਮੀਤ ਸਿੰਘ ਪਦਵਾਲ ਜੀ, ਸੋ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ। ਸੋ ਬਹੁਤ ਧੰਨਵਾਦ ਵੀਰਾਂ ਦਾ ਜਿਹਨੇ ਸੁਨੇਹੇ ਭੇਜੇ ਆ ਤੇ ਤੁਹਾਡੇ ਵਿਚਾਰ ਬਹੁਤ ਕੀਮਤੀ ਆ। ਸੋ ਆਪ ਜੀ ਦਾ ਸਾਰਾ ਦਾ ਧੰਨਵਾਦ। ਤੇ ਹੁਣ ਖਬਰਾਂ ਤੇ ਝਾਤ ਮਾਰਦੇ ਚੱਲੀਏ ਕਿ ਕੀ ਹੋ ਰਿਹਾ ਹੈ ਆਪਣੇ ਆਲੇ ਦੁਆਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੀ ਚੱਲ ਰਿਹਾ ਆ। ਤਾਂ ਸ਼ੁਰੂਆਤ ਕਰਦੇ ਹਾਂ ਜੀ ਸੁਪਰ ਪਾਵਰ, ਰਸ਼ੀਆ ਵੀ ਇੱਕ ਦੁਨੀਆ ਦੀ ਸੁਪਰ ਪਾਵਰ ਆ ਤੇ ਉੱਥੇ ਉੱਥੋਂ ਦੀ ਖਬਰ ਤੋਂ, ਤੇ ਰਸ਼ੀਆ ਦਾ ਮੁੱਖ ਸ਼ਹਿਰ ਆ ਪੀਟਰਸਬਰਗ। ਤੇ ਉੱਥੇ ਦੀ ਇੱਕ ਸੁਪਰ ਮਾਰਕੀਟ ਦੇ ਵਿੱਚ ਕੱਲ 27 ਤਰੀਕ ਨੂੰ ਬੰਬ ਧਮਾਕਾ ਹੋਇਆ ਜਿਹਦੇ ਵਿੱਚ ਹਜੇ ਤੱਕ 4 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲ ਰਹੀ ਆ ਤੇ ਏਜੰਸੀ ਨੇ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਕਿਹਾ ਗਿਆ ਕਿ ਸ਼ਾਇਦ ਉਹ ਕਿਸੇ ਇੱਕ ਬੰਦੇ ਨੂੰ ਟਾਰਗੇਟ ਕਰਕੇ ਹੀ ਉਹ ਬੰਬ ਪਲਾਂਟ ਕੀਤਾ ਗਿਆ ਸੀ। ਪਰ ਸਟਿਲ ਹਜੇ ਚੱਲ ਰਹੀ ਆ ਕਾਰਵਾਈ ਕਿ ਪਤਾ ਨਹੀਂ ਲੱਗਿਆ। ਪਰ ਅਨਅਫੀਸ਼ੀਅਲ ਜਿਹੜੀਆਂ ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੋਂ, ਜਿਹੜੀ ਖਬਰਾਂ ਨੇ ਅਖਬਾਰ ਦੱਸ ਰਹੀ ਆ ਕਿ ਉਹਦੇ ਵਿੱਚ ਗਿਣਤੀ 15 ਤੱਕ ਦੱਸੀ ਗਈ ਆ ਕਿ ਜ਼ਖਮੀ ਲੋਕਾਂ ਦੀ ਗਿਣਤੀ 15 ਤੱਕ ਆ। ਸੋ ਇਹ ਕੁਛ ਕੁ ਅੰਕੜੇ ਜੋ ਸਾਹਮਣੇ ਆ ਰਹੇ ਨੇ। ਸੋ ਇਸ ਤੋਂ ਅੱਗੇ ਗੱਲ ਕਰਦੇ ਹਾਂ ਮਿਸਰ ਦੀ, ਤੇ ਮਿਸਰ ਦੇ ਵਿੱਚ ਇੱਕ ਅਕਤੂਬਰ ਮਹੀਨੇ ਦੇ ਵਿੱਚ ਇੱਕ ਬ੍ਰਿਟਿਸ਼ ਨਾਗਰਿਕ ਜੋ ਕਿ 33 ਸਾਲਾ ਲਾਰਾ ਅਲਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਾਰਨ ਇਹ ਸੀ ਕਿ ਉਹਨਾਂ ਦੇ ਕੋਲ ਪੇਨ ਕਿਲਰ ਟੈਬਲੇਟਸ ਫੜੀਆਂ ਗਈਆਂ ਸੀਗੀਆਂ ਤੇ ਉਹਨਾਂ ਦੀ ਗਿਣਤੀ ਸੀ 300। ਤੇ ਲਾਰਾ ਦਾ ਕਹਿਣਾ ਸੀਗਾ ਕਿ ਬ੍ਰਿਟੇਨ ਦੇ ਵਿੱਚ ਇਹ ਕੋਈ ਅਲੀਗਲ ਨਹੀਂ ਆ ਕਿ ਤੁਸੀਂ ਟੈਬਲੇਟਸ ਆਪਣੇ ਕੋਲ ਰੱਖੋ ਪੇਨ ਕਿਲਰ। ਈਵਨ ਮੈਨੂੰ ਲੱਗਦਾ ਆਸਟ੍ਰੇਲੀਆ ਦੇ ਵਿੱਚ ਵੀ ਆਪਾਂ ਰੱਖਦੇ ਹਾਂ, ਕਈ ਕੰਟਰੀਜ਼ ਦੇ ਵਿੱਚ ਸਾਨੂੰ ਰੋਕ ਨਹੀਂ ਆ, ਪਰ ਮਿਸਰ ਦੇ ਵਿੱਚ ਰੋਕ ਆ ਤੇ ਉਹਨਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਆ। ਸੋ ਉਹਨਾਂ ਦੀ ਫੈਮਿਲੀ ਬਹੁਤ ਅਪਸੈਟ ਚੱਲ ਰਹੀ ਹੈ ਇਸ ਕਾਰਨਾਂ ਕਰਕੇ ਕਿ ਬਿਲਕੁਲ ਇਸ ਚੀਜ਼ ਤੋਂ ਨਾ ਵਾਕਫ ਸੀ ਕਿ ਉੱਥੋਂ ਦਾ ਰੂਲ ਕੀ ਆ। ਸੋ ਹੁਣ ਜਿੱਦਾਂ ਆਪਣੇ ਆਪ ਤੋਂ ਹੁਣ ਨਵੇਂ ਜਿੱਦਾਂ ਕਿ ਸੈਟਲ ਡਾਊਨ ਹੋ ਰਹੇ ਨਵੀਂ ਜਨਰੇਸ਼ਨ ਜਿਹੜੀ ਆਪਣੀ, ਸੋ ਜਿਹੜੇ ਕਿਸੇ ਕੰਟਰੀ ਆਪਾਂ ਟਰੈਵਲ ਕਰਦੇ ਹਾਂ ਤੇ ਇਸ ਚੀਜ਼ ਦਾ ਵੀ ਗੌਰ ਰੱਖੋ। ਅੱਗੇ ਤਾਂ ਹੁੰਦਾ ਸੀ ਨਾ ਵੈਦਰ ਚੈੱਕ ਕਰ ਲਓ ਉੱਥੇ ਦਾ ਕਿੱਦਾਂ ਅਸੀਂ ਕੱਪੜੇ ਪਾ ਲਈਏ, ਪਰ ਜੇਕਰ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨ ਜਾ ਰਹੇ ਹੋ ਤਾਂ ਉੱਥੇ ਦਾ ਰੂਲਸ ਦੇਖ ਲਓ, ਲਾਅ ਦੇਖ ਲਓ ਕੀ ਕਹਿੰਦਾ ਆ, ਤਾਂ ਜੋ ਕਿ ਅਣਜਾਣੇ ਦੇ ਵਿੱਚ ਅਸੀਂ ਉੱਥੋਂ ਦਾ ਲਾਅ ਨਾ ਬ੍ਰੇਕ ਕਰੀਏ, ਤਾਂ ਜੋ ਕਿ ਇੱਦਾਂ ਦੀ ਮੁਸੀਬਤਾਂ ਸਾਨੂੰ ਝੱਲਣੀਆਂ ਪੈਣ। ਹਨਾ, ਕਿਸੇ ਵੀ ਸਾਡੇ ਸਰੋਤੇ ਨੂੰ ਜਾਂ ਜਾਣਕਾਰ, ਤੁਹਾਡਾ ਵੀ ਕੋਈ ਜਾਣਕਾਰ ਟਰੈਵਲ ਕਰਨ ਜਾ ਰਿਹਾ ਹੈ ਕਿਸੇ ਕੰਟਰੀ ਦਾ, ਬੇਸ਼ੱਕ ਮਿਡਲ ਈਸਟ ਹੋਵੇ ਜਾਂ ਏਸ਼ੀਅਨ ਕੰਟਰੀਜ਼ ਹੋਣ, ਉੱਥੋਂ ਦਾ ਲਾਅ ਵੀ ਜ਼ਰੂਰ ਚੈੱਕ ਕਰੋ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਅਲਾਓ ਆ ਉੱਥੇ ਤੇ ਜਾਣੀਆਂ। ਸੋ ਇਸ ਤੋਂ ਅੱਗੇ ਖਬਰ ਆ ਕੁਈਨਸਲੈਂਡ ਤੋਂ, ਤੇ ਕੱਲ ਬੋਕਸਿੰਗ ਡੇ ਵਾਲੇ ਦਿਨ ਬ੍ਰਾਊਨਸ ਪਲੇਨ ਦੇ ਵਿੱਚ 2 ਲੋਕਾਂ ਨੇ ਘਰ ਦੇ ਵਿੱਚ ਬ੍ਰੇਕ ਇਨ ਕਰਨ ਦੀ ਕੋਸ਼ਿਸ਼ ਕੀਤੀ ਤੇ ਘਰ ਦੇ ਵਿੱਚ ਇੱਕ 10 ਸਾਲਾ ਬੱਚਾ ਸੀ ਜਿਹਦੇ ਸ਼ੋਲਡਰ ਦੇ ਵਿੱਚ ਗੋਲੀ ਵੱਜੀ। ਜਦੋਂ ਉਹਦੇ ਪਿਓ ਨੇ 2 ਰੋਬਰਸ ਤੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਦੌਰਾਨ ਉਸ ਬੱਚੇ ਦੇ ਸ਼ੋਲਡਰ ਦੇ ਵਿੱਚ ਗੋਲੀ ਵੱਜੀ ਜੋ ਕਿ ਗੰਭੀਰ ਜ਼ਖਮੀ ਹੋ ਗਿਆ ਤੇ ਬਾਅਦ ਦੇ ਵਿੱਚ ਉਹ ਜਾ ਕੇ ਲੁੱਕ ਗਿਆ। ਤੇ ਪਰ ਉਹਨਾਂ ਦਾ ਉਸਦਾ ਬਾਪ ਕਾਮਯਾਬ ਰਿਹਾ ਉਹਨਾਂ ਤੋਂ ਪਿਸਤੌਲ ਖੋਹਣ ਦੇ ਵਿੱਚ, ਪਰ ਉਹ ਵੀ ਬਹੁਤ ਗੰਭੀਰ ਜ਼ਖਮੀ ਹੋਇਆ ਤੇ ਪੁਲਿਸ ਉਹਨਾਂ ਬੰਦਿਆਂ ਦੀ ਭਾਲ ਕਰ ਰਹੀ ਆ। ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਲਬਰਨ ਦੀ ਮੈਂ ਖਬਰ ਸਾਂਝੀ ਕਰਾਂਗਾ। ਸੋ ਮੈਲਬਰਨ ਸਾਡੇ ਲਈ ਦੁੱਖ ਦੀ ਗੱਲ ਵੀ ਆ, ਕਿਉਂਕਿ ਕਾਰਨ ਆਇਆ ਕਿ ਜਦੋਂ ਰੋਬਰੀ ਹੁੰਦੀਆਂ ਨੇ, ਚਲੋ ਪੰਜਾਬ ਦੇ ਵਿੱਚ ਵੀ ਚੋਰੀਆਂ ਹੁੰਦੀਆਂ, ਟਕੈਤੀਆਂ ਹੁੰਦੀਆਂ, ਪਰ ਜਦੋਂ ਅਸੀਂ ਇੱਥੇ ਮੁਲਕ 'ਚ ਆ ਕੇ ਜੇ ਸਾਨੂੰ ਕੋਈ ਕਹੇ ਕਿ ਅਸੀਂ ਪੰਜਾਬੀ ਚੋਰ ਦੇਖੇ ਘਰ ਦੇ ਵਿੱਚ ਬ੍ਰੇਕ ਇਨ ਕਰਦੇ, ਸੋ ਸਾਨੂੰ ਦੁੱਖ ਲੱਗਦਾ ਨਾ ਇਸ ਚੀਜ਼ ਦਾ। ਬੇਸ਼ੱਕ ਕਹਿ ਲਓ ਕਿ ਚੋਰਾਂ ਦਾ ਜਾਂ ਡਕੈਤਾਂ ਦਾ ਜਿਹੜੇ ਗੁਨਾਹ ਕਰਦੇ ਉਹਨਾਂ ਦਾ ਕੋਈ ਦੀਨ ਮਜ਼ਹਬ ਨਹੀਂ ਹੁੰਦਾ, ਪਰ ਜਦੋਂ ਗੱਲ ਕਰਦਾ ਕਿ ਇੱਥੇ ਮੈਲਬਰਨ ਦੇ ਟੈਨੀਨੋਕ ਸਬਰਬ ਦੀ, ਤਾਂ ਇੱਥੇ ਜਿਸ ਏਰੀਏ ਦੀ ਮੈਂ ਗੱਲ ਕਰਨ ਲੱਗਾ ਉਹ ਪੂਰਾ ਖਚਾ ਖਚ ਭਰਿਆ ਰਹਿੰਦਾ ਹੈ, ਬਾਹਰ ਮਾਰਕੀਟ ਲੱਗਦੀ ਆ। ਸੋ ਇੱਥੇ ਮੈਲਬਰਨ ਦੇ ਜਾਣੇ ਪਛਾਣੇ ਨੇ ਰਸਨਾ HS, ਸੋ ਉਹਨਾਂ ਦੇ ਘਰ ਦੇ ਵਿੱਚ ਟਾਕੀ ਤੋੜ ਕੇ ਅੰਦਰ ਗਏ ਚੋਰ। ਬਲਕਿ ਜਦੋਂ ਉਹ ਘਰ ਦੇ ਬਾਹਰ ਨਿਕਲਣ ਲੱਗੇ, ਕਿਉਂ ਮੈਂ ਉਹਨਾਂ ਦੇ ਘਰ ਕਈ ਵਾਰ ਆਇਆ ਗਿਆ, ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਉਸ ਦਿਨ ਵੀ ਸ਼ਾਮ ਨੂੰ ਮੇਰਾ ਜਾਣਾ ਹੋਇਆ ਤੇ ਮੈਂ ਜਾਲੀ ਆਪ ਉਹ ਟਾਕੀ ਟੁੱਟੀ ਦੇਖੀ। ਕਹਿੰਦੇ ਜਦੋਂ ਅਸੀਂ ਘਰ ਤੋਂ ਬਾਹਰ ਗਏ ਤਾਂ ਘਰ ਦੇ ਬਾਹਰ ਦੋਨੋਂ ਮੁੰਡੇ ਖੜੇ ਹੋਏ ਸੀਗੇ ਤੇ ਆਪਸ ਚ ਗੱਲਾਂ ਕਰ ਰਹੇ ਸੀ। ਉਹਨਾਂ ਨੂੰ ਤਾਂ ਪਤਾ ਲੱਗਾ ਪੰਜਾਬੀ, ਉਹ ਆਪਸ ਚ ਪਹਿਲਾਂ ਗੱਲਾਂ ਕਰ ਰਹੇ ਸੀ, ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀ, ਤਾਂ ਇਹ ਨਹੀਂ ਦੇਖਿਆ ਵੀ ਅੱਖਾਂ 'ਚ ਅੱਖਾਂ ਵੀ ਪਈਆਂ ਕਿ ਉਹ ਬਾਹਰ ਖੜੇ ਜੋ ਗੱਡੀ ਗੱਡੀ ਨਹੀਂ ਬਾਹਰ। ਸੋ ਚਲੇ ਗਏ ਉੱਥੋਂ ਤਾਂ ਉਹਨੀ ਟਾਕੀ ਤੋੜੀ ਤਾਂ ਸਬੱਬ ਇਹੋ ਜਿਹਾ ਬਣਿਆ ਕਿ ਉਹਨਾਂ ਦੇ ਡੈਡੀ ਰਸਨਾ ਭੈਣ ਜੀ ਦੇ ਡੈਡੀ ਘਰ ਦੇ ਅੰਦਰ ਸੀਗੇ, ਤਾਂ ਉਹ ਦੇਖ ਰਹੇ ਆ ਕਿ ਮੁੰਡਾ ਟਾਕੀ ਸਾਫ਼ ਕਰ ਰਿਹਾ। ਕਹਿੰਦੇ ਮੈਂ ਦਰਵਾਜ਼ੇ 'ਚ ਖੜ ਕੇ ਦੇਖ ਰਿਹਾ, ਕੁਦਰਤੀ ਉੱਠੇ ਹੋਏ ਸੀਗੇ, ਦੇਖਦੇ ਪਏ ਬਾਹਰ 11:30 ਦਾ ਟਾਈਮ। ਕਹਿੰਦੇ ਉਹ ਕਹਿੰਦੇ ਮੈਂ ਮਨੋ ਮਨ ਸੋਚ ਰਿਹਾ ਯਾਰ ਕੋਈ ਕਲੀਨਿੰਗ ਵਾਲੇ ਲਾਇਆ, ਮੈਨੂੰ ਦੱਸਿਆ ਨਹੀਂ। ਤਾਂ ਕਹਿੰਦੇ ਮੈਂ ਦੇਖਦਾ ਰਿਹਾ ਤਾਂ ਕਹਿੰਦੇ ਉਹਨੇ ਛਾਲ ਮਾਰੀ ਕਮਰੇ ਦੇ ਅੰਦਰ ਤਾਂ ਸਾਹਮਣੇ ਲੈਪਟਾਪ ਪਿਆ ਸੀ ਹਜੇ ਚੱਕਿਆ ਨੀ ਕੁਛ ਵੀ ਉਹਨੇ ਤਾਂ ਮੁੰਡਾ ਇਕਦਮ ਜਿੱਦਾਂ ਉਹਨਾਂ ਨੂੰ ਸਾਹਮਣੇ ਦੇਖ ਕੇ ਭੌਂਤਰ ਜਿਹਾ ਗਿਆ ਕਿ ਆਹ ਕੀ ਬਣੀ ਤਾਂ ਕਹਿੰਦੇ ਹਾਂਜੀ ਉਹਨੂੰ ਪੁੱਛਿਆ ਕਿ ਹਾਂਜੀ ਤੁਸੀਂ ਕਿੱਥੇ ਕਹਿੰਦੇ ਜੀ ਮੈਂ ਤਾਂ ਦਰਵਾਜ਼ਾ ਖੜਕਾ ਰਿਹਾ ਸੀ ਬਾਹਰ ਕਿੰਨੇ ਚਿਰ ਤਾਂ ਕਿ ਕਿਸੇ ਨੇ ਦਰਵਾਜ਼ਾ ਨੀ ਖੋਲਿਆ ਤਾਂ ਉਹ ਕਹਿੰਦੇ ਦਰਵਾਜ਼ਾ ਖੜਕਾ ਰਿਹਾ ਸੀ ਦੱਸੋ ਗੱਲ ਕੀ ਆ ਕਹਿੰਦੇ ਜੀ ਅਸੀਂ ਕੰਮ ਟਰੀ 'ਤੇ ਦੇਖਿਆ ਸੀ ਤੁਸੀਂ ਰੂਮ ਰੈਂਟ 'ਤੇ ਲਾਇਆ ਸੀਗਾ ਕਹਿੰਦੇ ਮੈਂ ਸ਼ਾਂਤ ਜਿਹਾ ਰਿਹਾ ਕਿ ਹੋ ਕੀ ਰਿਹਾ ਤਾਂ ਕਹਿੰਦੇ ਇੰਨੇ ਨੂੰ ਗੱਲਾਂ ਕਰਦੇ ਕਰਦੇ ਨੇ ਜਾ ਕੇ ਉਹਨੇ ਬਾਹਰਲਾ ਦਰਵਾਜ਼ਾ ਖੋਲਤਾ ਮੇਨ ਡੋਰ ਤੇ ਦੂਜੇ ਮੁੰਡੇ ਨੂੰ ਕਹਿੰਦਾ ਆ ਜਾ ਕਹਿੰਦਾ ਇਸ਼ਾਰਾ ਕੀਤਾ ਕਹਿੰਦਾ ਦੂਜਾ ਮੁੰਡਾ ਵੀ ਆ ਗਿਆ ਕਹਿੰਦਾ ਇੰਨੀ ਦੇਰ ਨੂੰ ਮੈਂ ਕਿਹਾ ਕਿ ਉਹਨਾਂ ਦੇ ਜਿਹੜੀ ਕਿ ਰਸਨਾ ਭੈਣ ਜੀ ਦੇ ਹਸਬੈਂਡ ਦਾ ਨਾਮ ਹਰਪ੍ਰੀਤ ਆ ਤੇ ਹਰਪ੍ਰੀਤ ਬਾਹਰ ਆਏ ਉਹ ਮੁੰਡੇ ਆਏ ਆ ਕਹਿੰਦੇ ਮੇਰੇ ਇੰਨੇ ਕਹਿਣ ਦੀ ਦੇਰ ਸੀ ਤਾਂ ਬਾਹਰਲਾ ਮੁੰਡਾ ਕਹਿੰਦਾ ਓਏ ਭੱਜ ਲਾ ਤਾਂ ਲੈ ਕੇ ਕੁਛ ਨਹੀਂ ਗਏ ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਪੰਜਾਬੀ ਸੀ ਤੇ ਉਹ ਵੀ ਹੈਰਾਨ ਰਹੇ ਕਿ ਹੋਇਆ ਕਿ ਬਣਿਆ ਕਿਆ ਕਿ ਤਾਕੀ ਚੋ ਆ ਕੇ ਬਾਹਰ ਚਲ ਗਏ ਉਹਨਾਂ ਨੂੰ ਕਿੰਨਾ ਚਿਰ ਪਤਾ ਨਹੀਂ ਲੱਗਾ ਕਿਉਂਕਿ 65 ਦੇ ਗੇਟ 'ਚ ਉਹਨਾਂ ਦੀ ਏਜ ਆ ਤੇ ਉਹਦਾ ਖੜੇ ਦੇਖੇ ਰਹੇ ਤੇ ਸਵਾਬ ਆਹ ਬਣਿਆ ਕਿ ਉਹਨਾਂ ਨੂੰ ਡਰੋਪ ਕਰਕੇ ਭੈਣ ਜੀ ਨੂੰ ਭਾਜੀ ਹੋਣੀ 15 ਮਿੰਟਾਂ 'ਚ ਵਾਪਸ ਆ ਗਏ ਘਰ ਤੇ ਉਹਨੀ ਜੋ ਤਾਕੀ ਟੁੱਟੀ ਦੇਖੀ ਤਾਂ ਉਹਨਾਂ ਦੇ ਦਿਮਾਗ 'ਚ ਚੱਲਦਾ ਹੁੰਦਾ ਨਾ ਕਿ ਯਾਰ ਮੁੰਡੇ ਘਰ ਦੇ ਅੰਦਰ ਨੂੰ ਹੋਰੇ ਤਰ੍ਹਾਂ ਦੇਖ ਰਹੇ ਸੀਗੇ ਜਾਂ ਕੋਈ ਘਾਤ ਲਾਈ ਬੈਠਾ ਹੁੰਦਾ ਤਾਂ ਉਹਨੇ ਉਸੇ ਵੇਲੇ ਪੁਲਿਸ ਨੂੰ ਕਾਲ ਕਰਤੀ ਕਿ ਸ਼ਾਇਦ ਚੋਰ ਅੰਦਰ ਹੀ ਆ ਪਰ ਜਾਨੂਣਾ ਦੇ ਡੈਡ ਬਾਹਰ ਆ ਕੇ ਦੱਸਿਆ ਕਿ ਨਹੀਂ ਨਹੀਂ ਕਹਿੰਦੇ ਉਹ ਮੁੰਡੇ ਨੱਠ ਗਏ ਕਿਉਂਕਿ ਉਹ ਵੀ ਇਹਨਾਂ ਦੀ ਵੇਟ ਕਰ ਰਹੇ ਸੀਗੇ ਆਉਣਗੇ ਕੋਈ ਵਾਪਸ ਆਊਗਾ ਜਾਂ ਕਾਲ ਵਗੈਰਾ ਕਰ ਦਿੱਤੀ ਸੋ ਜੇਕਰ ਬੇਸ਼ੱਕ ਪੰਜਾਬੀ ਹੈ ਜਾਂ ਕੋਈ ਵੀ ਹੈ ਤੁਹਾਨੂੰ ਲੱਗਦਾ ਕਿ ਓਪਰਾ ਬੰਦਾ ਤੁਹਾਡੇ ਘਰ ਦੇ ਲਾਗੇ ਧਾਗੇ ਘੁੰਮ ਫਿਰ ਰਿਹਾ ਆ ਜ਼ਰੂਰ ਇਸ ਚੀਜ਼ ਦਾ ਗੌਰ ਕਰੋ ਕਿ ਕੀ ਹੋ ਰਿਹਾ ਆ ਤੇ ਪੁਲਿਸ ਨੂੰ ਇਨਫੋਰਮ ਕਰੋ ਜੇਕਰ ਲੱਗਦਾ ਤੁਹਾਨੂੰ ਸ਼ੱਕੀ ਬੰਦਾ ਦੇਖਣ 'ਤੇ ਲੱਗਦਾ ਕਿਉਂਕਿ ਇੱਥੇ ਰਾਇਤ ਨਹੀਂ ਨਾ ਕੀਤੀ ਜਾ ਸਕਦੀ ਜੇਕਰ ਕਹੋ ਕਿ ਹਾਂ ਵੀ ਪੰਜਾਬੀ ਆ ਵੀ ਛੱਡ ਦਿਉ ਨਹੀਂ ਉਹ ਉਹਨਾਂ ਲਈ ਵੀ ਖਤਰਨਾ ਆਪਣੇ ਲਈ ਵੀ ਖਤਰਾ ਤੇ ਇਸ ਚੀਜ਼ ਤੋਂ ਸਾਨੂੰ ਨਾ ਬਚਾਅ ਰੱਖਣਾ ਚਾਹੀਦਾ ਆ ਸੋ ਸਾਡੇ ਨਾਲ ਗੌਰਵ ਸ਼ਰਮਾ ਜੀ ਵੀ ਜੁੜੇ ਆ ਪ੍ਰੋਗਰਾਮ ਦੇ ਵਿੱਚ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸੋ ਗੌਰਵ ਸ਼ਰਮਾ ਜੀ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਸੋ ਇਹ ਸੀ ਕੁਛ ਕੁ ਖਬਰਾਂ ਤੇ ਆਪਾਂ ਇੱਕ ਗੀਤ ਸੁਣਦੇ ਹਾਂ ਗੀਤ ਤੋਂ ਉਸ ਪਾਰ ਅਸੀਂ ਹੋਰ ਖਬਰਾਂ ਸਾਂਝੀਆਂ ਕਰਾਂਗੇ ਤੇ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੂੰਗਾ 2017 ਦਾ ਕਿ ਕਿਹੋ ਜਿਹਾ ਰਿਹਾ ਮੇਰਾ 2017 ਕੀ ਕੁਛ ਕੀਤਾ ਤੇ ਕੀ ਕੁਛ ਕਰਨ ਨੂੰ ਰਹਿ ਗਿਆ ਸੋ ਇਹ ਗੀਤ ਸੁਣੋ ਤੇ ਅਸੀਂ ਪੰਜਾਬ ਦੀਆਂ ਖਬਰਾਂ ਵੱਲ ਵੀ ਚੱਲਣਾ ਹੈ ਤੇ ਗੀਤ ਸੁਣੋ ਤੇ ਗੀਤ ਤੋਂ ਬਾਅਦ ਅਸੀਂ ਲਾਈਨਸ ਖੋਲ ਦਾਂਗੇ ਤੇ ਤੁਸੀਂ ਵੀ ਕਾਲ ਕਰ ਸਕੋਗੇ ਸੁਣੋ ਇਹ ਗੀਤ ਮਿਲਦੇ ਹਾਂ ਗੀਤ ਤੋਂ ਬਾਅਦ
ਸਤਿ ਸ੍ਰੀ ਅਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ ਧੰਨਵਾਦ
ਹੋ ਰਾਤ ਦੀ ਗੜੀ ਗੱਲ ਰਸਕ ਦੀ ਤਾਂਗ ਛਿੜੀ ਆ ਤੇਰੇ ਇਸ਼ਕ ਦੀ ਹੋ ਰਾਤ ਦੀ ਗੜੀ ਗੱਲ ਰਸਕ ਦੀ ਤਾਂਗ ਛਿੜੀ ਆ ਤੇਰੇ ਇਸ਼ਕ ਦੀ ਉਹ ਜੱਟ ਰੌਲੇ ਅੱਜ ਘੁੰਮੇ ਬੱਲੀਏ ਹਰ ਚੌਂਕ ਹਥਿਆਰ ਬੰਦ ਚੱਲੀਏ ਲੈਟ ਮਿੱਤਰਾਂ ਦੇ ਬੁਲਟ ਦੀ ਲਿਸ਼ਕ ਦੀ
जी दोस्तों एक बार फिर तो स्वागत है तुहाडा लहरा प्रोग्राम दे विच। समा हो गया जी 8:37 मेलबर्न दे विच, सिडनी दे विच, ते 7:37 ब्रिस्बेन दे विच। ते मैं गुरसेवक सिंह मेलबर्न तो ये प्रोग्राम लैके हाजिर हाँ तुहाडे नाल। ते साडे नाल जुड़ चुके हैं जी जोगिंदर सिंह सोही जी सिडनी तो जगराऊं वाले। सो फतेह दी सांझ पा रहे ने। वाहिगुरु जी का खालसा वाहिगुरु जी की फतेह जी। सो उन्हीं साडे नाल एक मैसेज शेयर किया। तो कहने गल चल रही थी ना कि साल अंडले दिन वा हूँ 3-4 दिन रह गए साल मुक्कण के किनारे आ। सो की कहना चाहते हो की गल्लां बातां ने। सो उन्होंने सुनेहा भेजा कहते वी आर इन द लास्ट मंथ ऑफ द ईयर आई जस्ट फैल्ट आई शुड थैंक एवरी वन हू मेड मी स्माइल दिस ईयर यू आर वन ऑफ दैम सो हियर इज अ बिग थैंक यू। सो कहने ऑलवेज इंजॉइंग यूर प्रोग्राम। बहुत बहुत धन्यवाद जोगिंदर सिंह जी। सो इट मीनस अलॉट थोड़ा स्नेहा साढ़े लिए बहुत मायने रखा है। सो जेकर असी थोड़ा दिन या थोड़ा समा सोहना बतीत हों प्रोग्राम सुन के सो होर सानू की चाहिए। इस करके इन मेहनत सारी टीम वालों की जाती है। सो थोड़े लिए सारे स्रोतियों मेहनत की जाती है। तो थोड़े स्नेहे होंगे थोड़े विचार होंगे जो साडे जरिए घूम के थोड़े तक पहुँच जाते हैं। सो बहुत बहुत धन्यवाद जोगिंदर सोही जी। तुसी भी एक उन्हां चों एक हो जिन्हां करके साडा सोहना समा बतीत हो रहा है। सो बहुत बहुत धन्यवाद तुहाडा प्रोग्राम दे विच सांझ बनाउण दे लई। सो अपने नाल जी करविंदर सिंह जी रिवरलैंड तो जुड़े आ प्रोग्राम दे विच ते ओह वी सति श्री अकाल बुला रहे ने। सो स्वागत है तुहाडा करविंदर सिंह जी प्रोग्राम दे विच। ते अपने नाल गौरव शर्मा जी ने सुनेहा साडे नाल सांझा कीता आ। उन्हें लिखा कहना द रीजन वाई सन्स लव देयर मॉम द मोस्ट इज दैट देयर इज द एट लीस्ट वन वूमेन इन द वर्ल्ड हू विल नैवर हर्ट हिम। बिल्कुल मावा ही होंगे ने जो पुतों का पुत तो भाव बेटा बेटी दोनों। सो जो कि अपने बच्चों का कदे भी मन नहीं दिखा। सो उन्हें यह विचार साढ़े साझा किया। पिछे कारण यह भी है कि अज गौरव शर्मा जी ने माता जी का जन्मदिन आ। साडी सारी टीम वालों गौरव शर्मा जी तुहानू बहुत बहुत मुबारकबाद। असी माता जी की चढ़ती कला ले अकाल पुरख तो अरदास करांगे। सो चढ़ती कला च रहन ते बल्कि दुनिया दी सारियां मावां ही चढ़ती कला च रहन क्योंकि दुनिया ने खास करके जो असीं दूर रहिंदे हुंदे आ बेशक कोल होईए सो मावां ही हुंदियां ने दुनिया। सो बहुत एक बार फिर तो तुहानू बहुत बहुत मुबारकबाद। सो साडे नाल हुण साडे अज प्रोग्राम दे पहले कॉलर जुड़ चुके ने। सो असी उन्हां तो जानते हैं उन्हां दा 2017 किहो जिहा रहा ते की सोची बैठे 2018 दे लई। जी सति श्री अकाल कौन साहब ते कित्थों बोल रहे ने?
सति श्री अकाल जी मैं हरमीत सिंह बोल रहा जी ब्रिस्बेन तो ही।
जी हरमीत सिंह जी तुहाडा स्वागत आ प्रोग्राम दे विच। सो अपना एक एक्सपीरियंस शेयर करो जी 2017 दा।
2017 जी बड़ा वधिया रहा जी। हमेशा जिवे कि दलजीत भाजी भी क्या करदे ने कि आपदा पास्ट जिहड़ा हुंदा जी लंघा समा ओह हमेशा ही चंगा लगदा हुंदा। जदों चल रहा हुंदा उदों कहिंदा कि बड़ा स्ट्रगल हो रहा ऐं हो रहा ओं हो रहा पर जदों लंघ जांदा उस तों बाद ओह चंगा लगण लग जांदा। ते चाहे जिवें दा वी होवे पर जे मैं आपदी गल करां 2017 जी बड़ा सोहणा रहा जी। 2017 दे विच मैं अपनी सारी पढ़ाई खत्म कर ली आ। अपना जिन्ना भी सीगा सक्सेसफुल रहा जी कोई भी दोबारा नहीं मैनू अटैम्प्ट करना पिया कुछ भी। ते बहुत सोहने सोहने मित्र मिले जी बड़ा वधिया सारयां दा साथ रहा। ते अपना काम भी शुरू कर लिया जी। ते अपने जेडे पेरेंट्स ने जी उन्हां नूं मिल के आया सीगा जी मैं इंडिया गया सीगा। ते चंगा जी बड़ा सोहना रहा जी 2017 जी।
जी इत्थे मैं वैसे दस दिया मैं हरमीत चलो आपां तां चिर तों फ्रेंड आ ना कि ब्रिस्बेन तों एक दूजे नूं जाणदे आ चंगी तरह। सो पहला तो मुबारकबाद भी है क्योंकि पढ़ाई दी जिथे गल बंदा सारी उम्र चलो सिखदा रहिंदा। ते मैं तां आई अरदास करूंगा कि एक स्टडी फिनिश कीती आ ते तुसीं अग्गे अग्गे होर स्टडी भी करदे रहो ताकि तुसीं वधदे जाओ अपनी जिंदगी दे विच। पर जिहड़ा तुसीं अपना ਕਾਰੋਬਾਰ ਸ਼ੁਰੂ ਕੀਤਾ ਹੈ ਨਾ, ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਵੀ ਸ਼ੇਅਰ ਕੀਤਾ ਸੀਗਾ ਕਿਉਂਕਿ ਮੈਂ ਚਲੋ ਸਰੋਤਿਆਂ ਨੂੰ ਦੱਸਦੇ ਜਾਵਾਂ ਜਿਹੜੇ ਨਹੀਂ ਜਾਣਦੇ, ਵੈਸੇ ਬ੍ਰਿਸਬਨ ਵਾਲੇ ਹਰਮੀਤ ਸਿੰਘ ਨੂੰ ਚੰਗੀ ਤਰ੍ਹਾਂ ਭਲੀ ਭਾਂਤ ਜਾਣਦੇ ਨੇ ਤੇ ਉਹ ਨਹੀਂ ਜਾਣਦੇ, ਸੋ ਹੀ ਇਜ਼ ਵਨ ਆਫ ਆਵਰ ਟੀਮ, ਸਾਡੀ ਟੀਮ ਮੈਂਬਰ ਹੀ ਕਹਿ ਸਕਦੇ ਹਾਂ ਕਿ ਹਰ ਵੇਲੇ ਵਲੰਟੀਅਰ ਵਰਕ ਦੇ ਲਈ ਬ੍ਰਿਸਬਨ ਦੇ ਵਿੱਚ ਜਦੋਂ ਮਰਜ਼ੀ ਆਵਾਜ਼ ਮਾਰ ਲਓ ਵਲੰਟੀਅਰ ਵਰਕ ਲਈ ਬਾਹਰ ਰਹਿੰਦੇ ਨੇ, ਤੇ ਹੁਣ ਹਾਲ ਦੀ ਪਿਛਲੇ ਮਹੀਨੇ ਹਜੇ ਨਹੀਂ ਆਪਣਾ ਕਾਰੋਬਾਰ ਸ਼ੁਰੂ ਕੀਤਾ, ਕੰਮ ਸ਼ੁਰੂ ਕੀਤਾ ਮਕੈਨਿਕਸ ਦਾ। ਹਰਮੀਤ ਐਡਰੈਸ ਜ਼ਰੂਰ ਜਾਂ ਸਾਂਝਾ ਕਰੋ ਤਾਂ ਜੋ ਕਿ ਸਾਡਾ ਜੋ ਫਰਜ਼ ਬਣਦਾ ਹੈ ਕਿ ਅਸੀਂ ਨਾ ਉਹ ਜ਼ਰੂਰ ਪੂਰਾ ਕਰਦੇ ਜਾਈਏ। ਕੀ ਐਡਰੈਸ ਕੀ ਹੈ?
ਜੀ ਬਿਲਕੁਲ ਜੀ, ਮੇਰੇ
ਬਿਜ਼ਨਸ ਦਾ
ਮੇਰੇ ਬਿਲਕੁਲ ਜੀ, ਆਪਾਂ ਆਟੋਮੋਟਿਵ ਦੀ ਮਤਲਬ ਕਿ ਮਕੈਨਿਕ ਸ਼ੋਪ, ਮਕੈਨੀਕਲ ਸ਼ੋਪ ਖੋਲੀ ਹੈ ਜੀ, ਆਟੋਮੋਟਿਵ ਦਾ, ਕਾਰਾਂ ਦਾ ਸਾਰਾ ਕੰਮ ਕਰਦੇ ਹਾਂ ਜੀ। ਲੋਗਨ ਰੋਡ ਦੇ ਉੱਤੇ ਆਪਣੀ ਸ਼ੋਪ ਹੈ ਜੀ, ਆਰ ਡਬਲਯੂ ਸੀ ਨਾਂ ਤੋਂ, 3307 ਲੋਗਨ ਰੋਡ ਅੰਡਰਵੁੱਡ ਦੇ ਵਿੱਚ।
ਠੀਕ ਹੈ ਜੀ, ਦੁਬਾਰਾ ਤੋਂ ਦੱਸੋ ਜੀ, ਅੰਗਰੇਜ਼ੀ ਚ ਬੋਲ ਕੇ ਦੱਸ ਦਿਓ ਥੋੜ੍ਹਾ
ਜਿਹਾ। ਉਹ 3307 ਲੋਗਨ ਰੋਡ ਅੰਡਰਵੁੱਡ, ਆਰ ਡਬਲਯੂ ਸੀ
ਅੰਡਰਵੁੱਡ
ਦੇ ਨਾਂ ਤੋਂ ਆਪਣੀ ਸ਼ੋਪ ਹੈ ਜੀ, ਤੇ ਸਾਰਾ ਕੰਮ ਕਰਦੇ ਹਾਂ ਜੀ, ਆਟੋਮੋਟਿਵ ਦਾ, ਏਅਰ ਕੰਡੀਸ਼ਨਿੰਗ ਦਾ, ਮਕੈਨੀਕਲ ਰਿਪੇਅਰ ਦਾ, ਟਾਇਰਸ, ਬ੍ਰੇਕ ਵਰਕ, ਕੋਈ ਵੀ ਹੋਵੇ, ਹਾਈਬ੍ਰਿਡ ਕਾਰਸ ਜਾਂ ਉਹਨਾਂ ਦੀ ਬੈਟਰੀ ਰਿਪਲੇਸਮੈਂਟ ਆ, ਜਾਂ ਉਹਨਾਂ ਦਾ ਕੋਈ ਵੀ ਕੋਡ ਸਿਸਟਮ ਦੇ ਵਿੱਚ ਪ੍ਰੋਬਲਮ ਆ, ਕੁਛ ਵੀ ਹੈਗਾ ਉਹ ਅਸੀਂ ਕਰਦੇ ਹਾਂ ਜੀ।
ਜੀ ਬਹੁਤ ਵਧੀਆ ਹਰਮੀਤ। ਸੋ ਇੱਕ ਹੋਰ ਵੀ ਗੱਲ ਹਰਮੀਤ, ਅਸੀਂ ਆਹ ਤਾਂ ਹੋ ਗਿਆ ਤੁਹਾਡੇ ਬਿਜ਼ਨਸ ਨਾਲ ਨਾ, ਇਸ ਜੇਕਰ ਹੁਣ 2017 ਦੀ ਗੱਲ ਮੈਂ ਨਾ ਜੇ ਤੁਹਾਡੀ ਕਾਲ ਨਾ ਦਿੱਤਾ, ਮੈਂ ਸ਼ੇਅਰ ਸ਼ੁਰੂ ਕਰਨ ਲੱਗਾ ਸੀ ਤੇ ਮੈਨੂੰ ਲੱਗਦਾ ਕਿ ਸ਼ੁਰੂਆਤ ਹੀ ਸਿੱਖ ਗੇਮਾਂ ਤੋਂ ਹੋਣੀ ਸੀਗੀ, ਆਪਣੇ ਸਫ਼ਰ ਤੋਂ ਹੋਣੀ ਸੀ, ਕਿਉਂਕਿ ਜਿਹੜੇ ਆਪਾਂ ਉਹ ਤਕਰੀਬਨ ਇੱਕ ਹਫ਼ਤਾ ਇਕੱਠਿਆਂ ਨੇ ਬਤੀਤ ਕੀਤਾ, ਐਡੀਲੇਡ ਨੂੰ ਜਾਣਾ ਵੈਨ ਲੈ ਕੇ ਰੇਡੀਓ ਦੀ ਤੇ ਉੱਥੋਂ ਆਉਣ ਦਾ, ਤੇ ਉਹ ਮੈਨੂੰ ਲੱਗਦਾ ਕਿ ਸਾਰਾ ਸਾਲ ਦੇ ਵਿੱਚ ਉਹ ਪ੍ਰੋਡਕਟਿਵ ਆ ਨਾ, ਉਹ ਪੈਸੇ ਦਾ ਆਉਣ ਜਾਣ ਬਣਿਆ ਰਹਿੰਦਾ ਨਾ, ਉਹ ਗੱਲਾਂ ਸਾਡੇ ਹੈ ਨੀ ਗਿਆ, ਸਾਡੀ ਡਾਇਰੀ ਚ ਹੈ ਨੀ ਗਿਆ, ਉਹ ਨੀ ਅਸੀਂ ਗਿਣਦੇ, ਪਰ ਜੋ ਅਸੀਂ ਐਕਸਪੀਰੀਅੰਸ ਕੀਤਾ ਲਾਈਫ ਚ ਉਹਨੂੰ ਪ੍ਰੋਡਕਟਿਵ ਗਿਣਦੇ ਆ ਕਿ ਅਸੀਂ ਆਹ ਸਾਲ ਚ ਕੀ ਐਕਸਪੀਰੀਅੰਸ ਕੀਤਾ ਨਾ। ਸੋ ਮੇਰੀ ਉੱਥੋਂ ਹੀ ਸ਼ੁਰੂਆਤ ਹੋਣੀ ਸੀ, ਚਲਾ ਸਬੱਬ ਬਹੁਤ ਸੋਹਣਾ ਬਣ ਗਿਆ ਕਿ ਤੁਸੀਂ ਕਾਲ ਕਰੀ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਉਹ ਐਕਸਪੀਰੀਅੰਸ ਇੱਕ ਵਾਰ ਫਿਰ ਤੋਂ ਜ਼ਰੂਰ ਸਾਂਝਾ ਕਰੀਏ ਕਿ ਐਡਾ ਸੋਹਣਾ ਸਾਨੂੰ ਮੌਕਾ ਦਿੱਤਾ ਸਾਡੀ ਰੇਡੀਓ 4EB ਦੀ ਟੀਮ ਨੇ, ਜਾਂ ਅਮਨਦੀਪ ਭਾਜੀ ਹੋਣੀ
ਆਪਣੀਆਂ ਜਿਹੜੀਆਂ ਈਸਟ ਦੀਆਂ ਛੁੱਟੀਆਂ ਹੁੰਦੀਆਂ ਨੇ ਉੱਥੇ ਆਪਣੇ ਸਿੱਖ ਗੇਮਸ ਕਰਵਾਈਆਂ ਜਾਂਦੀਆਂ, ਆਸਟ੍ਰੇਲੀਆ ਦੇ ਆਪਣੇ ਸਿੱਖ ਭਾਈਚਾਰੇ ਵੱਲੋਂ ਪੂਰਾ ਉਹ ਇਕੱਠ ਕੀਤਾ ਜਾਂਦਾ ਤੇ ਪੂਰੀ ਦੁਨੀਆਂ ਤੋਂ ਸਿੱਖ ਉਹਦੇ ਵਿੱਚ ਸ਼ਿਰਕਤ ਕਰਦੇ ਨੇ। ਤੇ ਆਪਾਂ ਇੱਥੋਂ ਬ੍ਰਿਸਬਨ ਤੋਂ ਐਡੀਲੇਡ ਬਾਏ ਰੋਡ ਗਏ ਸੀਗੇ, ਤੇ ਉਹ ਇੱਕ ਅਜਿਹਾ ਐਕਸਪੀਰੀਅੰਸ ਹੈ ਜੀ, ਉਹ ਤਾਂ ਜਦੋਂ ਸੁੱਤੇ ਪਏ ਹੋਈਏ ਕਦੇ ਗੱਲ ਚੇਤੇ ਆ ਜਾਂਦੇ ਤੇ ਹਾਸਾ ਨਿਕਲ ਜਾਂਦਾ ਵੀ ਐਵੇਂ ਹੋਇਆ ਜੀ, ਇਸ ਤਰ੍ਹਾਂ ਵੀ ਹੋਇਆ। ਜਿਵੇਂ ਜਾਂਦੀਦਾਰ ਦਾ ਬਹੁਤ ਸਿਖਾਵਾਂ ਰਿਹਾ ਆਪਣਾ, ਕਿੱਥੇ ਵੀ ਰੁਕਦੇ ਰਹੇ, ਗੋਲਡ ਮਾਈਨ ਤੇ ਰੁਕੇ, ਜਾਂ ਮੈਂ ਤਾਂ ਪਹਿਲੀ ਵਾਰੀ ਇੰਨੀ ਦੂਰ ਨਿਕਲਿਆ ਸੀਗਾ, ਤੁਸੀਂ ਤਾਂ ਚਲੋ ਐਕਸਪੀਰੀਅੰਸ ਦਾ ਇੱਥੋਂ ਦੇ, ਪਰ ਬੜਾ ਵਧੀਆ ਰਿਹਾ ਜੀ ਤੁਹਾਡੇ ਨਾਲ ਚੱਲਦੇ ਗਏ ਆਪਾਂ ਨਵੀਆਂ ਤੋਂ ਨਵੀਆਂ ਥਾਵਾਂ, ਨਵੀਆਂ ਤੋਂ ਨਵੀਆਂ ਥਾਵਾਂ ਦੇ ਰੁਕਦੇ ਰਹੇ, ਖਾਂਦੇ ਰਹੇ, ਪੀਂਦੇ ਰਹੇ, ਪੂਰਾ ਇੰਜੋਏ ਕੀਤਾ ਜੀ। ਪਰ ਆਉਂਦੀ ਵਾਰੀ ਜਦੋਂ ਇੱਕ ਬ੍ਰੇਕ ਡਾਊਨ ਹੋਈ ਆ ਤਾਂ
ਇੱਕ ਮਿੰਟ ਰਮੀ, ਤੁਸੀਂ ਨਾ ਤੁਸੀਂ ਬਹੁਤ ਈਜ਼ੀਲੀ ਪਹੁੰਚਾਤਾ ਐਡੀਲੇਡ, ਏਦਾਂ ਨੀ ਪਹੁੰਚਾਉਣਾ ਆਪਾਂ। ਪਹਿਲਾਂ ਮੈਂ ਦੱਸਦਾ ਚਲਾਂ ਕਿ ਪ੍ਰੋਗਰਾਮ ਬਣਿਆ ਕਿੱਦਾਂ ਨਾ, ਉਹ ਜ਼ਿਆਦਾ ਇੰਟਰਸਟਿੰਗ ਆ, ਤੂੰ ਯਾਰ ਤੂੰ ਮਿੰਟ ਮਾਰਿਆ ਇੰਨਾ 2400 ਕਿਲੋਮੀਟਰ ਦਾ ਸਫ਼ਰ ਮਿੰਟ ਚ ਵਿਕਾਤਾ। ਸੋ ਹੋਇਆ ਕਿ ਮੈਂ ਉਹ ਦੱਸਦਾ, ਉਹ ਜ਼ਿਆਦਾ ਇੰਟਰਸਟਿੰਗ ਆ ਆਪਣੇ, ਮੈਨੂੰ ਲੱਗਦਾ ਨਾ ਅਸੀਂ ਕਹਿੰਦੇ ਤਾਂ ਕਿ ਬਾਹਰਲੇ ਮੁਲਕਾਂ ਜਾ ਕੇ ਬਹੁਤ ਡਿਸਿਪਲਨ ਦੀਆਂ ਗੱਲਾਂ ਕਰਦੇ ਹਾਂ, ਤਾਂ ਪਰ ਕਿਤੇ ਨਾ ਕਿਤੇ ਜਾ ਕੇ ਨਾ ਸਾਡੀਆਂ ਆਦਤਾਂ ਉਹੀ ਹੋ ਜਾਂਦੀਆਂ ਨਾ ਪੁਰਾਣੇ ਵਾਲੀਆਂ। ਤਾਂ ਮੈਂ ਦੱਸਾਂਗਾ ਆਪਣੇ ਸਰੋਤਿਆਂ ਨੂੰ, ਸਾਡਾ ਪ੍ਰੋਗਰਾਮ 6 ਮਹੀਨੇ ਪਹਿਲਾਂ ਤੋਂ ਬਣਨਾ ਸ਼ੁਰੂ ਹੋ ਗਿਆ ਸੀ ਅਪ੍ਰੈਲ ਤੋਂ, ਕਿ ਕਿਹਨੇ ਜਾਣਾ ਆ, ਕਿੱਦਾਂ ਕਿੱਦਾਂ ਆ। ਤੇ ਸਵਾਬ ਕੀ ਬਣਿਆ, ਉਹ ਦਲਜੀਤ ਭਾਜੀ ਚਲੇ ਗਏ ਇੰਡੀਆ, ਤਾਂ ਉਹ ਕਹਿੰਦੇ ਵੀ ਕੋਈ ਚੱਕਰ ਨੀ ਆਪਾਂ ਦੇਖ ਲਾਂਗੇ ਕਿ ਕਿੱਦਾਂ ਹੁੰਦਾ। ਤੇ ਸਾਡੇ ਜਿਹੜੇ ਕਨਵੀਨਰ ਆ ਰੇਡੀਓ 4EB ਦੇ ਲਸਾੜਾ ਸਾਹਿਬ, ਤਾਂ ਉਹ ਵੀ ਟਾਵਾਂ ਡੋਲ ਕਰਦੇ ਰਹੇ ਕਿ ਰਹਿ ਗਿਆ ਮੈਂ ਇਕੱਲਾ। ਤੇ ਮੈਨੂੰ ਇਹ ਨਹੀਂ ਕਿ ਗੱਲਾਂ ਗੱਲਾਂ ਚ ਪੱਕਾ ਕਰਤਾ ਕਿ ਤੂੰ ਤਾਂ ਜਾਣਾ ਹੀ ਜਾਣਾ ਹੈ ਵੈਨ ਲੈ ਕੇ, ਕੁਛ ਹੋ ਜਾਵੇ। ਸੋ ਹੁਣ ਜਦੋਂ ਮੈਂ ਦੱਸਿਆ ਕਿ ਜਦੋਂ ਮਰਜ਼ੀ ਆਵਾਜ਼ ਮਾਰ ਲਓ, ਉਹੀ ਕੰਮ ਉਹ ਪਰਖ ਦੀ ਘੜੀ ਸੀ, ਤੇ ਸਰ ਮੇਰੇ ਨਾਲ ਸਾਡੀ ਟੀਮ ਦੇ ਵਿੱਚ ਹਰਮੀਤ, ਹਰਮੀਤ ਨੂੰ ਤਾਂ ਮੈਂ ਦੱਸਾਂ ਥੋੜਾ ਜਿਹਾ, ਇੱਕ ਮਿੰਟ ਐਡ ਕਰ ਲੈਣ ਤੋਂ, ਹਰਮੀਤ ਨੂੰ ਤਾਂ ਘੱਟੋ ਘੱਟ ਚਲੋ ਹਫ਼ਤਾ ਪਹਿਲਾਂ ਦੱਸਤਾ ਸੀਗਾ ਕਿ ਜਾਣਾ ਆ, ਇਹ ਪੁੱਛਿਆ ਨੀ ਸਾਨੂੰ, ਇਹਨੂੰ ਦੱਸਿਆ ਸੀਗਾ ਕਿ ਤੁਸੀਂ ਐਡੀਲੇਡ ਜਾ ਰਹੇ ਹੋ। ਘੰਟੇ ਪਹਿਲਾਂ ਦੱਸਿਆ ਕਹਿੰਦੇ ਬਿੱਟੂ ਕੀ ਕਰ ਰਿਹਾ ਕਹਿੰਦਾ ਕੁਛ ਨੀ ਭਾਜੀ ਘਰੇ ਹੀ ਆ ਤੇ ਉਹਦੀ ਆਦਤ ਉਹ ਬਹੁਤ ਸੋਫਟ ਸਪੋਕਨ ਆ ਸਹਿਜੇ ਸਹਿਜੇ ਬੋਲਦਾ ਕਹਿੰਦਾ ਅੱਛਾ ਕਹਿੰਦੇ ਰਾਤ ਨੂੰ ਐਡੀਲੇਡ ਲੈ ਤੁਰਨਾ ਕਹਿੰਦਾ ਅੱਛਾ ਜੀ ਕੌਣ ਕੌਣ ਜਾ ਰਹੇ ਕਹਿੰਦੇ ਤੁਸੀਂ ਗੁਰਸੇਵਕ ਆ ਨਾਲ ਕਹਿੰਦੇ ਹਰਮੀਤ ਆ ਇੱਕ ਤੂੰ ਆ ਅੱਛਾ ਕਹਿੰਦਾ ਮੈਂ ਵੀ ਆ ਅੱਛਾ ਜੀ ਕਹਿੰਦਾ ਪਿੱਕ ਕਰ ਲਿਓ ਮੈਨੂੰ ਸੋ ਏਦਾਂ ਸਾਡੀ ਟੀਮ ਬਣੀ ਜਾਣ ਨੂੰ ਕਿ ਉਸ ਤੋਂ ਪਹਿਲਾਂ ਮੇਰਾ ਬਿੱਟੂ ਨਾਲ ਹਾਏ ਹੈਲੋ ਸੀਗੀ ਇੰਨਾ ਕਦੇ ਮਿਲੇ ਨੀ ਸੀ ਆਪਾਂ ਪਰ ਉਹ ਜਿਹੜਾ ਸਾਨੂੰ ਜਾਣਦਾ ਹੀ ਪਹਿਲਾਂ ਤਾਂ ਏਦਾਂ ਇੰਟਰਸਟਿੰਗ ਸੀਗਾ ਕਿ ਪਤਾ ਨੀ ਲਾਸਟ ਮਿੰਟ ਤੱਕ ਕੌਣ ਜਾ ਰਿਹਾ ਕੌਣ ਨਹੀਂ ਜਾ ਰਿਹਾ ਸੋ ਉਹ ਬਹੁਤ ਵਧੀਆ ਸੀਗਾ ਤੁਰਨ ਦਾ ਹਾਂਜੀ ਹਰਮੀਤ ਅੱਗੇ
ਤੇ ਉਹ ਮੇਰੇ ਨਾਲ ਵੀ ਇਸ ਤਰ੍ਹਾਂ ਹੋਈ ਜੀ ਮੈਨੂੰ ਫੋਨ ਕੀਤਾ ਹਾਂ ਵੀ ਛੁੱਟੀਆਂ ਤੇ ਕੀ ਕਰ ਰਹੇ ਆ ਮੈਂ ਕਿਹਾ ਬਸ ਕੁਛ ਨਹੀਂ ਜੀ ਵੀ ਐਂ ਜਵਾਬ ਹੁੰਦਾ ਜੀ ਕੁਛ ਨੀ ਕੋਈ ਖਾਸ ਨੀ ਚੱਲ ਠੀਕ ਆ ਫਿਰ ਐਡੀਲੇਡ ਨੂੰ ਬਾਈ ਜੀ ਵੀ ਵੈਨ ਲੈ ਕੇ ਜਾਣੀ ਆ ਸਿਰਫ ਇਸ ਦਾ ਇੱਕ ਕਹਿੰਦਾ ਫਰਮਾਨ ਜਾਰੀ ਕਰ ਦਿੱਤਾ ਮੈਂ ਕਿਹਾ ਠੀਕ ਆ ਜੀ ਚੱਲ ਜਾ ਕੇ ਹੁਣ ਕੀ ਕਹੀਏ ਹੁਣ ਤੁਸੀਂ ਕਹਿ ਦਿੱਤਾ ਤੇ ਉਸ ਤੋਂ ਵੱਡੀ ਗੱਲ ਆ ਜੀ ਜਿਹੜਾ ਆਪਣਾ ਸਫ਼ਰ ਦੀ ਗੱਲ ਆਪਾਂ ਕਰਦੇ ਪਏ ਆ ਆਪਾਂ ਬਿਨਾਂ ਮਿਊਜ਼ਿਕ ਤੋਂ 2400 ਕਿਲੋਮੀਟਰ ਕੱਢ ਦਿੱਤਾ ਜੀ
ਮਾਫ ਕਰਨਾ ਹਾਂਜੀ ਤੁਸੀਂ ਗੱਲ ਕੰਟੀਨਿਊ ਰੱਖੋ
ਜੀ ਮੈਂ ਕਿਹਾ ਜੀ ਕੁਛ ਆਪਾਂ ਆਪਣੇ ਕਿਉਂਕਿ ਗੱਲਾਂ ਫਿਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੋਣੀਆਂ ਸੀ ਫਿਰ ਆਪਾਂ ਆਪਣੇ ਦਾਦਿਆਂ ਪੜਦਾਦਿਆਂ ਨੂੰ ਯਾਦ ਕੀਤਾ ਉਹਨਾਂ ਦੀਆਂ ਜਿਹੜੀਆਂ ਆਪਾਂ ਕਵਾਂਗੇ ਜੀ ਉਹਨਾਂ ਦੀਆਂ ਮੱਲਾਂ ਮਾਰੀਆਂ ਹੋਈਆਂ ਸੀ ਜ਼ਿੰਦਗੀ ਦੇ ਵਿੱਚ ਤੇ ਜਿਹੜੀਆਂ ਆਪਾਂ ਸੁਣੀਆਂ ਸੀ ਬਹਿ ਕੇ ਸੱਥਾਂ ਦੇ ਵਿੱਚ ਜਾਂ ਉਹਨਾਂ ਦੇ ਗੋਡੇ ਮੋਢ ਬਹਿ ਕੇ ਉਹ ਵੀ ਗੱਲਾਂ ਚੇਤੇ ਕੀਤੀਆਂ ਜੀ ਬਹੁਤ ਸਫ਼ਰ ਦੇ ਵਿੱਚ ਉਹ ਤਾਂ ਤੁਹਾਨੂੰ ਯਾਦ ਆ ਜੀ ਕੁਛ ਗੱਲਾਂ ਸੀਕ੍ਰੇਟ ਹੁੰਦੀਆਂ ਨੇ ਕੁਛ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਕੁਛ ਨਹੀਂ
ਬਿਲਕੁਲ ਬਿਲਕੁਲ ਪਰ ਆਪਣੇ ਸਰੋਤਿਆਂ ਤੋਂ ਬਹੁਤਾ ਲੁਕਿਆ ਨਹੀਂ ਹੁੰਦਾ ਕੁਛ ਏਦਾਂ ਦਾ ਵੀ ਨਹੀਂ ਜਿਹੜਾ ਕਹਿ ਕੇ ਹੈ ਨਾ ਥੋੜਾ ਸਸਪੈਂਸ ਕ੍ਰੀਏਟ ਕਰਤਾ ਕਿ ਕੁਛ ਗੱਲਾਂ ਛਿਪੀਆਂ ਹੁੰਦੀਆਂ ਨੇ ਇਹੋ ਜਿਹਾ ਕੁਛ ਨਹੀਂ ਸੀ ਸੋ ਪਰ ਇੱਕ ਆਹ ਵੀ ਸੀ ਗੱਲ ਤੁਹਾਨੂੰ ਦੱਸਾਂ ਕਿ ਏਡਾ ਲੰਬਾ ਸਫ਼ਰ ਅਸੀਂ ਤਾਂ ਕਿਤੇ 2-400 ਕਿਲੋਮੀਟਰ ਤੇ ਜਾਣਾ ਹੁੰਦਾ ਨਾ ਆਪਾਂ ਭਾਲਦੇ ਹਾਂ ਕੰਫਰਟੇਬਲ ਗੱਡੀ ਤੇ ਉਹ ਗੱਡੀ ਦਾ ਹੋਰ ਤੁਹਾਨੂੰ ਦੱਸਾਂ ਵੈਨ ਦੇ ਵਿੱਚ ਬਸ ਮੋਹਰੇ ਹੀ ਸੀ ਮੋਹਰਲਾ ਕੈਬਨ ਸੀ ਤੇ ਜਿਹਦੇ ਵਿੱਚ 3 ਸੀਟਰ ਹੈ ਨਾ ਕਿ 3 ਬੰਦੇ ਬੈਠ ਸਕਦੇ ਆ ਈਵਨ ਸੀਟ ਵੀ ਮੂਵ ਨਹੀਂ ਹੁੰਦੀ ਨਾ ਅੱਗੇ ਨੂੰ ਨਾ ਪਿੱਛੇ ਨੂੰ ਬਸ ਜਿੱਦਾਂ ਤੁਸੀਂ ਨਾ ਕੁਰਸੀ ਤੇ ਪਲਾਸਟਿਕ ਦੀ ਕੁਰਸੀ ਤੇ ਬੈਠ ਜਾਓ ਉਦਾਂ 3 ਜਾਣੇ ਬੈਠ ਗਏ ਆਪਾਂ ਤੇ ਪਿੱਛੇ ਪਿੱਛੇ ਪੂਰਾ ਉਹ ਰੇਡੀਓ ਸਟੇਸ਼ਨ ਵਾਲਾ ਬਣਿਆ ਹੁੰਦਾ ਉਹ ਵੈਨ ਦੇ ਵਿੱਚ ਕਿ ਸਾਰੇ ਸੀਟਸ ਵਗੈਰਾ ਲੱਗੀਆਂ ਹੁੰਦੀਆਂ ਪਰ ਆਪਾਂ ਟਰੈਵਲ ਨਹੀਂ ਕਰ ਸਕਦੇ ਪਰ ਟਰੈਵਲ ਵੀ ਬੈਠਣਾ ਵੀ ਕੀ ਸੀ ਉੱਥੇ ਪਿੱਛੇ ਸਮਾਨ ਭਰਿਆ ਹੋ ਸੀਗਾ ਸਾਰਿਆਂ ਨੇ ਆਪਣੇ ਬੈਗ ਰੱਖਤੇ ਸੀਗੇ ਕਿ ਜਿੰਨੀ ਪਲੇਨ ਜਹਾਜ਼ ਆਉਣਾ ਸੀ ਨਾ ਚੜ ਕੇ ਐਡੀਲੇਡ ਨੂੰ ਤੇ ਸਾਰਿਆਂ ਦਾ ਸਮਾਨ ਪਿੱਛੇ ਪਿਆ ਸੀ ਸੋ ਆਪਾਂ ਮੂਹਰੇ ਬੈਠੇ ਸੀਗੇ 2400 ਕਿਲੋਮੀਟਰ ਕੋਈ ਸੀਟ ਨੀ ਮੂਵ ਹੋ ਰਹੀ ਕੋਈ ਕੁਛ ਨੀ ਬਸ ਜੇਕਰ ਨੀਂਦ ਇੱਕ ਅੱਧੇ ਨੂੰ ਆਉਂਦੀ ਸੀ ਮੂੰਹ ਸਿੱਧਾ ਹੀ ਬੋਰ ਨੂੰ ਜਾਂਦਾ ਸੀ ਡੈਸ਼ਬੋਰਡ ਵੱਲ ਨੂੰ ਪਰ ਖੈਰ ਜਾਂਦੇ ਹੋਏ ਆਪਾਂ ਗੱਲਾਂ ਹੀ ਇੰਨੀਆਂ ਸੀਗੀਆਂ ਕਿਉਂਕਿ ਆਪਾਂ ਦਲਜੀਤ ਆਪਣੇ ਬਿੱਟੂ ਨਾਲ ਹਨਾ ਕਿ ਆਪਾਂ ਪਹਿਲੀ ਵਾਰ ਮਿਲ ਇੰਨਾ ਲੰਬਾ ਸਫ਼ਰ ਕਰ ਰਹੇ ਸੀਗੇ ਉਸ ਤੋਂ ਪਹਿਲਾਂ ਸਿਰਫ ਹਾਏ ਹੈਲੋ ਹੁੰਦੀ ਸੀਗੀ ਕਿੱਥੇ ਮਿਲਦੇ ਸੀਗੇ ਜੇ ਕਿਤੇ ਸੋ ਇੱਕ ਮਾਲਵੇ ਤੋਂ ਸੀ ਇੱਕ ਮਾਝੇ ਤੋਂ ਸੀ ਇੱਕ ਦੁਆਬੇ ਤੋਂ ਸੀ ਸੋ ਆਪੋ ਆਪਣੇ ਏਰੀਏ ਨੀ ਸੀ ਖਤਮ ਹੋ ਰਹੇ ਆਪਣੀਆਂ ਗੱਲਾਂ ਨੀ ਸੀ ਕਿਸੇ ਦੀ ਖਤਮ ਹੋ ਰਹੀਆਂ ਜੀ
ਇੱਕ ਹੋਰ ਚੀਜ਼ ਸੀਗੀ ਜੀ ਆਪਣੇ ਕੋਲ ਉਹਨਾਂ ਨੇ ਬੈਕਅਪ ਦਿੱਤਾ ਸੀਗਾ ਖਾਣ ਵਾਸਤੇ ਪਿੰਨੀਆਂ ਉਹ ਸੀਗੀਆਂ ਅਸਲ ਦੇ ਵਿੱਚ ਸਿੱਖ ਗੇਮਸ ਦੇ ਵਿੱਚ ਖਾਣ ਵਾਸਤੇ ਪਰ ਉਹ ਰਸਤੇ ਵਿੱਚ ਹੀ ਆਪਾਂ ਨੇ ਪੂਰਾ ਜਿਹੜਾ ਉਹਨਾਂ ਦਾ ਸੇਵਾ ਉਹਨਾਂ ਨੇ ਨਿਭਾ ਦਿੱਤੀ
ਲਗਾਤੀ ਹੈ ਜੀ 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 ਬਿਲਕੁਲ ਸੋ ਬਹੁਤ ਸੋਹਣਾ ਸਾਡਾ ਉਹ ਸਫ਼ਰ ਰਿਹਾ ਜੇਕਰ ਉਹ ਸਿੱਖ ਗੇਮਾਂ ਦੀ ਗੱਲ ਕਰੀਏ ਆਉਂਦੇ ਹੋਏ ਸਾਡਾ ਚਲੋ ਹੁਣ ਮੈਂ ਹਰਮੀਤ ਜੇ ਯਾਦ ਹੋਵੇ ਮੈਂ ਥੋੜਾ ਸਮੇਟ ਦਵਾਂ ਨਾ ਲੰਬਾ ਲਿਜਾਣ ਨਾਲੋਂ ਸੋ ਵਾਇੰਡ ਅਪ ਮੈਂ
ਜੀ ਜੀ
ਹਾਂਜੀ ਸੋ ਵਾਪਸੀ ਵੇਲੇ ਸਾਡਾ ਉੱਥੋਂ ਤੁਰਨਾ ਸੁਖਪ੍ਰੀਤ ਭੈਣ ਜੀ ਉਹਨਾਂ ਦੇ ਅਸੀਂ ਘਰ ਰੁਕੇ ਉਹਨੀ ਬਥੇਰਾ ਕਿਹਾ ਕਹਿੰਦੇ ਹੋਏ ਸਿਆਣਿਆਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਸੋ ਉਹਦੀ ਸਾਨੂੰ ਕਿਹਾ ਕਿ ਰੁਕ ਜਾਓ ਰਾਤ ਸਟੇਅ ਕਰਕੇ ਜਾਇਓ ਤਾਂ ਸਾਨੂੰ ਸੀਗਾ ਕਿ ਅਸੀਂ ਬਹੁਤ ਦੂਰ ਜਾਣਾ ਕਿਉਂਕਿ ਅਕਸਰ ਹੁੰਦਾ ਹੀ ਏਦਾਂ ਨਾ ਸਫ਼ਰ ਤੇ ਜਾਣ ਦੀ ਐਕਸਾਈਟਮੈਂਟ ਬਹੁਤ ਹੁੰਦੀ ਤੇ ਵਾਪਸੀ ਵੇਲੇ ਸੀ ਸਾਨੂੰ ਯਾਰ ਕਿਹੜੀ ਘੜੀ 3 ਦਿਨ ਉੱਥੇ ਵੀ ਰਹਿ ਕੇ ਸਕੀਮਾ ਹੋਇਆ ਸੀ ਸਾਨੂੰ ਸੀ ਕਿਹੜੀ ਘੜੀ ਯਾਰ ਕਿਹੜੀ ਘੜੀ ਅਸੀਂ ਚੱਲੀਏ ਕਿ ਪਹੁੰਚ ਜਾਈਏ ਬ੍ਰਿਸਬਨ ਕਿਉਂ ਆਉਂਦੇ ਹੋਏ ਤਾਂ ਅਸੀਂ ਹਰ ਜਗ੍ਹਾ ਰੁਕਦੇ ਜਿੱਥੇ ਸਾਨੂੰ ਲੱਗਣਾ ਕਿਹਾ ਐਕਸਾਈਟਡ ਜੀ ਜਗ੍ਹਾ ਆ ਦੇਖਣ ਵਾਲੀ ਆ ਹਨਾ ਸੋ ਅਸੀਂ ਉੱਥੇ ਗੱਡੀ ਰੋਕ ਲੈਂਦੇ ਸੀਗੇ ਤਾਂ ਵੀਡੀਓਗ੍ਰਾਫੀ ਵੀ ਕੀਤੀ ਹਰ ਚੀਜ਼ ਦੀ ਫੋਟੋਆਂ ਲਈਆਂ ਸੋ ਆਉਂਦੇ ਹੋਏ ਅਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਤਾਂ ਅਸੀਂ ਤੁਰ ਪਏ ਉੱਥੋਂ ਐਡੀਲੇਡ ਤੋਂ ਸ਼ਾਮ ਦਾ ਟਾਈਮ ਪਿਆ ਹੋਇਆ ਸੀਗਾ ਸੋ ਰਾਸਤੇ ਦੇ ਵਿੱਚ 400 ਕਿਲੋਮੀਟਰ ਆ ਕੇ ਮੈਨੂੰ ਹਜੇ ਚੇਤਾ ਓਕਲੀ ਨਾਂ ਦਾ ਸਵਰਪ ਆਉਂਦਾ ਤੇ ਉੱਥੇ ਤਿੰਨ ਬੰਦੇ ਰਹਿੰਦੇ ਗਿਣਤੀ ਦੇ ਉਹ ਸਵਰਪ ਦੇ ਵਿੱਚ ਉਹ ਪਹਿਲਾਂ ਕਿਤੇ ਮਾਈਨਿੰਗ ਵਾਲਾ ਟਾਊਨ ਸੀਗਾ ਤੇ ਜਦੋਂ ਆਹ ਚੀਜ਼ ਦੇਖਣ ਨੂੰ ਮਿਲੀ ਗਈ ਜਦੋਂ ਮਾਈਨਿੰਗ ਬੰਦ ਹੋ ਜਾਂਦੀ ਆ ਤੇ ਉਹ ਟਾਊਨ ਇੱਥੇ ਦੇ ਏਰੀਆ ਦੇ ਜਿਹੜੇ ਕੰਟਰੀ ਸਾਈਡ ਦੇ ਵਿੱਚ ਆ ਉਹ ਉੱਜੜ ਜਾਂਦੇ ਉੱਥੇ ਕੋਈ ਨਹੀਂ ਰਹਿੰਦਾ ਤੇ ਉੱਥੇ ਗਿਣਤੀ ਦੇ ਤਿੰਨ ਬੰਦੇ ਰਹਿੰਦੇ ਸੀ ਇੱਕ ਕੈਫੇ ਚਲਾਉਂਦਾ ਸੀਗਾ ਕੈਫੇ ਵੀ ਓਲਡ ਪੁਰਾਣੀਆਂ ਹਾਲੀਵੁੱਡ ਮੂਵੀਜ਼ ਵਾਂਗੂ ਉੱਦਾਂ ਦਾ ਮਿਊਜ਼ਿਕ ਚੱਲੇ ਉੱਥੇ ਤੇ ਇੱਕ ਬੰਦਾ ਸੀ ਉਹ ਬਲਡੋਜ਼ਰ ਚਲਾਉਂਦਾ ਸੀ ਰੋਡ ਵਰਕ ਕਰਦਾ ਸੀਗਾ ਤੇ ਉਹ ਐਡੇ ਗੰਦੇ ਕੱਪੜੇ ਪਾਏ ਸੀ ਕੱਪੜੇ ਚਲੋ ਛੱਡੋ ਈਵਨ ਉਹ ਆਪ ਵੀ ਨਹਾਤਾ ਨਹੀਂ ਸੀਗਾ ਉਹਦੇ ਸਾਡੇ ਕੋਲ ਫੋਟੋਜ਼ ਪਈਆਂ ਸੀ ਨਾਲ ਉਹਦੇ ਫੋਟੋ ਖਿਚਾਈਆਂ ਤੇ ਇੱਕ ਬੰਦਾ ਹੋਰ ਸੀ ਉਹ ਬੇਕਰ ਸੀਗਾ ਤੇ ਉਹ ਉੱਥੇ ਸੀਗਾ ਨਹੀਂ ਉਸ ਵੇਲੇ ਟਾਊਨ ਦੇ ਵਿੱਚ ਤੇ ਜਿੱਥੇ ਸਾਡੀ ਗੱਡੀ ਆ ਕੇ ਬ੍ਰੇਕ ਡਾਊਨ ਹੋਈ ਸਾਡੀ ਕੰਗਰੂ ਬੱਚਾ ਤੇ ਗੱਡੀ ਸਾਡੀ ਖਰਾਬ ਹੋ ਗਈ ਪਰ ਉਹ ਇੱਕ ਚੀਜ਼ ਦੇਖਣ ਵਾਲੀ ਸੀ ਉਹ ਜਿਹੋ ਜੇ ਵੀ ਸੀ ਜਦੋਂ ਸਾਡੇ ਨਾਲ ਉਹਨਾਂ ਦਾ ਮਿਲਾਪ ਹੋਇਆ ਦਿਨ ਚੜਿਆ ਅਸੀਂ ਕੋਈ ਰਾਤ ਦੇ 2:30 ਵਜੇ ਸਾਡਾ ਐਕਸੀਡੈਂਟ ਹੋ ਗਿਆ ਤਾਂ ਉੱਥੇ ਖੜੇ ਰਹੇ ਹਨਾ ਉੱਥੇ ਸੌਂ ਸੌਂ ਕੇ ਨੀਂਦ ਵੀ ਬਹੁਤ ਆ ਰਹੀ ਸੀਗੀ ਤੇ ਜੋ ਦਿਨ ਥੋੜਾ ਚੜਿਆ ਹਰਮੀਤ ਨੇ ਹਿੰਮਤ ਕੀਤੀ ਜਾ ਕੇ ਟਰੱਕ ਨੂੰ ਰੋਕਿਆ ਤਾਂ ਉਹਨੂੰ ਦੱਸਿਆ ਕਿ ਤੁਹਾਡੇ ਫੋਨ ਦੀ ਰੇਂਜ ਨਹੀਂ ਆਉਣੀ ਇੱਥੇ ਤਾਂ ਇੱਕ ਆਹ ਜ਼ਰੂਰ ਅਸੀਂ ਦੱਸੀਏ ਕਿ ਉਹਨੂੰ ਛੁੱਟੀਆਂ ਦਾ ਟਾਈਮ ਚੱਲਦਾ ਉੱਥੇ ਤਾਂ ਜਾਣਕਾਰ ਵੀ ਨੇ ਜਿਹੜੇ ਡਰਾਈਵਿੰਗ ਦੇ ਵਿੱਚ ਨੇ ਆਪਣੇ ਤੌਰ ਉੱਤੇ ਹਨਾ ਡਰਾਈਵਿੰਗ ਕਰਦੇ ਆਮ ਫੋਨਾਂ ਦੀ ਉੱਥੇ ਰੇਂਜ ਨਹੀਂ ਆਉਂਦੀ ਉੱਥੇ ਟੈਲਸਰਾ ਵਗੈਰਾ ਦੇ ਫੋਨ ਚੱਲਦੇ ਆ ਟੈਲਸਰਾ ਜੇਕਰ ਤੁਸੀਂ ਨਾ ਸੋਚਦੇ ਆ ਕਿ ਯਾਰ ਐਤਕੀ ਛੁੱਟੀਆਂ ਦੇ ਵਿੱਚ ਅਸੀਂ ਜਾਣਾ ਐਡਵੈਂਚਰ ਕਰਨ ਕੰਟਰੀ ਸਾਈਡ ਜਾਵਾਂਗੇ ਤਾਂ ਕੋਸ਼ਿਸ਼ ਕਰਿਓ ਟੈਲਸਰਾ ਦੀ ਸਿਮ ਲੈ ਕੇ ਜਾਇਓ ਉਹੀ ਚੱਲਦੀ ਉੱਥੇ ਤਾਂ ਉਹ ਬੰਦੇ ਨੇ ਸਾਨੂੰ ਦੱਸਿਆ ਕਹਿੰਦਾ ਜਦੋਂ ਕੈਫੇ ਖੁੱਲੂਗਾ ਕਹਿੰਦਾ ਉਹਨੇ ਆਪੇ ਤੁਹਾਡਾ ਸਾਰਾ ਫਿਕਸ ਕਰਾ ਲੈਣਾ ਤੁਸੀਂ ਟੈਨਸ਼ਨ ਨਾ ਲਓ ਕਿਸੇ ਗੱਲ ਦੀ ਤਾਂ ਅਸੀਂ ਵੀ ਚਲੋ ਠੀਕ ਆ ਪਰ ਉਹ ਐਡੇ ਕੁ ਬੰਦੇ ਨਾਈਸ ਸੀਗੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਕੰਟਰੀ ਸਾਈਡ ਰਹਿਣ ਵਾਲੇ ਬੰਦੇ ਰੇਸਿਸਟ ਹੋਣਗੇ ਉਹ ਐਡੇ ਕੁ ਪਿਆਰ ਨਾਲ ਸਾਨੂੰ ਡੀਲ ਕੀਤਾ ਬੰਦਿਆਂ ਨੇ ਤੇ ਉਹ ਖਿਲਾਇਆ ਪਿਲਾਇਆ ਚਲੋ ਪੇਡ ਸੀ ਪਰ ਫਿਰ ਵੀ ਜਿੱਦਾਂ ਉਹਨੇ ਸਾਡਾ ਨਾ ਮਹਿਮਾਨ ਨਵਾਜੀ ਕੀਤੀ ਤਾਂ ਫੋਨ ਕੀਤੇ ਤੇ ਅਸੀਂ ਜੋ ਫੋਨ ਮੰਗਿਆ ਕਰੀਏ ਉਹ ਕੱਢ ਕੇ ਸਾਨੂੂੰ ਫੋਨ ਫੜਾ ਦਿਆ ਕਰੀਏ ਈਵਨ ਹੁਣ ਸਾਡੇ ਘਰ ਦੇ ਵਿੱਚ ਘਰ ਦਾ ਮੈਂਬਰ ਸਾਡਾ ਫੋਨ ਮੰਗਦਾ ਤਾਂ ਅਸੀਂ 100 ਵਾਰ ਸੋਚੀਦਾ ਅੱਛਾ ਫੋਨ ਮੰਗ ਲਿਆ ਲੋਕ ਹੀ ਪਹਿਲਾਂ ਤਾਂ ਕਿੰਨੇ ਕਿੰਨੇ ਬਦਲ ਕੇ ਦੇਖੀ ਜਾਈਦੇ ਫੋਨ ਦੇਖੀ ਜਾਈਦੇ ਅੱਛਾ ਫੜਾ ਦਈਏ ਤਾਂ ਉਹ ਬੰਦੇ ਨੇ ਸਾਡੇ ਕੋਲ 1.5-2 ਘੰਟੇ ਫੋਨ ਪਿਆ ਰਹਿਣ ਤਾਂ ਆਪਣਾ ਅਸੀਂ ਫੋਨ ਸਾਰਿਆਂ ਨੂੰ ਕੀਤੇ ਤੇ ਪ੍ਰੈਸਮੈਨ ਕਿ ਸਾਡੀ ਗੱਡੀ ਏਦਾਂ ਹੋ ਗਈ ਇਹ ਹੋ ਗਿਆ ਉਹ ਹੋ ਗਿਆ ਸੋ ਉਹ ਸੀਗੀ ਉਹ ਯਾਦਗਾਰ ਪਲ ਬਣਿਆ ਕਿੱਦਾਂ ਅਸੀਂ ਅਗਲੇ ਟਾਊਨ ਦੇ ਵਿੱਚ ਰਹੇ ਪੂਰਾ
ਜਦੋਂ ਆਪਾਂ ਉਹਨਾਂ ਤੋਂ ਫੂਡ ਖਾਧਾ ਤੇ ਆਪਾਂ ਉਹਨਾਂ ਨੂੰ ਟਿਪ ਦੇਣ ਦੀ ਕੋਸ਼ਿਸ਼ ਕਰਦੇ ਤੇ ਉਹ ਆਪਣੇ ਕਿੰਨੀ ਔੜਾ ਔੜਾ ਦੇਖਦਾ ਪਿਆ ਸੀ ਮੈਨੂੰ ਕਿਉਂ ਜ਼ਿਆਦਾ ਪੈਸੇ ਲਵਾਂ ਸ਼ਾਇਦ ਤੁਹਾਨੂੰ ਯਾਦ ਹੋਵੇ ਤਾਂ
ਹਾਂ ਉਹ ਚੀਜ਼ ਬਿਲਕੁਲ ਬਿਲਕੁਲ ਉਹ ਚੀਜ਼ ਹਰਮੀਤ ਵੀਰੇ ਮੈਂ ਨਾ ਉਹ ਚੀਜ਼ਾਂ ਲਿਖੀਆਂ ਹੋਈਆਂ ਨੇ ਜੇ ਕਿਤੇ ਨਾ ਸਵਾਬ ਬਣੇ ਹਜੇ ਲਿਖਣ ਤੇ ਇਹਦੀ ਜਾਂਚ ਨਹੀਂ ਪਰ ਉਹ ਮੈਂ ਨਾ ਕੁਛ ਕੁ ਖਾਸ ਖਾਸ ਗੱਲਾਂ ਜਿਹੜੀਆਂ ਕਿ ਉਹ ਭੁੱਲਣ ਨਾ ਸੋ ਉਹਦਾ ਨਾਮ ਉਹਦੀ ਫੋਟੋ ਉਹ ਲਿਖੀ ਪਈ ਆ ਉਹ ਸਾਡੇ ਤੋਂ ਟਿਪ ਨਹੀਂ ਉਹਨੇ ਐਕਸੈਪਟ ਕੀਤੀ ਉਹ ਕਹਿੰਦਾ ਨਹੀਂ ਮੈਂ ਟਿਪ ਨਹੀਂ ਲੈਣੀ ਕਿ ਫੂਡ ਦੇ ਜੋ ਚਾਰਜਸ ਬਣਦੇ ਤੁਸੀਂ ਉਹ ਪੇ ਕਰ ਦਿਓ ਕਿ ਮੈਨੂੰ ਟਿਪ ਦੀ ਲੋੜ ਨਹੀਂ ਤਾਂ ਫਿਰ ਜੇ ਅਸੀਂ ਜ਼ਿਆਦਾ ਜ਼ੋਰ ਦਿੱਤਾ ਸੀਗਾ ਵੀ ਯਾਰ ਅਸੀਂ ਤੇਰਾ ਫੋਨ ਵੀ ਯੂਜ਼ ਕੀਤਾ ਹੈ ਨਾ ਕਿ ਤੂੰ ਸਾਡੀ ਹੈਲਪ ਇੰਨੀ ਕੀਤੀ ਤਾਂ ਕਹਿੰਦਾ ਚਲੋ ਠੀਕ ਆ ਜੇ ਤੁਸੀਂ ਪਿਆਰ ਨਾਲ ਇਹਨੇ ਕਰ ਦਿਓ ਆਪ ਵੀ ਖੁਸ਼ ਹੋ ਗਿਆ ਤੇ ਪਰ ਇੱਦਾਂ ਨਹੀਂ ਸੀਗਾ ਪਹਿਲਾਂ ਉਹਨੇ ਕਿਹਾ ਕਿ ਨਹੀਂ ਮੈਂ ਟਿਪ ਨਹੀਂ ਲੈਣੀ ਤੇ ਤੁਸੀਂ ਜੋ ਚਾਰਜਸ ਬਣਦੇ ਆ ਮੇਰੇ ਫੂਡ ਦੇ ਸੈਂਡਵਿਚ ਵਗੈਰਾ ਖਾਧੇ ਆ ਤੇ ਇਹਦੇ ਪੈਸੇ ਦੇ ਦਿਓ ਪਰ ਮੈਂ ਤੁਹਾਨੂੰ ਦੱਸਾਂ ਕਿ ਜਾਓ ਜ਼ਰੂਰ ਕੰਟਰੀ ਸਾਈਡ ਵੱਲ ਹਾਲੀਵੁੱਡ ਮੂਵੀਜ਼ 'ਚ ਜੋ ਦੇਖਦੇ ਹਾਂ ਤੁਹਾਨੂੰ ਲਾਈਵ ਦੇਖਣ ਨੂੰ ਮਿਲਣਾ ਇੱਦਾਂ ਦੇ ਟਾਊਨ ਆ ਪਰ ਜਾਓ ਆਪਣਾ ਪੂਰਾ ਬੈਕਅਪ ਕਰਕੇ ਸਮਾਨ ਵਗੈਰਾ ਰਾਤ ਨੂੰ ਟਰੈਵਲ ਨਾ ਕਰਿਓ ਕੰਗਾਰੂ ਬਹੁਤ ਆ ਆ ਗੱਡੀਆਂ 'ਚ ਵੱਜਦੇ ਆ ਐਂ ਖੜੇ ਹੁੰਦੇ ਸਾਈਡ 'ਤੇ ਰੋਡ 'ਤੇ ਇੱਦਾਂ ਲੱਗਦਾ ਹੱਥ ਜੋੜੀ ਖੜੇ ਹੁੰਦੇ ਆ ਅਰਦਾਸ ਕਰ ਰਹੇ ਆ ਪਰ ਗੱਡੀ 'ਚ ਕੋਲ ਜਾਂਦੀ ਛਾਲ ਮਾਰ ਕੇ ਮੂਹਰੇ ਆ ਜਾਂਦੇ ਆ ਸੋ ਇਹ ਸਾਡਾ ਐਕਸਪੀਰੀਅੰਸ ਸੀਗਾ ਸੇਕ ਗੇਮਸ ਦਾ ਤੇ ਉਸ ਤੋਂ ਬਾਅਦ ਵੀ ਜੋ ਜੋ ਐਕਸਪੀਰੀਅੰਸ ਹੋਏ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਤੁਸੀਂ ਇੱਕ ਸਰੋਤੇ ਗੀਤ ਸੁਣੋ ਹਾਂਜੀ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਉਸ ਪਾਰ ਅਸੀਂ ਹੋਰ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਕਿਉਂਕਿ ਬਾਬਾ ਸਵੀਟਸ ਥੋਮਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਜੀ ਹਾਂ ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ ਛੋਲੇ ਭਟੂਰੇ ਚਾਟ ਪਾਪੜੀ ਟਿੱਕੀ ਚਾਟ ਸਮੋਸੇ ਪਕੌੜੇ ਜਲੇਬੀਆਂ ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਨ।
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਪਰ ਤੂੰ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ? ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ। ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ, ਫੋਨ ਨੰਬਰ 98-148-2590 ਤੇ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com। ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ ਬਠਿੰਡਾ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto golden grain flour milda, garewal chakki aata, taaza, kat chemical di varton wali kanak, jehdi ki siddhi khetan chon mill ch lai jandi. Australia da baneya shuddh aata, taaza khao te tandurust raho. Aate to ilawa taaza besan, laddu wali special besan, multi grain aata, kabli ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡਾਟ ਕਾਮ ਡਾਟ ਏਯੂ ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ 3/61 Robinson Street, Dandenong, Melbourne. Phone number 0387-590629.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0406-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਆ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਗੁਰਸੇਵਕ ਸਿੰਘ ਜੀ, ਤੇ ਮੇਰੇ ਨਾਲ ਸਾਥ ਦੇ ਰਹੇ ਨੇ ਹਰਮੀਤ ਸਿੰਘ ਜੀ ਬ੍ਰਿਸਬੇਨ ਤੋਂ। ਪ੍ਰੋਗਰਾਮ ਦੇ ਵਿੱਚ ਵੈਸੇ ਕਾਲ ਕਰੀ ਸੀ ਨੀ ਪ੍ਰੋਗਰਾਮ ਦੇ ਵਿੱਚ, ਪਰ ਸਾਡੀ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਹੋ ਗਿਆ, ਸੋ ਹਜੇ ਵੀ ਮੇਰੇ ਨਾਲ ਕੰਟੀਨਿਊ ਕਾਲ ਦੇ ਉੱਤੇ ਨੇ, ਪਰ ਸਟਿਲ ਤੁਸੀਂ ਕਾਲ ਕਰ ਸਕਦੇ ਹੋ, ਸਾਨੂੰ ਪਤਾ ਲੱਗ ਜਾਏਗਾ। ਸਟਿਲ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ ਤੇ ਤੁਸੀਂ ਆਪਣੇ 2017 ਦਾ ਐਕਸਪੀਰੀਅੰਸ ਤੇ 2018 ਬਾਰੇ ਕੀ ਸੋਚਦੇ ਹੋ, ਸੋ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਮੈਸੇਜ ਦੇ ਜ਼ਰੀਏ ਵੀ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਦੇ ਉੱਤੇ, ਜਾਂ ਟੈਲੀਗ੍ਰਾਮ ਐਪ ਦੇ ਜ਼ਰੀਏ ਸਾਨੂੰ ਮੈਸੇਜ ਭੇਜ ਸਕਦੇ ਹੋ। ਤੇ ਜੇਕਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤੇ ਕਾਲ ਕਰਨ ਦੇ ਲਈ ਸਾਡੇ ਨੰਬਰ ਨੇ +61 285 99 28 11। ਇੱਕ ਵਾਰ ਫਿਰ ਤੋਂ ਦੁਹਰਾ ਦਿੰਦਾ ਜੀ ਮੈਂ ਨੰਬਰ +61 285 99 28 11। ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ ਤੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੀ ਹਰਮੀਤ ਜੀ,
ਜੀ
ਜੀ, ਸੋ ਆਪਾਂ ਆਪਣੇ ਸਿੱਖ ਗੇਮਸ ਤੇ ਆਉਣ ਜਾਣ ਵਾਲੀ ਤਾਂ ਬਹੁਤ ਸੋਹਣੀ ਐਕਸਪੀਰੀਅੰਸ ਹੋ ਗਈ, ਤੇ ਆਪਣੇ ਨਾਲ ਚਕਤਾਰ ਗਿੱਲ ਜੀ ਜੁੜੇ ਆ ਮੈਸੇਜ ਦੇ ਜ਼ਰੀਏ, ਸੋ ਮੈਂ ਉਹਨਾਂ ਦਾ ਮੈਸੇਜ ਸ਼ੇਅਰ ਕਰਦਾ। ਸੋ ਬਹੁਤ ਹੀ ਸੋਹਣਾ ਮੈਸੇਜ ਭੇਜਿਆ ਉਹਨੇ ਕਿ ਅੱਜ ਕੱਲ ਕੀ ਚੱਲ ਰਿਹਾ ਹੈ ਨਾ ਉਸ ਦੇ ਬਾਬਤ। ਸੋ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਹਰਮੀਤ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜਗਤਾਰ ਭਾਜੀ ਵੱਲੋਂ।
ਜੀ ਸਤਿ ਸ੍ਰੀ ਅਕਾਲ ਜੀ।
ਤਾਂ ਹਾਂਜੀ, ਉਹ ਕਹਿੰਦੇ ਵੀ ਕਹਿੰਦੇ ਅੱਜ ਕੱਲ ਨਾ ਵਿਆਹਾਂ ਦਾ ਮੌਸਮ ਚੱਲ ਰਿਹਾ, ਤੇ ਵਿਆਹਾਂ ਚ ਕਈ ਕਿਸਮ ਦੇ ਬੰਦੇ ਆਏ ਹੁੰਦੇ ਆ, ਆਪਾਂ ਵੀ ਅਕਸਰ ਦੇਖਦੇ ਹਾਂ ਭਾਵੇਂ ਇੱਥੇ ਦੀਆਂ ਪਾਰਟੀਜ਼ ਹੋਣ ਤੇ ਕਿੰਨੇ ਭਾਂਤ ਭਾਂਤ ਦੇ ਹੁੰਦੇ ਨਾ, ਹਰ ਕਿਸੇ ਦਾ ਆਪਣਾ ਸੁਭਾਅ ਹੁੰਦਾ ਆ। ਤਾਂ ਕਹਿੰਦੇ ਉਹ ਗੱਲ ਸ਼ੁਰੂ ਕਰਨਗੇ ਸਤਿ ਸ੍ਰੀ ਅਕਾਲ ਤੋਂ, ਤੇ ਕਹਿੰਦੇ ਫਿਰ ਪੁੱਛਣਗੇ ਹੋਰ ਕੀ ਹਾਲ ਆ, ਤਾਂ ਉਹਨਾਂ ਦੀ ਗੱਲਬਾਤ ਹੁੰਦੀ ਹੈ ਸ਼ੁਰੂ ਸਤਿ ਸ੍ਰੀ ਅਕਾਲ ਬੁਲਾ ਲਈ ਹੋਰ ਕੀ ਹਾਲ ਚਾਲ ਆ। ਤੇ ਕਹਿੰਦੇ ਫਿਰ ਉੱਥੇ ਜਿੱਥੇ ਡੈਸਟੀਨੇਸ਼ਨ ਜਿੱਥੇ ਵਿਆਹ ਹੋ ਰਿਹਾ ਆ, ਤੇ ਉਹ ਪੁੱਛਣਗੇ ਕਿ ਤੁਸੀਂ ਕਿੱਧਰੋਂ ਆਏ। ਤੇ ਅਕਸਰ ਮੈਨੂੰ ਲੱਗਦਾ ਹਰਮੀਤ ਸਾਨੂੰ ਤੇ ਸਾਡਾ ਸੁਭਾਅ ਹੁੰਦਾ ਨਾ ਕਿ ਅਸੀਂ ਸੁਪੀਰੀਅਰ ਸ਼ੋਅ ਕਰਨ ਆਉਂਦਾ ਆਪਣੇ ਆਪ ਨੂੰ ਕਿ ਅਸੀਂ ਸ਼ਾਰਟੈਸਟ ਵੇ ਤੋਂ ਆਏ ਹਾਂ ਤੇ ਵਧੀਆ ਰਸਤੇ ਤੋਂ ਆਏ ਹਾਂ। ਤਾਂ ਉਹ ਕਹਿੰਦੇ ਵੀ ਉਹ ਇੱਕ ਦੂਜੇ ਨੂੰ ਪੁੱਛਣਗੇ ਕਿ ਤੂੰ ਕਿੱਧਰ ਦੀ ਆਏ ਸੀ, ਤਾਂ ਅਸੀਂ ਇੱਧਰ ਦੀ ਤੇ ਤੁਸੀਂ ਤੇ ਅਸੀਂ ਉੱਧਰ ਦੀ। ਉਦੋਂ ਤੁਸੀਂ ਉੱਧਰ ਦੀ ਹੋ ਜਾਂਦੇ ਤਾਂ ਦੂਜਾ ਕਹੂ ਨਹੀਂ ਇੱਧਰ ਦੀ ਠੀਕ ਆ, ਉੱਧਰ ਦੀ ਤਾਂ ਅਸੀਂ ਪਹਿਲਾਂ ਵੀ ਆਏ ਸੀ। ਕਹਿੰਦੇ ਇੰਨੀ ਹਜੇ ਗੱਲਬਾਤ ਹੋਈ ਹੁੰਦੀ ਹੈ, ਤੀਜਾ ਬੰਦਾ ਉੱਥੇ ਆ ਪਹੁੰਚਦਾ ਨਾ, ਤੇ ਤੀਜਾ ਕਹਿੰਦਾ ਤੁਸੀਂ ਕਿੱਧਰ ਦੀ ਆਏ ਸੀ, ਅਸੀਂ ਇੱਧਰ ਦੀ, ਅਸੀਂ ਵੀ ਉੱਧਰ ਦੀ ਹੀ ਆਏ ਹਾਂ, ਫੇਰ ਤਾਂ ਤੁਸੀਂ ਸਾਡੇ ਮਗਰ ਹੀ ਹੋਵੋਗੇ। ਅੱਧਾ ਕੁ ਘੰਟਾ ਲਾ ਕੇ ਕਹਿੰਦੇ ਫਿਰ ਪਕੌੜਿਆਂ ਕੰਨੀ ਹੋ ਜਾਂਦੇ ਆ, ਤੇ ਗਰਦ ਖਾ ਦਿੰਦੇ ਆ, ਫਿਰ ਟੇਬਲਾਂ ਦੁਆਲੇ ਕੁਰਸੀਆਂ ਤੇ ਚੱਜ ਜਾਂਦੇ ਆ, ਤੇ ਪੈਗ ਚੱਲ ਪੈਂਦੇ ਆ, ਤੇ ਬਹੁਤੇ ਗੱਲ ਛੇੜਦੇ ਆ ਰਾਜਨੀਤੀ ਦੀ। ਤੇ ਹਰਮੀਤ ਪਹਿਲਾਂ ਅਸੀਂ ਉਹ ਗੱਲ ਕਰ ਲਈ ਕਿ ਆਹ ਵਾਕਿਆ ਸੱਚਾਈ ਆ ਨਾ, ਮੈਨੂੰ ਚੇਤੇ ਆ ਗਏ ਸੀ ਵਿਆਹਾਂ ਦੇ ਵਿੱਚ ਜਦੋਂ ਪਹੁੰਚਦੇ ਹੁੰਦੇ ਸੀ, ਤਾਂ ਵਾਕਿਆ ਉੱਥੇ ਖੜ ਕੇ ਪਹਿਲਾਂ ਆਹੀ ਗੱਲਾਂ ਹੁੰਦੀਆਂ ਨਾ ਕਿ ਤੁਸੀਂ ਕਿੱਧਰ ਸੀਗੇ, ਕਿੰਨੇ ਕੁ ਪਿੱਛੇ ਸੀਗੇ, ਕਿੰਨਾ ਕੁ ਅੱਗੇ ਲੰਘੇ ਆਏ ਸੀਗੇ, ਸਾਡੀ ਵੇਟ ਨੀ ਕੀਤੀ। ਸੋ ਆਹ ਗੱਲਾਂ ਬਹੁਤ ਕਾਮਨ ਆ ਨਾ ਆਪਣੀਆਂ।
ਜੀ ਬਿਲਕੁਲ।
ਤੇ ਇੱਥੇ ਵੀ ਇੱਥੇ ਹੁੰਦਾ ਨਾ ਪਾਰਟੀ ਦੇ ਵਿੱਚ, ਮੈਂ ਕਹਿੰਦਾ ਜਿਹੜੇ ਕੈਬ ਇੰਡਸਟਰੀ ਵਾਲੇ, ਕਿਉਂਕਿ ਮੋਸਟਲੀ ਜਦੋਂ ਪਾਰਟੀ ਹੁੰਦੀਆਂ ਸੀਗੀਆਂ ਮੋਸਟਲੀ ਸਾਡੇ ਕੈਬ ਚਲਾਉਣ ਵਾਲੇ ਫਰੈਂਡ ਹੁੰਦੇ ਸੀ, ਤੇ ਉਹਨਾਂ ਦੀਆਂ ਆਹੀ ਚੱਲ ਪੈਂਦੀਆਂ ਹੁੰਦੀਆਂ, ਉਹਨਾਂ ਦੀ ਕੈਬ ਇੰਡਸਟਰੀ ਚੱਲ ਪੈਂਦੀ ਹੈ। ਦੂਜੇ ਵਿਚਾਰੇ ਬੈਠੇ ਚੁੱਪ ਕਰਕੇ ਦੇਖਦੇ ਹੁੰਦੇ, ਕਿਉਂਕਿ ਹੁਣ ਸਪੋਜ਼ ਕਰੋ ਕਿ ਹਰਮੀਤ ਜੀ ਦਾ ਮਕੈਨਿਕ ਆ, ਹੁਣ ਕੋਈ ਦੂਜਾ ਮਕੈਨਿਕ ਆਊ ਤਾਂ ਉਹ ਆਪਣੇ ਫੀਲਡ ਦੀ ਗੱਲ ਕਰੂ, ਨਹੀਂ ਬੈਠਾ ਦੇਖੀ ਜਾਂਦਾ ਉਹਨਾਂ ਦੇ ਮੂੰਹ ਵੱਲ ਨੂੰ, ਅੱਛਾ ਉਹਨੇ ਉੱਥੇ ਜੋਬ ਚੱਕ ਲਈ, ਉਹਨੇ ਉੱਥੇ ਜੋਬ ਛੱਡਤੀ, ਮੈਨੂੰ ਉੱਧਰ ਨੂੰ ਫਰਾਈਡੇ ਇੱਥੇ ਦੀ ਲੱਗ ਗਈ। ਸੋ ਆਹ ਗੱਲਾਂ ਬਾਤਾਂ ਉਹਨਾਂ ਨੂੰ ਚੱਲਦੀਆਂ ਰਹਿਣੀਆਂ। ਕਹਿੰਦੇ ਫਿਰ ਪੈਗ ਲਾਉਣ ਤੋਂ ਬਾਅਦ ਇਹਨਾਂ ਰਾਜਨੀਤੀ ਜਿੱਤੀ ਜਾਂਦੀ ਨਾ ਆਪਣੇ ਬੰਦਿਆਂ ਨੂੰ, ਤਾਂ ਕਹਿੰਦੇ ਫਿਰ ਇੱਕ ਆਖੂ ਕੈਪਟਨ ਤੇ ਬਾਦਲ ਰਲੇ ਹੋਏ ਨੇ। ਇੱਕ ਗੱਲ ਇੱਥੇ ਬਹੁਤ ਸੋਹਣੀ ਆ ਨਰਵੀਰ ਸਿੰਘ ਆਪਣੀ ਨਾ ਦੇਖਣ ਵਾਲੀ, ਕਿ ਪੈਗ ਲਾਉਣ ਤੋਂ ਬਾਅਦ ਆਪਣੇ ਜਿਹੜੇ ਆਪਾਂ ਪੰਜਾਬੀ ਆ, ਬਾਕੀ ਕਮਿਊਨਿਟੀਜ਼ ਦਾ ਪਤਾ ਨਹੀਂ ਕਿਉਂਕਿ ਇੰਨੇ ਡੰਗਾਈ ਨਾਲ ਕਦੇ ਵਿਚਰੇ ਨਹੀਂ ਉਹਨਾਂ 'ਚ ਕਿ ਉਹ ਕਿਹੋ ਜਿਹੀਆਂ ਗੱਲਾਂ ਕਰਦੇ ਆ, ਪਰ ਇੰਨਾ ਜ਼ਰੂਰ ਆ ਕਿ ਜਿਹੜੇ ਪੰਜਾਬੀ ਆ ਉਹ ਪੈਗ ਲਾਉਣ ਤੋਂ ਬਾਅਦ ਇੱਕ ਰਾਜਨੀਤੀ ਇੱਕ ਧਾਰਮ, ਫਿਰ ਉਹ ਉਹਨਾਂ 'ਤੇ ਇੱਦਾਂ ਕਰਦੇ ਆ ਕਿ ਉਹ ਦਾਨਿਸ਼ ਬੰਦੇ ਆ, ਕਿ ਉਹ ਉਹਨਾਂ ਤੋਂ ਵੱਧ ਕੇ ਰਾਜਨੀਤੀ ਜਾਂ ਧਰਮ ਬਾਰੇ ਕੋਈ ਹੋਰ ਨਹੀਂ ਜਾਣਦਾ, ਕਿਉਂਕਿ ਆਹ ਦੋਏ ਟੌਪਿਕ ਇੱਦਾਂ ਦੇ ਆ, ਆਹ ਤੁਹਾਡੇ ਤੋਂ ਕੁਆਲੀਫਿਕੇਸ਼ਨ ਨਹੀਂ ਮੰਗਦੇ। ਜਿੰਨਾ ਮਰਜ਼ੀ ਲੱਸੀ ਉਹ ਲੱਸੀ 'ਚ ਪਾਣੀ ਪਾ ਕੇ ਨਹੀਂ ਵਧਾਉਂਦੇ ਰਹਿੰਦੇ ਹੁੰਦੇ, ਜਿੰਨਾ ਮਰਜ਼ੀ ਪਾਣੀ ਪਾਈ ਜਾਓ ਵਧਾਈ ਜਾਓ, ਪਤਾ ਕਿਹੜਾ ਕਿਸੇ ਨੇ ਟੋਕਣਾ ਹਨਾ। ਵੈਸੇ ਸਾਡੇ ਰਾਜਨੀਤੀ ਜਿਹੜੇ ਸਾਡੇ ਮੂਹਰੇ ਮੈਂਬਰ ਸਾਡੇ ਲੀਡਰ ਬਣੇ ਹੋਏ ਆ, ਉਹ ਵੀ ਬਿਨਾਂ ਕੁਆਲੀਫਿਕੇਸ਼ਨ ਤੋਂ ਹੀ ਬਣੇ ਹੋਏ, ਕਿ ਜੇ ਕਿਤੇ ਕਿਤੇ ਸਾਡੇ ਪ੍ਰਚਾਰਕ ਵਧੀਆ ਮਾਸਟਰਸ ਡਿਗਰੀ ਕਰਕੇ ਕਿਤੇ ਪ੍ਰਚਾਰਕ ਬਣੇ ਹੁੰਦੇ ਤਾਂ ਅੱਜ ਸਾਡੀ ਗੱਲਬਾਤ ਹੀ ਹੋਰ ਹੋਣੀ ਸੀ, ਜਾਂ ਸਾਡੇ ਪੋਲੀਟੀਕਲ ਲੀਡਰ ਉਹਨਾਂ ਦੀ ਕੁਆਲੀਫਿਕੇਸ਼ਨ ਪੋਲੀਟੀਕਲ ਸਾਇੰਸ ਦੇ ਵਿੱਚ ਡਿਗਰੀਜ਼ ਜਾਂ ਮਾਸਟਰਸ ਕੀਤੀਆਂ ਹੁੰਦੀਆਂ ਤੇ ਗੱਲਬਾਤ ਹੀ ਹੋਰ ਹੋਣੀ ਸੀ ਨਾ। ਸੋ ਜਿਹੋ ਜਿਹੇ ਲੀਡਰ ਕਹਿੰਦੇ ਹੁੰਦੇ, ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ, ਜਿਹੋ ਜਿਹੇ ਲੀਡਰ ਤੇ ਉਹੋ ਜਿਹੇ ਵੋਟਰ ਹਨਾ, ਤੇ ਗੱਲਾਂ ਬਾਤਾਂ ਵੀ ਉਹੋ ਜਿਹੀਆਂ ਚੱਲਣੀਆਂ। ਕਹਿੰਦੇ ਵੀ ਇੱਕ ਆਖੂ ਕੈਪਟਨ ਤੇ ਬਾਦਲ ਰਲੇ ਹੋਏ ਨੇ, ਤੇ ਦੂਜਾ ਕਹੂ ਹਾਂ ਹਾਂ ਇਹਨਾਂ ਦਾ ਮਕਸਦ ਹੀ ਤੀਜੀ ਪਾਰਟੀ ਨੂੰ ਹਰਾਉਣਾ। ਵੈਸੇ ਕਟਾਕਸ਼ੀ ਕਤਾਰ ਭਾਜੀ ਐਤਕੀ ਦੀ ਵੋਟਾਂ ਤੇ ਕਰ ਰਹੇ ਆ ਭਾਜੀ, ਸੱਚਾਈ ਆ ਤੁਹਾਡੀ, ਆ ਤੁਸੀਂ ਜਿਹੜੀ ਗੱਲ ਲਿਖ ਕੇ ਭੇਜੀ ਆ ਤੁਸੀਂ ਪੁਆਇੰਟ ਕਰ ਰਹੇ ਹੋ। ਕਹਿੰਦੇ ਬਸ ਇੰਨੀ ਕੁ ਗੱਲ ਨਾਲ ਜਿਹੜਾ ਝਾੜੂ ਪਾਰਟੀ ਨੂੰ ਵੋਟ ਪਾਈ ਵਾਲਾ ਹੁੰਦਾ ਉਹ ਪੂਰੇ ਜੋਸ਼ ਵਿੱਚ ਆ ਜਾਂਦਾ। ਦੇਖਿਆ ਮੈਂ ਪਹਿਲੇ ਹੀ ਕਿਹਾ ਸੀਗਾ ਜੀ, ਬਿਨਾਂ ਪੜ੍ਹੇ ਦੱਸਦਾ ਸੀਗਾ ਭਾਜੀ ਕਿੱਧਰ ਪੁਆਇੰਟ ਕਰ ਰਹੇ ਆ। ਕਹਿੰਦੇ ਝਾੜੂ ਪਾਰਟੀ ਨੂੰ ਵੋਟ ਪਾਈ ਵਾਲਾ ਉੱਥੇ ਹੁੰਦਾ ਉਹ ਪੂਰੇ ਜੋਸ਼ ਵਿੱਚ ਆ ਜਾਂਦਾ ਤੇ ਕਹਿੰਦਾ ਬਾਈ ਮਸ਼ੀਨਾਂ 'ਚ ਖਰਾਬੀ ਸੀ। ਹਰਵੀਰ ਇੱਕ ਗੱਲ ਦੱਸੋ ਯਾਰ, ਇੱਕ ਤੁਸੀਂ ਵੀ ਰੇਡੀਓ ਤੇ ਪ੍ਰੋਗਰਾਮ ਕਰਦੇ ਹੋ ਹਨਾ, ਕਿ ਤੁਹਾਡਾ ਵੀ ਖਬਰਾਂ ਦੇ ਨਾਲ ਜਾਂ ਕੀ ਚੱਲ ਰਿਹਾ ਪੰਜਾਬ ਦੁਨੀਆ ਭਰ 'ਚ ਹੁੰਦਾ ਹੀ ਆ ਹਨਾ, ਤੁਸੀਂ ਟੱਚ 'ਚ ਰਹਿੰਦੇ ਹੋ, ਫਿਰ ਇੱਕ ਗੱਲ ਨਹੀਂ ਸਮਝ ਆਈ ਕਿ ਚਲੋ ਆਪਾਂ ਤਾਂ ਡਿਲੀਵਰ ਕਰਨੀਆਂ ਹੁੰਦੀਆਂ ਖਬਰਾਂ ਨਾ, ਆਪਾਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ, ਅਸੀਂ ਤਾਂ ਜੋ ਸਾਡਾ ਅਸੀਂ ਜੋਬ ਕਰ ਰਹੇ ਹਾਂ ਇੱਕ ਤਰ੍ਹਾਂ ਹਨਾ। ਸੋ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਝਾੜੂ ਪਾਰਟੀ ਵਾਲਿਆਂ ਦੀ, ਜਦੋਂ ਜਿੱਤ ਜਾਂਦੇ ਨੇ ਉਦੋਂ ਮਸ਼ੀਨਾਂ ਸਹੀ ਹੁੰਦੀਆਂ ਨੇ, ਤੇ ਜਦੋਂ ਹਾਰ ਜਾਂਦੇ ਨੇ ਉਹ ਮਸ਼ੀਨਾਂ ਕਿਉਂ ਖਰਾਬ ਹੋ ਜਾਂਦੀਆਂ, ਇਹ ਕੀ ਕਾਰਨ ਹੈ, ਕੀ ਸੋਚਦਾ ਇਸ ਬਾਰੇ ਤੁਸੀਂ?
ਇਹ ਤਾਂ ਹੈ ਜੀ, ਹੁਣ ਆਪਦੀ ਹਾਰ ਜਿਹੜੀ ਆ ਆਪਦੇ ਲੀਡਰਾਂ ਕਰਕੇ, ਇਸ ਤਰ੍ਹਾਂ ਤਾਂ ਹੈ ਨੀ ਗਾ ਵੀ ਸਾਰੇ ਲੀਡਰ ਦੁੱਧ ਦੇ ਤੋਤੇ ਹੁੰਦੇ ਨੇ, ਪਰ ਹਾਂ ਇੰਨਾ ਜ਼ਰੂਰ ਹੋ ਸਕਦਾ ਜੀ ਕੋਈ ਘੱਟ ਲਿਬੜਿਆ ਹੋਵੇ, ਕੋਈ ਜਿਵੇਂ ਕਹਿ ਦਿੰਦੇ ਨੇ ਜੀ ਜਿਵੇਂ ਨਾਰੇ ਦੇ ਵਿੱਚ ਵੜਿਆ ਤੇ ਉਤਲੇ ਕੱਪੜੇ ਬਚਾ ਲਏ ਤੇ ਥੱਲੋਂ ਦਾ ਲਿਬੜਿਆ ਹੀ ਹੈ ਨਾ, ਪਰ ਇਉਂ ਕੁਛ ਥਾਵਾਂ ਤੇ ਧੱਕਾ ਹੋ ਵੀ ਜਾਂਦਾ, ਕਿਉਂਕਿ ਉਹਨਾਂ ਨੇ ਇੱਕ ਮੈਨੂੰ ਨਾਂ ਨੀ ਚੇਤਾ ਐਮ ਐਲ ਏ ਸੀ ਇਹਨਾਂ ਦਾ, ਉਹਨਾਂ ਨੇ ਸਪੀਕਰ ਦੇ ਸਾਹਮਣੇ ਅਸੈਂਬਲੀ ਦੇ ਵਿੱਚ ਮਸ਼ੀਨ ਨੂੰ ਹੈਕ ਕਰਕੇ ਦਿਖਾਇਆ ਵੀ ਦੇਖੋ ਇਸ ਤਰ੍ਹਾਂ ਹੈਕ ਹੋਈਆਂ ਨੇ ਮਸ਼ੀਨਾਂ, ਯੂਪੀ ਦੇ ਵਿੱਚ ਕਈ ਥਾਵਾਂ ਤੇ ਹੋਈਆਂ ਨੇ, ਉੱਥੇ ਇੱਕ ਵੀ ਵੋਟ ਨੀ, ਕੋਈ ਵੀ ਬੰਦਾ ਵੀ ਨੀ ਵੋਟ ਪਾ ਸਕਦਾ ਗਾ ਝਾੜੂ ਨੂੰ, ਜਾਂ ਹਰੇਕ ਤੀਜੀ ਵੋਟ ਝਾੜੂ ਨੂੰ ਪੈ ਰਹੀ ਆ, ਦੋ ਵੋਟਾਂ ਦੂਸਰੇ ਪਾਸੇ ਪੈ ਰਹੀਆਂ ਨੇ, ਉਹ ਇਸ ਤਰ੍ਹਾਂ ਸੀਗਾ ਹੈਕਿੰਗ ਦਾ ਸਿਸਟਮ। ਪਰ ਜਿੱਥੇ ਹਾਰ ਜਾਂਦੇ ਨੇ ਉੱਥੇ ਹਾਰ ਕਬੂਲਣੀ ਥੋੜੀ ਆ, ਉੱਥੇ ਕਹਿਣਾ ਜੀ ਅਸੀਂ ਤਾਂ ਹੈਗੇ ਹਾਂ ਦੁੱਧ ਦੇ ਧੋਤੇ, ਤੇ ਇਹ ਹਾਰ ਜਿਹੜੀ ਇਹ ਸਾਡੀ ਹਾਰ ਨਹੀਂ ਜੀ, ਇਹ ਮਸ਼ੀਨਾਂ ਹੈਕ ਹੋਈਆਂ ਨੇ ਆਪਦੇ, ਇਉਂ ਨੀ ਹੁੰਦਾ। ਹੁਣ ਅਗਲੀ ਜੇ ਇੰਨਾ ਹੀ ਇਹਨਾਂ ਦੇ ਕੋਲ ਹੈਗਾ ਸੀਗਾ ਤੇ ਪੰਜਾਬ ਦੇ ਵਿੱਚ ਸਾਰੀ ਥਾਂ ਤੇ ਕਿਉਂ ਨੀ ਜਿੱਤ ਹੋਈਗੀ, ਪਰ ਜੇ ਇੰਨੇ ਵੀ ਮਾੜੇ ਹੁੰਦੇ ਤੇ ਦੋ ਜਿਹੜੀਆਂ ਪਾਰਟੀਆਂ ਸੀਗੀਆਂ ਪੈਸੇ ਵਾਲੀਆਂ ਪਾਰਟੀਆਂ ਸੀ, ਉਹਨਾਂ ਨੇ ਉੱਥੇ ਪੂਰਾ ਜ਼ੋਰ ਲਾ ਰੱਖਿਆ ਸੀ, ਫਿਰ ਵੀ ਕਿਉਂ ਇੰਨੀਆਂ ਸੀਟਾਂ ਲੈ ਗਏ? ਇਸ ਕਰਕੇ ਮੈਂ ਇਹ ਨਹੀਂ ਕਹੂੰਗਾ ਕਿ ਸਰਾਸਰ ਵੀ ਇਹ ਮਸ਼ੀਨਾਂ ਦਾ ਹੀ ਦੋਸ਼ ਹੈ, ਤੇ ਨਾ ਹੀ ਮੈਂ ਇਹ ਕਹਾਂਗਾ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸਾਰੇ ਬਹੁਤ ਵਧੀਆ ਐਜੂਕੇਟਡ, ਬੇਸ਼ੱਕ ਦੀ ਉਹਨਾਂ ਕੋਲ ਸਰਟੀਫਿਕੇਟ ਹੈਗੇ ਨੇ, ਪਰ ਅਜੇ ਉਹਨਾਂ ਦਾ ਗਰਾਊਂਡ ਦੇ ਵਿੱਚ ਆਉਣਾ ਜਾਂ ਪੁਰਾਣੇ ਸਿਆਸੀ ਲੀਡਰਾਂ ਨੂੰ ਹਰਾਉਣਾ ਮੁਸ਼ਕਲ ਹੈ। ਪਰ ਜਿਹੜੀ ਗੱਲ ਆਪਾਂ ਮੁੱਦੇ ਦੀ ਕਰਦੇ ਹਾਂ, ਆਪਦੇ ਵੱਲੋਂ ਪੱਲਾ ਝਾੜਨਾ ਤੇ ਸਿਰਫ ਇਹੀ ਕਹਿ ਸਕਦੇ ਹਾਂ ਹੁਣ ਕਿ ਭਾਈ ਮਸ਼ੀਨਾਂ ਹੀ ਖਰਾਬ ਸੀਗੀਆਂ।
ਇਸ ਤੋਂ ਅੱਗੇ ਕਹਿੰਦੇ ਲਿਖਦੇ ਆ, ਕਹਿੰਦੇ ਦੋ ਕੁ ਘੰਟੇ ਪੂਰੀ ਸਹਿਬਾਜੀ ਕਰਕੇ ਬੱਠਲ ਬੱਠਲ ਦਾਰੂ ਦਾ ਪੀ ਕੇ ਫਿਰ ਸ਼ਗਨ ਪਾਉਣ ਨੂੰ ਰੇਲ ਗੱਡੀ ਜਿੰਨੀ ਲੰਬੀ ਲਾਈਨ ਬਣਾ ਲੈਂਦੇ ਆ, ਤੇ ਨਵੀਂ ਮੰਡੀਰ ਆਰਕੈਸਟਰਾ ਵਾਲਿਆਂ ਨਾਲ ਸੈਲਫੀਆਂ ਲਈ ਜਾਂਦੀ ਆ, ਜਨਾਨੀਆਂ ਇੱਕ ਦੂਜੀ ਦੇ ਸੁੱਟਾਂ ਦੀ ਕਢਾਈ ਦੇਖੀ ਜਾਂਦੀਆਂ, ਕੈਮਰੇ ਵਾਲੇ ਪੋਜ ਬਣਾਈ ਜਾਂਦੇ ਨੇ, ਅੱਧੇ ਕੁ ਮੁਰਗਿਆਂ ਦੀਆਂ ਲੱਤਾਂ ਖਾਈ ਜਾਂਦੇ ਨੇ, ਫਿਰ ਰੋਟੀ ਵਾਲੀ ਤਹਿ ਲਾ ਦਿੰਦੇ ਆ, ਮਗਰ ਹੀ ਆਈਸਕ੍ਰੀਮ ਖੀਰ ਤੇ ਖਾ ਪੀ ਕੇ ਰੱਜ ਪੁੱਜ ਕੇ ਮੁੜਦੇ ਹੋਏ ਆਖਣਗੇ, ਆ ਤਾਂ ਐਵੇਂ ਖਰਚਾ ਵਧਾ ਲਿਆ ਲੋਕਾਂ ਨੇ ਅੱਜ ਕੱਲ, ਪਹਿਲਾਂ ਕੰਮ ਲੋੜ ਸੀ। ਇਸ ਬਾਰੇ ਇਸ ਬਾਰੇ ਆਪਣੇ ਸੁਝਾਅ ਵਿਚਾਰ ਜਾਣਨਾ ਚਾਹੁੰਦੇ ਆ ਜਿਹੜਾ ਅੱਜ ਕੱਲ ਚੱਲ ਪਿਆ। ਤੇ ਮੈਂ ਵਿਚਾਰ ਭਾਜੀ ਤੁਸੀਂ ਬਹੁਤ ਸਮੇਂ ਸਿਰ ਨਾ ਤੁਸੀਂ ਅੱਜ ਮੈਸੇਜ ਕੀਤਾ, ਕਿਉਂਕਿ ਸਾਡੇ ਮੇਰਾ ਜਿਹੜਾ ਸਾਥ ਦੇ ਰਿਹਾ ਅੱਜ ਹਰਮੀਤ ਸਿੰਘ ਜੀ ਆ ਵਿਆਹ ਕਰਾਉਣ ਜਾ ਰਹੇ ਜਨਵਰੀ ਮਹੀਨੇ, ਹਰਮੀਤ ਸਿੰਘ ਜੀ ਆ ਜਿਹੜਾ ਕਲਚਰ ਚੱਲ ਰਿਹਾ ਹੈ ਉੱਥੇ, ਉਸ ਬਾਰੇ ਤੁਹਾਡਾ ਕੀ ਵਿਚਾਰ ਆ? ਰੇਡੀਓ ਤੇ ਗੱਲਾਂ ਕਰਨ ਵਾਲੇ, ਮੇਰੀ ਹੁਣ ਪੂਰਾ ਮੇਰਾ ਕੁਐਸਚਨ ਸੁਣੋ ਜੀ, ਕੀ ਰੇਡੀਓ ਤੇ ਗੱਲਾਂ ਕਰਨ ਵਾਲੇ ਹੋ ਨਾ, ਹੁਣ ਤੁਸੀਂ ਵੀ ਇੰਨੇ ਪ੍ਰੋਗਰਾਮ ਕਰਦੇ ਹੋ ਦੂਜੇ ਰੇਡੀਓ ਦੇ ਉੱਤੇ, ਕਿ ਰੇਡੀਓ ਤੇ ਗੱਲਾਂ ਕਰਨ ਵਾਲੇ ਆਪਣੇ ਵਿਆਹਾਂ ਦੇ ਵਿੱਚ ਇਹੋ ਜਿਹੇ ਖਰਚੇ ਕਰਨਗੇ? ਦੱਸੋ ਜੀ।
ਮੈਂ ਨਾ ਜੀ ਇਹਦਾ ਪ੍ਰੈਕਟੀਕਲ ਤੁਹਾਨੂੰ ਮਿਲ ਸਕਦਾ ਜੇ ਤੁਸੀਂ ਆਓ ਤੇ। ਸਭ ਤੋਂ ਪਹਿਲਾਂ ਪ੍ਰੈਕਟੀਕਲ ਇਹ ਸੀਗਾ, ਮਤਲਬ ਕਿ ਜਵਾਬ ਇਹ ਸੀਗਾ ਬਾਪੂ ਜੀ ਨੂੰ, ਮੈਂ ਕਿਹਾ ਜੀ ਆਪਾਂ ਫਿਰ ਕੀ ਕੁਛ ਕਰ ਰਹੇ ਹਾਂ, ਪੁੱਤਰ ਕਰ ਉਹ ਕੁਛ ਰਹੇ ਆ ਜੇ ਕੁਛ ਤੂੰ ਭੇਜ ਰਿਹਾ ਤਾਂ, ਤੇ ਆਪਾਂ ਉੱਥੇ ਹੀ ਮੈਂ ਕਿਹਾ ਜੀ ਬਸ ਠੀਕ ਹੈ ਜੀ ਚੁੰਨੀ ਚੜਾਵਾ ਕਰ ਲਓ ਫਿਰ।
ਠੀਕ ਹੈ ਜੀ, ਨਹੀਂ ਮਜਬੂਰੀ ਦੇ ਵਿੱਚ ਜਿਹੜੇ ਕਲਚਰ ਵਾ ਜਿਹੜਾ ਵਧਿਆ ਹੋਇਆ ਮਜਬੂਰੀ ਦੇ ਵਿੱਚ ਫਿਰ ਤਾਂ ਹੋ ਗਿਆ।
ਤੇ ਉਹ ਨਹੀਂ ਇਹ ਤਾਂ ਇਹ ਮੈਂ ਆਵਾਂ ਜੀ ਦੋ ਹੱਥੀ ਤਾੜੀ ਵੱਜਦੀ ਆ ਜਦੋਂ, ਜਿਵੇਂ ਹੁਣ ਦਾਜ ਦੀ ਗੱਲ ਆ ਜਾਂਦੀ ਆ, ਲੈਣ ਦੇਣ ਦੀ ਗੱਲ ਆ ਜਾਂਦੀ ਆ, ਉੱਥੇ ਫਿਰ ਜਾਂ ਸਭ ਤੋਂ ਵੱਡੀ ਗੱਲ ਨੇ ਜੀ ਆਪਦੇ ਬੱਚਿਆਂ ਨੂੰ ਇੰਨੇ ਕਾਮਯਾਬ ਕਰੋ ਕਿ ਉਹਨਾਂ ਉੱਤੇ ਤੁਹਾਨੂੰ ਲਾਉਣ ਦੀ ਕੁਛ ਮਤਲਬ ਕਿ ਮਜਬੂਰੀ ਦੇ ਵਿੱਚ ਕਿਸੇ ਨੂੰ ਦੇਣ ਦੀ ਆਪਾਂ ਨੂੰ ਲੋੜ ਹੀ ਨਾ ਪਵੇ। ਜਿਵੇਂ ਕਰਾਂ ਗੱਲ, ਜਿਵੇਂ ਕੋਈ ਲੜਕੀ ਹੈ ਜਾਂ ਲੜਕਾ ਹੈ, ਹੁਣ ਲੜਕਾ ਉਦੋਂ ਦਾਜ ਮੰਗੇਗਾ ਜਦੋਂ ਜਾਂ ਉਦੋਂ ਇਹ ਮੰਗ ਰੱਖਣਗੇ ਕਿ ਸਾਨੂੰ ਆਹ ਚਾਹੀਦਾ ਉਹ ਚਾਹੀਦਾ, ਜਦੋਂ ਕਿਸੇ ਲੜਕੀ ਦੇ ਵਿੱਚ ਜਾਂ ਲੜਕੀ ਦੇ ਪਰਿਵਾਰ ਦੇ ਵਿੱਚ ਕੋਈ ਖਾਮੀ ਹੋਵੇਗੀ, ਠੀਕ ਆ, ਤੇ ਉਹਨਾਂ ਦੀ ਲੜਕੀ ਵਾਲਿਆਂ ਦੀ ਮਜਬੂਰੀ ਬਣਦੀ ਇਸ ਚੀਜ਼ ਨੂੰ ਵੀ ਹਾਂ ਜੀ ਅਸੀਂ ਤਾਂ ਸੇਵਾ ਕਰਨੀ ਓ ਕਰਨੀ ਹੈ ਜਾਂ ਅਸੀਂ ਆਹ ਦੇਣਾ ਹੀ ਦੇਣਾ ਹੈ। ਜੇ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਉਹਨਾਂ ਕਹਿਣਾ ਜਾ ਵੀ ਤੂੰ ਤੁਰਿਆ ਜਾ ਸਾਨੂੰ ਹੋਰ ਬਥੇਰੇ, ਜਿਨ੍ਹਾਂ ਨੂੰ ਲੋੜ ਹੋਈ ਆਪੇ ਲੈ ਜੂ ਜੀ। ਤੇ ਇਹ ਗੱਲਾਂ ਜਿਹੜੀਆਂ ਆਪਣੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ, ਚੰਗੇ ਕਾਮਯਾਬ ਬਣਾਓ ਕਿ ਉਹਨਾਂ ਨੂੰ ਇਹ ਨਾ ਹੋਵੇ ਬਾਅਦ ਵਿੱਚ ਕੋਈ ਇਹ ਦੇਣਾ ਪੈ ਜਾਵੇ ਕਿ ਹਾਂ ਵੀ ਇੱਕ ਕਾਰ ਦੇਣੀ ਆ, ਬਰਾਤ ਦੀ ਸੇਵਾ ਕਰਨੀ ਆ, ਮੁਰਗੇ ਦਾਰੂ ਇਹ ਵੋ ਚੱਲੇ ਤੇ ਵੱਡਾ ਡੀਜੇ ਲੱਗਾ ਹੋਵੇ ਤੇ ਪੈਸੇ ਉੱਤੋਂ ਦੀ ਵਾਰੇ ਜਾਣ ਤੇ ਤਾਂ ਹੀ ਜਾ ਕੇ ਕੁੜੀ ਦਾ ਵਿਆਹ ਹੋਵੇ, ਨਹੀਂ ਤਾਂ ਉਹ ਹੋ ਨੀ ਸਕਦਾ ਜੀ। ਇਸ ਕਰਕੇ ਇਹ ਦੋਵੇਂ ਤਰ੍ਹਾਂ ਦਾ ਹੀ ਕੰਮ ਚੱਲਦਾ ਇਹ, ਕਿ ਜੇ ਜੇ ਲੜਕੇ ਵਾਲੇ ਕੋਈ ਡਿਮਾਂਡ ਰੱਖਦੇ ਆ ਤੇ ਲੜਕੀ ਵਾਲੇ ਇੰਨਾ ਕਹਿਣ ਜੋਗੇ ਹੋਣ ਕਿ ਸਾਡੇ ਬੱਚੇ ਇੰਨੇ ਕੋ ਕਾਮਯਾਬ ਹੈਗੇ ਆ, ਸਾਡਾ ਪਰਿਵਾਰ ਇੰਨਾ ਕੋ ਕਾਮਯਾਬ ਹੈਗਾ ਕਿ ਅਸੀਂ ਤੇਰੇ ਵਰਗੇ ਕਈ ਹੋਰ ਛੱਡ ਸਕਦੇ ਹਾਂ ਜਿਨ੍ਹਾਂ ਨੂੰ ਸਾਡੀ ਲੜਕੀ ਨਾਲ ਨਹੀਂ ਸਾਡੇ ਪੈਸੇ ਨਾਲ ਆ।
ਬਿਲਕੁਲ ਸਹੀ ਗੱਲ ਹੈ ਜੀ ਕਰ ਭਾਜੀ, ਬਹੁਤ ਚੀਜ਼ਾਂ ਹੁਣ ਦੇਖਣ ਵਾਲੀਆਂ, ਖਾਸ ਕਰਕੇ ਅਸੀਂ ਆਪਣੇ ਤੇ ਗੱਲ ਲੈ ਕੇ ਗੱਲ ਕਰਦੇ ਨਾ ਕਿ ਕੱਲ ਦੀ ਤਰੀਕ ਦੇ ਵਿੱਚ ਜੋ ਸਾਡੇ ਵਿਆਹ ਹੋਣੇ ਜਾਂ ਅਸੀਂ ਆਪਣੇ ਹੱਥੀ ਕੰਮ ਕਰਨੇ, ਕਿਉਂਕਿ ਕਲਚਰ ਲੀਹੋ ਬਹੁਤ ਦੂਰ ਚਲਾ ਗਿਆ ਨਾ, ਲੀਹੋ ਲੈ ਨਹੀਂ ਗਿਆ, ਲੀਹੋ ਲਿਥ ਕੇ ਵੀ ਬਹੁਤ ਦੂਰ ਚਲਾ ਗਿਆ ਨਾ, ਪਤਾ ਨੀ ਕੀ ਕੁਛ ਬਣ ਗਿਆ। ਪੜ੍ਹਿਓ ਲਿਖਿਓ, ਸਾਡੇ ਸਰਕਲ ਦੇ ਤੁਹਾਨੂੰ ਦੱਸਦਾ, ਤੁਹਾਡੇ ਹਰ ਕਿਸੇ ਦੇ ਸਰਕਲ ਦੇ ਨਾ, ਜੇ ਤੁਸੀਂ ਪੜ੍ਹਿਓ ਲਿਖਿਆ ਨੂੰ ਦੇਖਦੇ ਆ, ਈਵਨ ਮੇਰੇ ਕਈ ਫਰੈਂਡ ਆ ਤੇ ਉਹਨਾਂ ਦੇ ਅਸੀਂ ਵਿਆਹਾਂ ਚ ਦੇਖਦੇ ਆ ਤੇ ਅੰਨੇ ਵਾਹ ਖਰਚਾ ਕੀਤਾ ਹੁੰਦਾ। ਇੱਕ ਤਾਂ ਹੁੰਦਾ ਨਾ ਰੱਜ ਦਾ ਪੁਰਜ ਦਾ ਪਰਿਵਾਰ ਆ, ਪਿੱਛੇ ਸ਼ਾਹੀ ਚੱਲੇ ਆਉਂਦੇ, ਉਹਨਾਂ ਦੇ ਨਾਰਮਲ ਗੱਲਾਂ ਹੁੰਦੀਆਂ, ਤੇ ਹੈਰਾਨੀ ਉਦੋਂ ਹੁੰਦੀ ਆ ਜਿਹੜੇ ਬੰਦੇ ਨੇ 5-7 ਸਾਲ ਇੱਥੇ ਮਿਹਨਤ ਕਰਕੇ ਪੈਸਾ ਕਮਾਇਆ ਹੁੰਦਾ ਤੇ ਉਹ ਵਿਆਹ ਦੇ ਵਿੱਚ 2-4 ਦਿਨਾਂ ਦੇ ਵਿੱਚ ਐਂ ਉਡਾ ਦਿੰਦੇ ਆ ਨਾ ਕਿ ਗਿਆ। ਤੇ ਇੱਕ ਉਹਨਾਂ ਪ੍ਰੋਗਰਾਮ ਕੀਤਾ ਸੀ, ਮੈਨੂੰ ਯਾਦ ਆ ਇੱਥੇ ਰੇਡੀਓ 4 ਵੀ ਤੇ ਸਾਡਾ ਪ੍ਰੋਗਰਾਮ ਸੀ, ਹਰਮਨ ਰੇਡੀਓ 'ਤੇ ਸੰਡੇ ਨੂੰ ਚੱਲ ਰਿਹਾ ਸੀ, ਤੇ ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਕਈ ਵਾਰੀ ਸੋਚੀਦਾ ਨਾ ਆਪਾਂ ਕਿ ਅਸੀਂ ਇੱਥੇ ਪੰਜਾਬੀ ਲੋਕ ਕਰ ਕੀ ਰਹੇ ਹਾਂ ਬਾਹਰ, ਅੱਧੇ ਕੁ ਤਾਂ ਵਿਆਹਾਂ ਦੇ ਕਰਜ਼ੇ ਲਾਉਣ ਆਏ ਵਾ, ਉਹਨੀ ਵਿਆਹ ਕਰਾ ਲਿਓ ਵਾ, ਤੇ ਅੱਧੇ ਕੁ ਸਾਡੇ ਵਰਗੇ ਜਿਹੜੇ ਤੁਰੇ ਫਿਰਦੇ ਆ ਉਹਨੀ ਵਿਆਹ ਕਰਾਉਣੇ ਆ, ਉਸ ਚੱਕਰ 'ਚ ਵੀ ਕਮਾਈ ਕਰੀ ਜਾਂਦੇ ਆ। ਦੂਜਾ ਕੋਈ ਟਾਰਗੇਟ ਇਹ ਨੀਗਾ, ਉਸ ਕਰਜ਼ੇ ਜ਼ਿਆਦਾ ਚੱਕੇ ਹੋ ਆ ਜਾਂ ਉਹ ਲਾਈ ਜਾਂਦੇ ਆ ਜਾਂ ਚੜ੍ਹਾਉਣ ਨੂੰ ਫਿਰਦੇ ਆ, ਹਨਾ। ਸੋ ਕੋਈ ਹੈ ਹੀ ਨੀ ਪ੍ਰੋਡਕਟਿਵ, ਸੋਚ ਹੀ ਨੀ ਰਹੀ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕਿ ਬਹੁਤ ਲਿਹੋ ਲਿਥੇ ਹੋਏ ਆ ਜੀ। ਪਰ ਹਾਂ ਸਹਿਜੇ ਜੇ ਥੋੜ੍ਹੀ ਥੋੜ੍ਹੀ ਕੋਸ਼ਿਸ਼ਾਂ ਕਰੀਏ, ਕਿ ਘੱਟੋ ਘੱਟ ਆਪਣੇ ਮਨ ਨੂੰ ਸੈਟਿਸਫੈਕਸ਼ਨ ਮਿਲੂਗੀ ਕਿ ਅਸੀਂ ਅਸੀਂ ਸਹੀ ਕੀਤਾ, ਜੇਕਰ ਅਸੀਂ ਬੋਲ ਰਹੇ ਸੀ ਇੰਨੇ ਸਾਲਾਂ ਤੋਂ ਦੂਜਿਆਂ ਨੂੰ ਪੁਆਇੰਟ ਆਊਟ ਕਰ ਰਹੇ ਸੀਗੇ ਕਿ ਘੱਟੋ ਘੱਟ ਅਸੀਂ ਇਹੋ ਜਿਹੀ ਹਰਕਤ ਨਹੀਂ ਕੀਤੀ। ਸੋ ਬਹੁਤ ਸੋਹਣਾ ਭਾਜੀ ਤੁਸੀਂ ਆ ਸੁਨੇਹਾ ਸਾਡੇ ਨਾਲ ਸਾਂਝਾ ਕੀਤਾ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਰਮੀਤ ਜੀ
ਜੀ ਇੱਕ ਗੱਲ ਹੋਰ, ਜਿਹੜੀ ਮੈਰਿਜ ਪੈਲਸ ਦੇ ਵਿੱਚ ਜਾਣਾ ਕੋਈ ਜ਼ਰੂਰੀ ਗੱਲ ਤਾਂ ਨਹੀਂ ਗੀ ਕਿ ਉਹ ਮਤਲਬ ਕਿ ਉੱਥੇ ਹੀ ਹੋ ਸਕਦਾ ਪ੍ਰੋਗਰਾਮ ਸਾਰਾ, ਹੋਰ ਕਿਤੇ ਹੋ ਨਹੀਂ ਸਕਦਾ। ਪਹਿਲਾਂ ਵੀ ਤਾਂ ਹੁੰਦੇ ਆ ਰਹੇ ਸੀਗੇ ਤੇ ਮੇਰੀ ਖਾਸ ਇੱਛਾ ਸੀਗੀ ਕਿ ਮੇਰੇ ਪਿੰਡ ਦੇ ਵਿੱਚ ਇੱਕ ਛੋਟੀ ਜਿਹੀ ਪਾਰਟੀ, ਜਿਵੇਂ ਪਿੰਡ ਵਾਲੇ ਪਹਿਲੇ ਖੂਨ ਦੇ ਜਿਹੜੇ ਸੱਦੇ ਹੁੰਦੇ ਨੇ, ਜਿਵੇਂ ਕਹਿ ਦਿੰਦੇ ਆਪਾਂ ਪਹਿਲੇ ਰਿਸ਼ਤੇਦਾਰ ਹੁੰਦੇ, ਉਹਨਾਂ ਨੂੰ ਸੱਦਣਾ ਆ ਘਰ, ਤੇ ਉਹ ਸਾਨੂੰ ਸਾਰਿਆਂ ਨੇ ਵੱਲੋਂ ਪ੍ਰੈਸ਼ਰ ਸੀਗਾ, ਮੁੰਡਾ ਬਾਹਰ ਆ, ਪਾਰਟੀ ਕਰਾਂਗੇ, ਐਂ ਕਰਾਂਗੇ, ਉਹ ਕਰਾਂਗੇ। ਤੇ ਮੈਂ ਸ਼ਾਇਦ ਮੇਰੇ ਫਾਦਰ ਸਾਹਿਬ ਪ੍ਰੈਸ਼ਰ ਦੇ ਵਿੱਚ ਆ ਕੇ ਮੰਨ ਵੀ ਜਾਂਦੇ। ਮੈਂ ਸਿੱਧਾ ਹੀ ਕਿਹਾ ਕਿ ਭਾਈ ਪਾਰਟੀ ਜਿਹੜੀ ਹੋਏਗੀ ਉਹ ਪਿੰਡ ਦੇ ਵਿੱਚ ਹੋਏਗੀ, ਤੇ ਜਿਹਨੇ ਆਉਣਾ ਆਵੇ, ਨਹੀਂ ਆਉਣਾ ਤੇ ਨਾ ਆਵੇ। ਸਿੱਧਾ ਹੀ ਮੈਂ ਕਿਹਾ ਵੀ ਇਵੇਂ ਕਹਿ ਦਿਓ ਕਿ ਸਾਡਾ ਮੁੰਡਾ ਨੀ ਮੰਨਦਾ ਗਾ, ਤੇ ਉਹ ਹੁਣ ਸਾਰੇ ਉਹੀ ਐਪਰੀਸ਼ੀਏਟ ਕਰਦੇ। ਹਾਂਜੀ ਉਹ ਜਿਵੇਂ ਕਹਿੰਦੇ ਨਾ ਜੀ, ਆ ਰਹੀ ਦੇ ਦੰਦੇ ਇੱਕ ਪਾਸੇ ਤੇ ਦੁਨੀਆਂ ਨੇ ਦੋ ਪਾਸੇ, ਉਹ ਚੱਲਦਾ ਪਿਆ ਹੁਣ ਲੈ, ਅੱਗੇ ਕਿਹੜਾ ਪਿੰਡਾਂ ਚ ਕੰਮ ਨੀ ਹੁੰਦੇ। ਮੈਂ ਕਿਹਾ ਜੀ ਪਹਿਲਾਂ ਵੀ ਤਾਂ ਤੁਸੀਂ ਕਹਿ ਰਹੇ ਸੀ ਮੁੰਡਾ ਬਾਹਰੋਂ ਆਏ, ਲੋਕੀ ਕੀ ਕਹਿਣਗੇ। ਮੈਂ ਕਿਹਾ ਜਿਹੜਾ ਕਹਿੰਦਾ ਜਿਹਨੇ ਆਉਣਾ ਆਵੇ, ਜਿਹਨੇ ਨਹੀਂ ਆਉਣਾ ਨਾ ਆਵੇ। ਇਹ ਕੰਮ ਜਿਹੜਾ ਇਹ ਵੀ ਇੱਕ ਛੋਟਾ ਜਿਹਾ ਖਰਚਾ ਹੈ, ਪਰ ਇਹ ਕਿਉਂ ਇਹ ਫਜ਼ੂਲੀ ਖਰਚਾ ਹੈ।
ਸਹੀ ਆ। ਵੈਸੇ ਹਰਮੀਤ ਇੱਥੇ ਆਹ ਗੱਲ ਦੇਖਣ ਵਾਲੀ ਹੈ ਕਿ ਕੁਛ ਕੁ ਕੰਮ ਯੂਥ ਦੇ ਕਰਨ ਵਾਲੇ ਹੁੰਦੇ ਆ ਨਾ। ਅਸੀਂ ਹਰੇਕ ਚੀਜ਼ ਲਈ ਜਿੱਦਾਂ ਗੱਲ ਕਰਦੇ ਸੀ ਕਿ ਮਸ਼ੀਨਾਂ ਖਰਾਬ ਆ, ਹਨਾ, ਅੰਗੂਰ ਖੱਟੇ ਹੈ ਤੇ ਮਸ਼ੀਨਾਂ ਖਰਾਬ ਆ, ਦੂਜਿਆਂ ਨੂੰ ਬਲੇਮ ਨੀ ਕਰ ਸਕਦੇ। ਕੁਛ ਕੁ ਕੰਮ ਯੂਥ ਦੇ ਕਰਨ ਵਾਲੇ ਹੁੰਦੇ ਆ। ਜੇਕਰ ਅਸੀਂ ਇਤਿਹਾਸ ਚ ਵੀ ਦੇਖੀਏ, ਆਜ਼ਾਦੀ ਵੀ ਮੋਸਟ ਟਾਈਮ ਨਾ ਪਾਵਰ ਯੂਥ ਹੀ ਸੀ, ਜਿੰਨੇ ਸ਼ਹੀਦ ਹੋਏ ਜ਼ਿਆਦਾਤਰ ਯੂਥ ਹੀ ਸੀ, ਤੇ ਆਹ ਕੰਮ ਵੀ ਯੂਥ ਦੇ ਹੀ ਕਰਨ ਵਾਲੇ ਆ। ਅਸੀਂ ਨਾ ਬੜਿਆਂ ਨੂੰ ਬਲੇਮ ਨੀ ਕਰ ਸਕਦੇ, ਉਹਨਾਂ ਦੀ ਉਮਰ ਤਾਂ ਲੰਘ ਗਈ, ਹਨਾ। ਅਸੀਂ ਆਹ ਸਮਾਜ ਦੇ ਵਿੱਚ ਜੀਣਾ ਆ ਅਗਲੇ ਕਈ ਸਾਲ, ਹਨਾ, ਅਗਲੀ ਜਨਰੇਸ਼ਨ ਨੂੰ ਕੀ ਡਿਲੀਵਰ ਕਰਨਾ ਉਹ ਸਾਡੇ ਤੇ ਆ। ਸੋ ਕੁਛ ਕੁ ਕੰਮ ਯੂਥ ਦੇ ਹੀ ਕਰਨ ਵਾਲੇ ਹੁੰਦੇ ਆ, ਤੇ ਮੈਨੂੰ ਲੱਗਦਾ ਯੂਥ ਨੂੰ ਵੀ ਸਟੈਪ ਅੱਗੇ ਵਧਾਉਣਾ ਚਾਹੀਦਾ। ਉਹਨਾਂ ਨੂੰ ਕਹਿਣਾ ਚਾਹੀਦਾ ਨਹੀਂ ਵੀ ਹੈ, ਜੇਕਰ ਫੈਮਿਲੀ ਸਮਾਨਤੀਆਂ ਨੀ, ਜ਼ਰੂਰੀ ਨੀ ਕਿ ਮੁੰਡੇ ਵਾਲਿਆਂ ਦੀ ਗਲਤੀ ਹੁੰਦੀ। ਮੈਂ ਬਥੇਰੇ ਦੇਖਿਆ ਕੁੜੀ ਵਾਲੇ ਵੀ ਕਹਿੰਦੇ ਨਾ ਜੀ ਅਸੀਂ ਤਾਂ ਕਰਾਂਗੇ, ਸਾਡੀ ਤਾਂ ਰਹਿੰਦੀ ਨੀ ਸਰੀਕੇ ਚ। ਸੋ ਮੁੰਡੇ ਕੁੜੀਆਂ ਦੋਨਾਂ ਨੂੰ ਕਿ ਹੁਣ ਥੋੜਾ ਜਿਹਾ ਦੇਖਣਾ ਚਾਹੀਦਾ, ਸਟੈਪ ਫਾਰਵਰਡ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਤੇ। ਕੋਈ ਨਜਾਇਜ਼ ਤਾਂ ਨੀ ਕਹਿ ਰਹੇ, ਬਸ ਜਾਇਜ਼ ਜਿਹਾ ਕਰਨਾ ਚਾਹੀਦਾ ਕੰਮ, ਕਿ ਐ ਨਾ ਹੋਵੇ ਕਿ ਇੱਥੋਂ ਨਿਕਲ ਜਾਵੇ। ਤੇ ਦੇਖੋ ਦੇਖੀ ਜਿਹੜੇ ਕਰਜ਼ਾ ਚੱਕ ਕੇ ਕਰਦੇ ਨਾ, ਉਹਨਾਂ ਲਈ ਔਖਾ ਹੋ ਜਾਂਦਾ। ਜਿਹਨਾਂ ਨੂੰ ਤਾਂ ਪੁੱਗਦਾ ਹੈ ਉਹ ਤਾਂ ਚਲੋ ਕਰਕੇ ਨਹੀਂ ਮਹਿਸੂਸ ਹੁੰਦਾ, ਕਰੇ ਜਾਂਦੇ ਆ, ਪਰ ਜਿਹੜੇ ਕਰਜ਼ਾ ਚੱਕ ਕੇ ਦੇਖੋ ਦੇਖੀ ਕਰਦੇ ਆ, ਉਹਨਾਂ ਲਈ ਫਿਰ ਸਮਾਜ ਚ ਰਹਿਣਾ, ਫਿਰ ਉਹ ਲੋਕ ਫਾਹੇ ਲੈਂਦੇ। ਫਿਰ ਜਿਹੜੇ ਨਾ ਫਾਹੇ ਦੀਆਂ ਆਉਂਦੀਆਂ, ਬੇਸ਼ੱਕ ਅਸੀਂ ਸਰਕਾਰਾਂ ਨੂੰ ਦੋਸ਼ੀ ਠਹਿਰਾਉਂਦੇ ਆ, ਕਸੂਰ ਸਾਡਾ ਆਪਣਾ ਹੀ ਹੁੰਦਾ। ਘੁੰਮ ਫਿਰ ਕੇ ਦੇਖੀਏ ਨਾ ਕਿ ਕਸੂਰ ਸਾਡੇ ਆਪਣੇ ਤੇ ਹੀ ਆ ਜਾਂਦਾ ਆ। ਤੇ ਆਪਣੇ ਨਾਲ ਪਰਮਜੀਤ ਸਿੰਘ ਧਾਲੀਵਾਲ ਜੀ ਜੁੜ ਚੁੱਕੇ ਆ ਬ੍ਰਿਸਬੇਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹੀ ਸਰੋਤਿਆਂ ਨੂੰ, ਤੇ ਪ੍ਰੋਗਰਾਮ ਇੰਜੋਏ ਕਰ ਰਹੇ ਆ। ਸੋ ਬਹੁਤ ਬਹੁਤ ਧੰਨਵਾਦ ਪਰਮਜੀਤ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ। ਸ਼ਹਿਰਮੀਤ ਆਪਾਂ ਗੱਲਬਾਤ ਕਰ ਰਹੇ ਸੀਗੇ 2017 ਦੀ, ਤੁਸੀਂ ਬਹੁਤ ਸੋਹਣਾ ਦੱਸਿਆ, ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। ਸੋ ਹੁਣ 2018 ਬਾਰੇ ਕੀ ਸੋਚ ਰਹੇ ਹੋ? ਵੈਸੇ ਮੈਂ ਇੱਕ ਸਟੋਰੀ ਮੈਂ ਪਹਿਲਾਂ ਹੀ ਸ਼ੇਅਰ ਕਰਤਾ ਕਿ ਵਿਆਹ ਕਰਾਉਣ ਜਾ ਰਹੇ ਹਾਂ, ਸੋ ਵਟਸ ਨੈਕਸਟ, ਸੋ ਵਟ ਐਲਸ ਯੂ ਡੂਇੰਗ?
ਅੱਗੇ ਜੀ ਇੱਕ ਬਤੌਰ ਚੰਗੇ ਸਿਟੀਜ਼ਨ ਆਪਾਂ ਰਹੀਏ ਜੀ, ਸਾਰਿਆਂ ਦਾ ਖਿਆਲ ਰੱਖੀਏ, ਕਿਸੇ ਨੂੰ ਹਰਟ ਨਾ ਕਰੀਏ, ਤੇ ਕੁਦਰਤ ਦਾ ਬਹੁਤ ਖਿਆਲ ਰੱਖੀਏ। ਹਾਂ ਮੈਂ ਇਹ ਗੱਲ ਇਹ ਕਹਿਣੀ ਚਾਹੁੰਦਾ ਕਿ ਵਾਢੀ ਦਾ ਸੀਜ਼ਨ ਆ ਜਾਂਦਾ, ਭਾਵੇਂ ਆਪਾਂ ਰਹਿੰਦੇ ਇੱਥੇ ਹੀ ਆ, ਪਰ ਆਪਣਾ ਜਿਹੜਾ ਦਿਮਾਗ ਤਾਂ ਉੱਥੇ ਹੀ ਰਹਿੰਦਾ ਨਾ ਜੀ। ਕੀ ਖਬਰ ਆਈ ਆ ਸਵੇਰੇ ਤੜਕੇ, ਰੋਲਦੇ ਹਾਂ ਕੋਈ ਪੰਜਾਬ ਡਾਇਰੀ, ਕੋਈ ਕੀ ਆਪਾਂ ਪੜ੍ਹਦੇ ਹਾਂ। ਹੁਣ ਕਣਕ ਦਾ ਸੀਜ਼ਨ ਆ ਜਾਣਾ ਅੱਗੇ, ਉਦੋਂ ਤੱਕ ਕੋਈ ਸਟੈਪ ਨਹੀਂ ਲਿਆ ਜਾਣਾ ਪੰਜਾਬ ਸਰਕਾਰ ਵੱਲੋਂ, ਉਦੋਂ ਤੱਕ ਆਪਣੀ ਯੂਥ ਵੱਲੋਂ, ਆਪਣੇ ਕਿਸਾਨਾਂ ਵੱਲੋਂ, ਜਦੋਂ ਤੱਕ ਕਿਸੇ ਦੀ ਕਣਕ ਨੂੰ ਅੱਗ ਨਹੀਂ ਲੱਗਦੀ। ਹੁਣ ਤੋਂ ਕਿਉਂ ਨੀ ਤਿਆਰੀ ਸ਼ੁਰੂ ਹੋ ਜਾਂਦੀ ਕੋਈ ਫਾਇਰ ਬ੍ਰਿਗੇਡ? ਹਾਂਜੀ ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਹੁਣ ਤੋਂ ਕਿਉਂ ਨੀ ਫਾਇਰ ਬ੍ਰਿਗੇਡ ਨੂੰ ਰੈਡੀ ਕੀਤਾ ਜਾਂਦਾ? ਹੁਣ ਤੋਂ ਕਿਉਂ ਨੀ ਉਹ ਜਿਹੜੀਆਂ ਤਾਰਾਂ ਜਿਹੜੀਆਂ ਢਿੱਲੀਆਂ ਨੇ ਉਹਨਾਂ ਨੂੰ ਕੱਸਿਆ ਜਾਂਦਾ, ਜਾਂ ਜਿੱਥੇ ਸਪਾਰਕ ਹੁੰਦਾ ਪਿਆ ਉਹਨਾਂ ਨੂੰ ਸੈੱਟ ਕੀਤਾ ਜਾਂਦਾ, ਜਾਂ ਕੋਈ ਜਿਹੜੇ ਇਕਦਮ ਚੁੱਕਣ ਵਾਲੇ ਹੁਣ ਤੋਂ ਕਿਉਂ ਨੀ ਚੁੱਕੇ ਜਾਂਦੇਗੇ ਕਿ ਆਪਣੀ ਫਸਲ ਖਰਾਬ ਹੋਵੇ? ਇਹ ਬਸ ਹੋਰ ਚੌਥੇ ਮਹੀਨੇ, ਹੁਣ ਤੋਂ ਤੀਜੇ ਮਹੀਨੇ ਫਸਲ ਆ ਹੀ ਜਾਣੀ ਆ ਕਣਕ ਦੀ ਜੀ। ਕਣਕ ਦੀ ਬੜੀ ਪ੍ਰਾਇਓਰਟੀ ਦੇ ਵਿੱਚ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਰਦਾ, ਇਹ ਦੱਸਣ ਵਾਲੀ ਗੱਲ, ਮਤਲਬ ਸਟੈਪ ਤਾਂ ਹੁਣ ਲੈਣ ਵਾਲੇ ਨੇ, ਅਜੇ ਹੁਣੇ ਤਾਂ 3-4 ਮਹੀਨੇ ਬਾਅਦ ਨੇ, ਪਰ ਉਹ ਕਿਉਂ ਕੋਨਸੀਕੁਐਂਸ, ਮਤਲਬ ਕਿ ਜਿਹੜੇ ਬਾਅਦ ਵਿੱਚ ਆਪਾਂ ਨੂੰ ਭੁਗਤਣਾ ਪਵੇ ਉਹਨਾਂ ਚੀਜ਼ਾਂ ਨੂੰ, ਹੁਣ ਤੋਂ ਕਿਉਂ ਨੀ ਉਹ ਸਟੈਪ ਲੈ ਜਾਂਦੇ ਗੇ? ਫਿਰ ਆਪਾਂ ਸਰਕਾਰਾਂ ਦੇ ਦੋਸ਼ ਕੱਢ ਦਿੰਦੇ ਹਾਂ। ਮੈਂ ਆਉਣ ਵਾਲੇ 2018 ਦੀ ਗੱਲ ਕਰਦਾ ਪਿਆ ਜੀ ਸਾਰੇ ਦੀ।
ਤੇ ਹਾਂਜੀ ਆ ਵੀ ਸੋਚਣ ਵਿਚਾਰਨ ਵਾਲੀ ਗੱਲ ਆ। ਸੋ ਵੈਸੇ ਆਪਾਂ ਗੱਲ ਕਰੀਏ, ਅਸੀਂ ਪਰਸਨਲ ਗੱਲ ਚੱਲ ਰਹੀ ਸੀ, ਅਸੀਂ ਪਰਸਨਲ ਲਾਈਫ ਦੇ ਵਿੱਚ ਕੀ ਕਰ ਰਹੇ ਹਾਂ। ਸੋ ਆ ਵੀ ਤੁਸੀਂ ਦੱਸਤਾ ਕਿ ਹੁਣ ਤੁਹਾਡੇ ਤੋਂ, ਹਾਂਜੀ ਮੈਂ ਤੁਹਾਡੇ ਤੋਂ ਆ ਵੀ ਰਿਪੋਰਟ ਲਵਾਂਗਾ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਜਰੂਰ ਜਾ ਕੇ ਚੈੱਕ ਕਰਿਓ ਕਿ ਆਲੇ ਦੁਆਲੇ ਜਿਹੜੇ ਆ ਖੰਭੇ ਵਗੈਰਾ ਲੱਗੇ ਹੋ ਆ ਉਹ ਸਹੀ ਕੰਮ ਕਰ ਰਹੇ ਆ, ਉਹ ਰਿਪੋਰਟ ਵਗੈਰਾ। ਜੇ ਤੁਹਾਨੂੰ ਪਤਾ ਕਿ ਲਿਖਤ ਸ਼ਿਕਾਇਤ ਕਰੀਏ ਤਾਂ ਉਹ ਜਵਾਬਦੇਹ ਹੁੰਦਾ, ਸਰਕਾਰੀ ਅਦਾਰੇ ਨਾ ਜਵਾਬਦੇਹ ਹੁੰਦੇ ਆ। ਤੁਸੀਂ ਘੱਟ ਤੋਂ ਘੱਟ ਆਪਣੇ ਏਰੀਏ ਦੇ, ਆਪਣੇ ਪਿੰਡ ਚ, ਏਰੀਆ ਵੀ ਨਹੀਂ, ਆਪਣੇ ਪਿੰਡ ਦੇ ਵਿੱਚ ਚੈੱਕ ਜ਼ਰੂਰ ਕਰਿਓ ਕਿ ਇਹੋ ਜਿਹਾ ਕੋਈ ਹਾਦਸਾ ਨਾ ਵਾਪਰੇ। ਪਰਸਨਲ ਲਾਈਫ ਦੀ ਗੱਲ ਕਰ ਰਹੇ ਸੀ, ਸੋ ਆਹ ਤਾਂ ਚੱਲੀ ਜਾਣਾ ਨਾ ਕਿ ਕੀ ਕਰ ਰਹੀਆਂ ਸਰਕਾਰਾਂ। ਸੋ ਪਰਸਨਲ ਲਾਈਫ ਦੇ ਵਿੱਚ ਕੀ ਇਸ ਸਾਲ ਦੇ ਵਿੱਚ, ਵੈਸੇ ਆਪਣਾ ਇਕੱਠਿਆਂ ਦਾ ਬਹੁਤ ਸੋਹਣਾ ਰਿਹਾ ਸਾਲ, ਹੈ ਨਾ, ਮੂਵੀ ਬਣਾਉਣ ਦਾ ਸੀਗਾ ਕੋਈ ਡਿਸੀਜ਼ਨ, ਸੇਗੇਮਾ ਦਾ ਸ਼ੇਅਰ ਕਰ ਲਿਆ ਮੂਵੀ, ਚਲੋ ਜੇ ਰਿਲੀਜ਼ ਹੋਊਗੀ ਅਸੀਂ ਦੁਬਾਰਾ ਤੋਂ ਫਿਰ ਪ੍ਰੋਗਰਾਮ ਤੁਹਾਨੂੰ ਲਵਾਂਗੇ, ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ 2018 ਚ ਹੋਰ ਕੀ ਪਲਾਨ ਨੇ ਤੁਹਾਡੇ ਅੱਗੇ, ਤੁਹਾਡੇ ਆਪਣੇ ਸਰਕਾਰ ਦੇ ਨਹੀਂ,
ਮੇਰੇ ਆਪ ਮੇਰੇ ਖੁਦ ਦੇ ਜੀ, ਅਸੀਂ ਸਿਹਤ ਯਾਬ ਰਹੀਏ ਜੀ, ਕਿਸੇ ਨੂੰ ਹਰਟ ਨਾ ਕਰੀਏ ਤੇ ਆਪਣੀ ਮਿਹਨਤ ਕਰਕੇ ਖਾਈਏ, ਸਾਰੇ ਦੋਸਤਾਂ ਮਿੱਤਰਾਂ ਨਾਲ ਮਿਲ ਕੇ ਰਵਾਂਗੇ ਜੀ। ਹੋਰ ਮੈਂ ਤਾਂ ਕੌਣ ਹੈ ਜੀ ਦੱਸਣ ਵਾਲਾ ਜੀ ਕਿਸੇ ਨੂੰ
ਜੀ। ਸੋ ਕੋਈ ਰੈਜ ਇੱਥੋਂ ਆ ਸਾਫ ਜਿਹਾ ਹੁੰਦਾ ਨਾ ਕਿ ਕੋਈ ਰੈਜੋਲਿਊਸ਼ਨ ਨਹੀਂ ਪਾਸ ਕੀਤਾ, ਕਿ ਮੈਂ ਤਾਂ ਕਈ, ਮੈਂ ਤੁਹਾਨੂੰ ਦੱਸਦਾ ਕਿ ਮੇਰਾ ਕੀ ਬਣਿਆ ਨਾ, ਮੈਂ ਦਸੰਬਰ ਮਹੀਨੇ ਦੀ ਸਟਾਰਟਿੰਗ ਤੋਂ ਹੀ ਸ਼ੂਗਰ ਛੱਡਣ ਬਾਰੇ ਸੋਚ ਰਿਹਾ ਖੰਡ, ਫਿਰ ਜੋ 15 ਕੁ ਦਿਨ ਲੰਘ ਗਏ ਫਿਰ ਮੈਂ ਸੋਚਿਆ ਕਿਉਂ ਨਾ ਨਵੇਂ ਸਾਲ ਚ ਛੱਡੀ ਜਾਵੇ, ਇਹ ਤਾਂ ਮਨ ਨੂੰ ਤਸੱਲੀ ਮਿਲ ਗਈ ਕਿ 2 ਹਫ਼ਤੇ ਹੋਰ ਖਾਣ ਨੂੰ ਮਿਲ ਗਏ। ਮਿੱਠਾ ਛੱਡਣ ਬਾਰੇ ਸੋਚਿਆ ਜਾ ਰਿਹਾ, ਦੇਖੋ ਕਿੱਡਾ ਬੜਾ ਸਟੈਪ। ਸੋ ਏਦਾਂ ਦੀਆਂ ਗੱਲਾਂ ਕਰ ਰਿਹਾ ਕਿ ਇਹੋ ਜਿਹੇ ਕਿਹੋ ਜਿਹੇ ਰੈਜੋਲੂਸ਼ਨ ਤੁਸੀਂ ਪਾਸ ਕਰਨ ਬਾਰੇ ਸੋਚ ਰਹੇ ਹੋ। ਖੈਰ ਆਪਣਾ ਸਮਾਂ ਹੋ ਗਿਆ ਕਿ ਗੀਤ ਸੁਣ ਲਈਏ ਭਾਜੀ ਧਰਮੀ ਜੀ। ਸੋ ਅਸੀਂ ਗੀਤ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਸੋ ਦੋਸਤੋ ਸੁਣੋ ਇੱਕ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਰੰਗ ਦੀ ਗੁਲਾਬੀ ਹੈ ਜੀ ਮਿੱਠੀ ਆ ਜ਼ਬਾਨ ਦੀ, ਮਿਸ਼ਰੀ ਉਹ ਕੇਸਰੀ ਜੀ ਹੋਵੇ ਜੋਏ ਰਾਣ ਦੀ। ਰੰਗ ਦੀ ਗੁਲਾਬੀ ਹੈ ਜੀ ਮਿੱਠੀ ਆ ਜ਼ਬਾਨ ਦੀ, ਮਿਸ਼ਰੀ ਉਹ ਕੇਸਰੀ ਜੀ ਹੋਵੇ ਜੋਏ ਰਾਣ ਦੀ। ਕੇਸਾਂ ਵਿੱਚ ਰੱਬ ਨੂੰ ਸਜਾ ਕੇ ਨਿਕਲੀ ਨਿਤਾਰੇ ਤੇਰੇ ਮੱਥੇ ਉੱਤੇ ਕੌਣ ਕਿੱਕਲੀ, ਨਿਤਾਰੇ ਤੇਰੇ ਮੱਥੇ ਉੱਤੇ ਕੌਣ ਕਿੱਕਲੀ, ਨਿਤਾਰੇ ਤੇਰੇ ਮੱਥੇ ਉੱਤੇ ਕੌਣ ਕਿੱਕਲੀ। ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ, ਪਾਤੇ ਜੱਟੀਏ ਮਖਾਣੇ ਵਰਗੀ, ਪਾਤੇ ਜੱਟੀਏ ਮਖਾਣੇ ਵਰਗੀ। ਰੰਗ ਦੀਆਂ ਕਾਸ਼ਨੀ ਚਲਾ ਕੇ ਅੱਖੀਆਂ, ਜਿਵੇਂ ਨੀ ਵਿਸਾਖ ਵਿੱਚ ਦਾਖਾਂ ਪੱਕੀਆਂ, ਕੇ ਤੁਰਨਾ ਧੂੜ ਤੇਰੇ ਪੈਰਾਂ ਦੀ, ਬਣਾ ਲਈ ਸੁਰਮਾ ਬਣਾ ਲਈ ਸੁਰਮਾ ਬਣਾ ਲਈ ਸੁਰਮਾ। ਨਗਰ ਮਹੀਨੇ ਵਿੱਚ ਹੀਰਾਂ ਜੰਮੀਆਂ, ਕੇਸ ਤੇਰੇ ਰਾਤਾਂ ਕਾਲੀਆਂ ਤੇ ਲੰਮੀਆਂ, ਕੇਸ ਤੇਰੇ ਰਾਤਾਂ ਕਾਲੀਆਂ ਤੇ ਲੰਮੀਆਂ।
ਹੱਥ ਮਾਰੀਆਂ ਜੱਗ ਤੋਂ ਅੱਗ ਤੈਨੂੰ ਅੱਖਾਂ ਮਾਰੀਆਂ ਜੱਗ ਤੋਂ ਅੱਗ ਤੈਨੂੰ ਅੱਖਾਂ ਮਾਰੀਆਂ ਲੱਡੂਆਂ ਦੇ ਰੰਗ ਦਾ ਦੁਪੱਟਾ ਉੱਡਦਾ ਨੀ ਫਿਰੇ ਜੱਟ ਫਾਦੋ ਜਿੱਤ ਪਾਗ ਉੱਡਦਾ ਹੱਸਦੀ ਤਾਰੇ ਤਿਆਂ ਦੀ ਖੰਡ ਬਣ ਜੇ ਸਿੱਕੇ ਨੂੰ ਉਛਾਲੇ ਮਾਨਾ ਛੰਦ ਬਣ ਜੇ ਸਿੱਕੇ ਪੈ ਕੇ ਖੰਮਣੀ ਦੇ ਰੰਗ ਰਾਣੀਏ ਤੇਰੇ ਨਾਲੋਂ ਮਹਿੰਗੀ ਤੇਰੀ ਸੰਗ ਰਾਣੀਏ ਤੇਰੇ ਨਾਲੋਂ ਮਹਿੰਗੀ ਤੇਰੀ ਸੰਗ ਰਾਣੀਏ
ਸਤਿ ਸ੍ਰੀ ਅਕਾਲ ਜਗਤਾਰ ਭਾਈ ਜੀ ਗੁਰਸੇਵ ਬੋਲ ਰਹੇ ਜੀ
ਹਾਂਜੀ ਸਤਿ ਸ੍ਰੀ ਅਕਾਲ ਗੁਰਸੇਵ ਜੀ ਕੀ ਹਾਲ ਚਾਲ ਹੈ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆ ਤੁਹਾਡਾ ਲਹਿਰਾ ਪ੍ਰੋਗਰਾਮ ਦੇ ਵਿਚ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵਕ ਸਿੰਘ ਤੇ ਮੈਂ ਨਾਲ ਨੇ ਮੇਰੇ ਹਰਮੀਤ ਜੀ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਜੁੜ ਚੁੱਕੇ ਆ ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ
ਸਤਿ ਸ੍ਰੀ ਅਕਾਲ ਜੀ ਗੁਰਸੇਵਕ ਜੀ ਤੇ ਹਰਬੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਹਾਲ ਨੇ ਤੁਸੀਂ ਸੁਣਾਓ
ਜੀ ਪੂਰੀ ਚੜ੍ਹਦੀ ਕਲਾ ਚ ਜੀ ਸੋ ਬਹੁਤ ਵਧੀਆ ਲੱਗਾ ਜੀ ਅਕਸਰ ਤੁਹਾਡੇ ਮੈਸੇਜ ਤੁਹਾਡੇ ਵਿਚਾਰ ਅਸੀਂ ਸ਼ੇਅਰ ਕਰਦੇ ਹੁੰਦੇ ਆ ਸੋ ਅੱਜ ਤੁਹਾਡੇ ਨਾਲ ਰੂਬਰੂ ਗੱਲਬਾਤ ਰਾਬਤਾ ਕਾਇਮ ਕਰਕੇ ਬਹੁਤ ਵਧੀਆ ਲੱਗ ਰਿਹਾ ਜੀ ਕੀ ਕਹਿਣਾ ਚਾਹੋਗੇ ਅੱਜ
ਬਸ ਜੀ ਕਹਿਣਾ ਕੀ ਹੈ 2017 ਜਾ ਰਿਹਾ 2018 ਆ ਰਿਹਾ 25 ਸਾਲ ਦਾ ਸਫ਼ਰ ਹਾਂਗਕਾਂਗ ਚ ਤੈਅ ਕਰ ਲਿਆ ਲੱਗਦਾ ਇੰਜੀ ਹੈ ਕਿ ਜਿਵੇਂ ਕੱਲ ਅਜੇ ਆਏ ਆ ਤੇ
ਠੀਕ ਹੈ
ਬਾਕੀ ਮੇਰਾ ਜਿਹੜਾ ਸੁਨੇਹਾ ਭੇਜਣ ਦਾ ਇਹ ਮਤਲਬ ਸੀ ਮੈਂ ਅਮਨਦੀਪ ਸਿੰਘ ਨਾਲ ਵੀ ਸ਼ੇਅਰ ਕੀਤਾ ਸੀਗਾ ਮੇਰਾ ਮਕਸਦ ਇਹ ਨਹੀਂ ਸੀ ਹੈ ਕਿ ਵੀ ਕਿਸੇ ਨੂੰ ਸਹੀ ਜਾਂ ਕਿਸੇ ਨੂੰ ਗਲਤ ਸਾਬਤ ਕਰਨਾ ਮੇਰਾ ਮਕਸਦ ਇਹ ਗੱਲ ਕਰਨ ਦਾ ਇਹੀ ਸੀ ਵੀ ਅੱਜ ਕੱਲ ਮੈਰਿਜ ਪੈਲਸਾਂ ਦੇ ਵਿੱਚ ਰੁਝਾਨ ਕੀ ਨੇ ਜਾਂ ਵਿਆਹਾਂ ਦੇ ਵਿੱਚ ਰੁਝਾਨ ਕੀ ਹੁੰਦੇ ਆ ਉੱਥੇ ਲੋਕ ਕੀ ਕਰਦੇ ਆ ਬਿਨ ਮਕਸਦ ਦੀਆਂ ਗੱਲਾਂ ਬਿਨਾਂ ਮਤਲਬ ਕੋਈ ਜਿਨ੍ਹਾਂ ਦਾ ਕੋਈ ਮਕਸਦ ਨਹੀਂ ਹੁੰਦਾ ਗੱਲ ਦਾ ਬਿਨਾਂ ਕਿਸੇ ਗੱਲ ਤੋਂ ਇੰਟਰੋਡਕਸ਼ਨ ਸ਼ੁਰੂ ਕਰਕੇ ਫਿਰ ਕਿਹੜੀਆਂ ਕਿਹੜੀਆਂ ਗੱਲਾਂ ਉੱਥੇ ਉਹ ਜ਼ਿਰਾ ਕਰਦੇ ਨੇ ਤੇ ਐਂਡ ਦੇ ਉੱਤੇ ਆ ਕੇ ਕੀ ਕਹਿੰਦੇ ਨੇ ਇਹ ਮੇਰਾ ਮਤਲਬ ਸੁਨੇਹਾ ਲਿਖਣ ਦਾ ਮਤਲਬ ਇਹੀ ਸੀਗਾ ਹੋਰ ਨਹੀਂ ਸੀ ਇਹ ਵੀ ਕਿਸੇ ਨੂੰ ਆਪਾਂ ਗਲਤ ਜਾਂ ਕਿਸੇ ਨੂੰ ਸਹੀ ਸਾਬਤ ਕਰਨਾ ਇਹ ਜਿਹੜੇ ਰੁਝਾਨ ਹੈ ਇਹ ਮਕਸਦ ਦੇ
ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਜਿਹਨਾਂ ਦਾ ਕੋਈ ਮਕਸਦ ਨਹੀਂ ਹੁੰਦਾ ਸਿਰਫ ਲੋਕਾਂ ਦਾ ਇਕੱਠ ਹੋ ਜਾਣਾ ਤੇ ਲੋਕ ਹਾਂਜੀ
ਹਾਂਜੀ ਅਸੀਂ ਨੀ ਕਿਸੇ ਨੂੰ ਪੁਆਇੰਟ ਆਊਟ ਨੀ ਕਰਦੇ ਅਸੀਂ ਵੀ ਆਪਣੇ ਤੇ ਲੈ ਕੇ ਗੱਲ ਕਰ ਰਹੇ ਸੀ ਕਿ ਸਾਡਾ ਵੀ ਅਕਸਰ ਆਹੀ ਹਾਲ ਹੁੰਦਾ ਨਾ ਸੋ ਏਦਾਂ ਹੁੰਦਾ ਨਾ ਕਿ ਤੁਸੀਂ ਪੁਆਇੰਟ ਦਿੱਤਾ ਸਾਨੂੰ ਸੋ ਬਹੁਤ ਵਧੀਆ ਲੱਗਾ ਕਿ ਘੱਟੋ ਘੱਟ ਅਸੀਂ ਆਪਣੇ ਤੇ ਲੈ ਕੇ ਗੱਲ ਕਰਦੇ ਹਾਂ ਕਿ ਜੇਕਰ ਗਲਤ ਰੁਝਾਨ ਵੀ ਚੱਲ ਪਏ ਆ ਕਿ ਉਹਨਾਂ ਦੇ ਜ਼ਿੰਮੇਵਾਰ ਵੀ ਅਸੀਂ ਆ ਤੇ ਅਸੀਂ ਉਹ ਸੁਧਾਰਨੇ ਆ
ਹਾਂਜੀ ਹਾਂਜੀ ਕਿਉਂਕਿ ਮੈਂ ਨਾ ਪਿਛਲੇ ਸਾਲ ਜਨਵਰੀ ਚ ਗਿਆ ਸੀਗਾ ਤੇ ਮੈਨੂੰ ਤਿੰਨ ਚਾਰ ਵਿਆਹ ਅਟੈਂਡ ਕਰਨ ਦਾ ਮੌਕਾ ਮਿਲਿਆ ਤੇ ਉੱਥੇ ਮੈਂ ਜੋ ਵੇਖਿਆ ਵੀ ਜੋ ਜੋ ਮੈਂ ਉੱਥੇ ਮਹਿਸੂਸ ਕੀਤਾ ਕਿਉਂਕਿ ਐਕਚੁਅਲੀ ਪਤਾ ਕੀ ਹੁੰਦਾ ਹਰ ਇੱਕ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੁਣ ਮੈਂ ਥੋੜਾ ਜਿਹਾ ਮੀਡੀਆ ਨਾਲ ਜੁੜਿਆ ਹੋਇਆ ਸੀ ਤੇ ਮੈਂ ਉਸ ਸਾਰੇ ਵਰਤਾਰੇ ਨੂੰ ਉਸ ਨਜ਼ਰ ਨਾਲ ਵੇਖਿਆ ਤੇ ਜਦੋਂ ਮੈਂ ਉਸ ਨਜ਼ਰ ਨਾਲ ਵੇਖਿਆ ਤਾਂ ਮੈਂ ਉਹਦਾ ਤੱਤ ਵੀ ਕੱਢਿਆ ਇਹਦੇ ਵਿੱਚੋਂ ਕੁਛ ਨਿਕਲਦਾ ਵੀ ਹੈ ਜਾਂ ਇਹਦਾ ਕੋਈ ਵਧੀਆ ਸਾਰਥਿਕ ਨਤੀਜਾ ਵੀ ਹੈਗਾ ਜਾਂ ਨਹੀਂ ਪਰ ਮੈਨੂੰ ਉਹਦਾ ਕੁਛ ਸਾਰਥਿਕ ਨਤੀਜਾ ਨਹੀਂ ਦਿਸਿਆ ਐਂਡ ਮੈਨੂੰ ਇਹੀ ਦਿਸਿਆ ਕਿ ਨਾਲੇ ਤਾਂ ਲੋਕ ਖਾ ਪੀ ਜਾਂਦੇ ਆ ਤੇ ਨਾਲੇ ਅਖੀਰ ਦੇ ਉੱਤੇ ਆ ਕੇ ਮਤਲਬ ਉਹ ਆਪਣਾ ਜਿਹੜਾ ਵਿਚਾਰ ਆ ਉਹ ਇਹ ਦੇ ਜਾਂਦੇ ਆ ਕਿ ਵੀ ਪਹਿਲਾਂ ਕੰਮ ਲੋਡ ਸੀ ਇਹ ਤਾਂ ਲੋਕਾਂ ਨੇ ਐਵੇਂ ਖਰਚੇ ਵਧਾ ਲਏ
ਬਿਲਕੁਲ ਬਿਲਕੁਲ ਜਾਣ ਲੱਗੇ ਭੰਡ ਜਾਂਦੇ ਆ ਪੰਜਾਬੀ ਚ ਗਈ
ਬਸ ਮੇਰਾ ਮਕਸਦ ਤਾਂ ਇਹੀ ਗੱਲ ਕਰਨ ਦਾ ਸੀਗਾ ਹੋਰ ਨੀ ਸੀ ਹੈ ਕੋਈ ਵੀ ਕਿਸੇ ਪਾਰਟੀ ਨੂੰ ਜਾਂ ਕਿਸੇ ਪੋਲੀਟੀਕਲ ਲੈਵਲ ਤੇ ਗੱਲ ਕਰਨ ਦਾ ਤੇ ਉੱਥੇ ਜ਼ਿਰਾ ਕੀ ਹੁੰਦੀ
ਆ ਜੀ ਵਿਅੰਗ
ਕੀ ਲੋਕ ਉੱਥੇ
ਹਾਂਜੀ
ਤੇ ਬਾਕੀ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਚਾਹੀਦਾ ਵੀ ਹੈ ਅੱਜ ਕੱਲ ਦੇਖੋ ਪ੍ਰੋਗਰਾਮਾਂ ਦੇ ਵਿੱਚ ਕੀ ਹੁੰਦਾ ਪ੍ਰੋਗਰਾਮਾਂ ਚ ਇਹੀ ਹੁੰਦਾ ਹੈ ਕਿ ਵੀ ਆਪਾਂ ਜਿਹੜੇ ਮੌਜੂਦਾ ਹਾਲਾਤ ਨੇ ਉਹਨਾਂ ਦੇ ਉੱਤੇ ਜ਼ਿਰਾ ਕਰੀਏ ਕਮ ਸੇ ਕਮ ਜਿਹੜੇ ਸਾਡੇ ਸਰੋਤੇ ਆ ਉਹ ਸਾਡੇ ਪ੍ਰੋਗਰਾਮ ਦੇ ਵਿੱਚੋਂ ਕੁਝ ਨਾ ਕੁਝ ਲੈ ਕੇ ਜਾਣ ਹਾਂਜੀ ਮਕਸਦ ਇਹੀ ਹੈ
ਹਾਂਜੀ ਬਿਲਕੁਲ ਤੇ ਹੋਰ ਕੁਛ ਵੀ ਕਹਿਣਾ ਚਾਹੋਗੇ ਭਾਜੀ
ਨਾ ਬਸ ਥੈਂਕ ਯੂ ਵੀਰ ਜੀ
ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ ਸੋ ਆਸ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਵੀ ਏਦਾਂ ਅਸੀਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਰਹਾਂਗੇ ਪ੍ਰੋਗਰਾਮ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਦੇ ਲਈ
ਓਕੇ ਜੀ ਓਕੇ ਥੈਂਕ ਯੂ
ਸੋ ਬਿਲਕੁਲ ਦੋਸਤੋ ਸਾਡੀ ਕੋਸ਼ਿਸ਼ ਹੁੰਦੀ ਆ ਜਿੱਦਾਂ ਪਹਿਲਾਂ ਦੱਸਿਆ ਕਿ ਤੁਹਾਡੇ ਹੀ ਸੁਨੇਹੇ ਤੁਹਾਡੀਆਂ ਹੀ ਖ਼ਬਰਾਂ ਹੁੰਦੀਆਂ ਕਿ ਜੋ ਕਿ ਸਾਡੇ ਜ਼ਰੀਏ ਸਾਡੇ ਮਾਧਿਅਮ ਤੋਂ ਹੋ ਕੇ ਤੁਹਾਡੇ ਤੱਕ ਪਹੁੰਚ ਜਾਂਦੀਆਂ ਸੋ ਸਾਡੀ ਹਮੇਸ਼ਾ ਕੋਸ਼ਿਸ਼ ਵੀ ਹੁੰਦੀ ਹੈ ਜੇਕਰ ਤੁਸੀਂ ਕੁਛ ਵੱਖਰਾ ਕਰ ਰਹੇ ਹੋ ਹਨਾ ਤੁਸੀਂ ਸੋਸਾਇਟੀ ਦੇ ਵਿੱਚ ਵੱਖਰਾ ਕੀਤਾ, ਸ਼ੇਅਰ ਜ਼ਰੂਰ ਕਰੋ। ਅੱਜ ਦਾ ਸਮਾਂ ਹੀ ਏਦਾਂ ਕਿ ਇੱਕ ਦੂਜੇ ਤੋਂ ਮੋਟੀਵੇਸ਼ਨ ਲੈ ਕੇ ਚੱਲਣਾ ਚੱਲਦੇ ਹਾਂ ਆਪਾਂ ਨਾ, ਕਿ ਇੱਕ ਦੂਜੇ ਤੋਂ ਦੇਖ ਕੇ ਚੱਲਦੇ ਹਾਂ ਕਿ ਉਹਨੇ ਵਧੀਆ ਕੰਮ ਕੀਤਾ, ਕਿਉਂਕਿ ਜਿਹੜੇ ਮਾੜੇ ਕੰਮ ਆ ਉਹਦੀ ਉਹਨੂੰ ਅੱਗੇ ਲਿਆਉਣ ਦੀ ਲੋੜ ਨਹੀਂ ਪੈਂਦੀ, ਉਹ ਆਪੇ ਬਹੁਤ ਹਾਈਪ ਲੈ ਜਾਂਦਾ ਆ। ਬੇਸ਼ੱਕ ਸੋਸ਼ਲ ਮੀਡੀਆ ਹੋਵੇ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਪਰ ਜੇਕਰ ਤੁਸੀਂ ਵਧੀਆ ਕੁਛ ਕਰ ਰਹੇ ਹੋ, ਤੁਹਾਡੇ ਫਰੈਂਡ ਸਰਕਲ ਦੇ ਵਿੱਚ, ਤੁਹਾਡੇ ਪਿੰਡ ਦੇ ਵਿੱਚ ਕੁਛ ਵਧੀਆ ਹੋ ਰਿਹਾ, ਉਹ ਸ਼ੇਅਰ ਜ਼ਰੂਰ ਕਰਿਆ ਕਰੋ ਹਨਾ। ਦੇਖੋ ਦੇਖੀ ਇੱਕ ਦੂਜੇ ਦੇ, ਫਿਰ ਬੰਦਾ ਆਪਣੇ ਪਿੰਡ ਦੇ ਵਿੱਚ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਕਰਦਾ ਆ। ਸੋ ਈਵਨ ਤੁਸੀਂ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਲ ਲਾਈਨ ਜ਼ਰੂਰ ਖੋਲ ਕੇ ਰੱਖਿਆ ਕਰਾਂਗੇ, ਤੁਸੀਂ ਕਾਲ ਤੇ ਆ ਕੇ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਤੁਸੀਂ ਕੀ ਕੀਤਾ ਜਾਂ ਤੁਹਾਡੇ ਸਰਕਲ ਦੇ ਵਿੱਚ ਕੀ ਵਧੀਆ ਹੋ ਰਿਹਾ ਆ। ਸੋ ਹਰਵੀਰ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਪਿੰਡ ਦੇ ਵਿੱਚ ਵੀ ਕੁਛ ਨੌਜਵਾਨਾਂ ਵੱਲੋਂ, ਖਾਸ ਕਰਕੇ ਨੌਜਵਾਨਾਂ ਵੱਲੋਂ ਕੁਛ ਵੱਖਰਾ ਕੀਤਾ ਜਾ ਰਿਹਾ, ਉਹ ਜ਼ਰੂਰ ਸ਼ੇਅਰ ਕਰੋ ਜੀ।
ਜੀ ਬਿਲਕੁਲ ਜੀ, ਮੇਰੇ ਪਿੰਡ ਦੇ ਨੌਜਵਾਨ ਜਿਨ੍ਹਾਂ ਨੂੰ ਸਾਡੇ ਪਿੰਡ ਦੇ, ਕਿਉਂਕਿ ਨੌਜਵਾਨ ਉਹ ਹੈਗੇ ਨੇ ਕਿ ਡੇ ਜੋਬ ਕੀਤੀ ਆਪਣੀ, ਚਲੋ ਆਪਣੇ ਘਰ ਆ ਗਏ, ਬਾਅਦ ਵਿੱਚ ਸਪੋਰਟਸ ਵਾਸਤੇ ਗਰਾਊਂਡ ਆ ਉੱਥੇ ਖੇਡ ਲਿਆ, ਤੇ ਜਿਹੜੇ ਹੁੰਦੇ ਨਾ ਜੀ ਚਾਰ ਪੰਜ ਵਿਹਲੜ ਹੁੰਦੇ ਨੇ, ਮੈਂ ਬਜ਼ੁਰਗਾਂ ਦੀ ਉਹ ਗੱਲ ਕਰਦਾ ਵਾਂ, ਉਹਨਾਂ ਨੂੰ ਕਹਿਣਾ ਤਾਂ ਨਹੀਂ ਚਾਹੀਦਾ ਗਾ, ਪਰ ਹੁਣ ਉਹਨਾਂ ਨੇ ਨਾਂ ਦਿੱਤਾ ਹੁੰਦਾ ਬਿੱਲੀ ਮੰਡੀਰ, ਇਹਨਾਂ ਨੂੰ ਕੋਈ ਕੰਮ ਹੈ ਨੀਗਾ, ਤੇ ਇਧਰ ਉਧਰ ਮੂੰਹ ਚੱਕਿਆ ਤੁਰੇ ਫਿਰਦੇ ਨੇ, ਮਤਲਬ ਇਹੀ ਇੱਕ ਰੂੜ ਜੀ ਜਿਹੜੀ ਸ਼ਬਦਾਵਲੀ ਵਰਤੀ ਜਾਂਦੀ ਹੁੰਦੀ ਆ, ਤੇ ਉਹ ਜਿਹੜੀ ਗੱਲ ਉਹ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਆ ਜੀ ਉਹਨਾਂ ਦੇ ਦਿਲ ਦੇ ਉੱਤੇ ਕਹਿ ਲਓ ਜੀ ਸਟ੍ਰਾਈਕ ਕੀਤੀ, ਵੀ ਸਾਨੂੰ ਮੰਡੀਰ ਹੀ ਦੱਸਦੇ, ਅਸੀਂ ਇੰਨਾ ਪੜ੍ਹ ਕੇ ਜੋਬ ਕਰਦੇ ਹਾਂ, ਡੇ ਜੋਬ ਕੀਤੀ, ਸ਼ਾਮ ਨੂੰ ਖੇਡਣ ਆਉਣੇ ਆ। ਉਹਨਾਂ ਨੇ ਕੀ ਕੀਤਾ ਕਿ ਇੱਕ ਲੋਕ ਸੇਵਕ ਨਾਂ ਦੀ ਇੱਕ ਆਰਗਨਾਈਜੇਸ਼ਨ ਕਹਿ ਲਓ ਛੋਟੀ ਜਿਹੀ ਬਣਾ ਲਈ, ਸਾਰੇ ਪਿੰਡ ਦੇ ਮੁੰਡਿਆਂ ਨੇ ਰਲ ਕੇ, ਨੌਜਵਾਨਾਂ ਨੇ ਰਲ ਕੇ, ਉਹਨਾਂ ਨੇ ਹੁਣ ਕੀ ਕੀਤਾ ਕਿ ਜੇ ਤੁਸੀਂ ਸਾਨੂੰ ਮੰਡੀਰ ਹੀ ਕਹਿੰਦੇ ਹੋ ਤੇ ਅਸੀਂ ਮੰਡੀਰ ਵਾਲੇ ਕੰਮ ਕਰਕੇ ਦਿਖਾਉਣੇ। ਫਿਰ ਉਹਨਾਂ ਨੇ ਕੀ ਕੀਤਾ ਕਿ ਉਹਨੂੰ ਪੋਜ਼ਿਟਿਵ ਵੇ ਦੇ ਵਿੱਚ, ਉਸ ਐਨਰਜੀ ਨੂੰ ਪੋਜ਼ਿਟਿਵ ਵੇ ਦੇ ਵਿੱਚ ਲੈ ਕੇ ਪਿੰਡ ਦੇ ਚਾਰੇ ਪਾਸੇ ਤਕਰੀਬਨ 2500 ਰੁੱਖ ਲਗਾ ਦਿੱਤਾ, ਤੇ ਉਹਨੂੰ ਪੂਰਾ ਮੇਨਟੇਨ ਵੀ ਕਰ ਰਹੇ ਨੇ। ਉਸ ਤੋਂ ਬਾਅਦ ਸਾਰੇ ਪਿੰਡ ਦੀਆਂ ਗਲੀਆਂ ਜਿੰਨੀਆਂ ਵੀ ਹੈਗੀਆਂ ਸੀ ਉਹਨਾਂ ਨੂੰ ਪੱਕੀਆਂ ਹੈਗੀਆਂ ਸੀ, ਜਿਵੇਂ ਜਿੱਥੋਂ ਵੀ ਟੁੱਟੀਆਂ ਫੁੱਟੀਆਂ ਸੀਗੀਆਂ ਜਾਂ ਖੱਡੇ ਸੀ ਜਾਂ ਪਾਣੀ ਦੀ ਨਿਕਾਸੀ ਨਹੀਂ ਬਣਦੀ ਪਈ ਸੀਗੀ, ਉਹ ਸਾਰੀ ਕੀਤੀ। ਉਸ ਤੋਂ ਬਾਅਦ ਖਾਲਾ ਵੱਡਾ ਜਿਹੜਾ ਸੀਗਾ ਉਹ ਸਾਫ਼ ਕਰ ਦਿੱਤਾ ਆ। ਉਸ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਕੱਲ ਕੰਪਲੀਟ ਹੋਇਆ ਜੀ ਕੰਮ, ਇਹ ਮੈਨੂੰ ਖ਼ਬਰ ਮਿਲੀ ਸੀਗੀ, ਕੱਲ ਮੈਸੇਜ ਮਿਲਿਆ ਕਿ ਪੂਰੇ ਪਿੰਡ ਦੇ ਵਿੱਚ ਸਾਰੀਆਂ ਗਲੀਆਂ ਦੇ ਵਿੱਚ ਲਾਈਟਾਂ ਲੱਗ ਗਈਆਂ ਆ, ਤੇ ਉਹਨਾਂ ਦੀ ਮੇਨਟੇਨ ਕਰਨ ਦੀ ਜਿਹੜੇ ਘਰ ਦੇ ਅੱਗੇ ਲੱਗੀ ਉਹਨੂੰ ਜ਼ਿੰਮੇਵਾਰੀ ਦਿੱਤੀ, ਜੇ ਬਲਬ ਟੁੱਟਦਾ ਜਾਂ ਕੁਛ ਵੀ ਖਰਾਬੀ ਹੁੰਦੀ ਤੇ ਇਹ ਤੇਰੀ ਜ਼ਿੰਮੇਵਾਰੀ ਏ, ਜੇ ਨਹੀਂ ਲੱਗਦਾ ਤੇ ਅਸੀਂ ਤੇਰੇ ਘਰੋਂ ਪਟਕਾ ਦੇਣਾ ਇੱਥੇ, ਤੇ ਆਪਦਾ ਇਹ ਐਵੇਂ ਨਾ ਸਮਝੀ ਇਹ ਧਮਕੀ ਆ ਤੈਨੂੰ। ਸਾਰੇ ਪਿੰਡ ਨੂੰ ਨੋਟੀਫਾਈ ਕੀਤਾ ਗਿਆ ਕਿ ਭਾਈ ਆਪਣਾ ਸਮਾਨ ਆ, ਆਪਣਾ ਸਮਾਨ ਆ, ਆਪਣੀ ਪ੍ਰੋਪਰਟੀ ਆ, ਇਹਨੂੰ ਸਾਂਭ ਕੇ ਰੱਖੀਏ। ਹੁਣ ਥੋੜਾ ਪਿੰਡ ਤੋਂ ਵੀ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ, ਪਹਿਲਾਂ ਤੇ ਇਹੀ ਕਹੀ ਜਾਂਦੇ ਸੀ ਡੇਲੀ ਮੰਡੀਰ ਆ ਲਹੀ ਫਿਰਦੀ ਆ, ਹੁਣ ਥੋੜਾ ਜਿਹਾ ਦਿਸਣ ਲੱਗ ਗਿਆ ਕਿ ਹਾਂ ਵੀ ਕੰਮ ਹੋਇਆ ਵਾ, ਸੋਲਰ ਲਾਈਟਾਂ ਲੱਗੀਆਂ ਆ। ਉਸ ਤੋਂ ਬਾਅਦ ਪਾਰਕ ਬਣਿਆ ਜੀ ਪਿੰਡ ਦੇ ਵਿੱਚ ਬਹਿਣ ਵਾਸਤੇ, ਬੜੀ ਵਧੀਆ ਜਗ੍ਹਾ। ਕਈ ਵਾਰੀ ਹੁੰਦਾ ਜੀ ਕੁਛ ਦੋਸਤ ਜਾਂ ਮਿੱਤਰ ਜਾਂ ਕੋਈ ਜਾਣਕਾਰ ਐਸੇ ਆਉਂਦੇ ਨੇ ਕਿ ਜਿਹਨਾਂ ਨੂੰ ਆਪਾਂ ਸਿੱਧਾ ਘਰੇ ਨਹੀਂ ਲਿਜਾ ਸਕਦੇ ਗੇ, ਉਸ ਤੋਂ ਪਹਿਲਾਂ ਇੱਕ ਠਹਿਰਨ ਵਾਸਤੇ ਇੱਕ ਜਗ੍ਹਾ ਬਣੀ ਆ ਬੜੀ ਸੋਹਣੀ। ਉੱਥੇ ਜਿਵੇਂ ਇੱਥੇ ਪਾਰਕ ਨਾ ਜੀ, ਜਿਵੇਂ ਝੂਲੇ ਲੱਗੇ ਆ, ਛੋਟੇ ਛੋਟੇ ਬੈਠਣ ਨੂੰ ਜਗ੍ਹਾ ਬਣੀ ਹੋਈ ਆ, ਬਿਲਕੁਲ ਸੇਮ ਡਿਟੋ ਕਾਪੀ ਉਵੇਂ ਆਪਣੇ ਮੇਰੇ ਪਿੰਡ ਦੇ ਵਿੱਚ ਬਣਿਆ ਆ। ਉੱਥੇ ਇੱਕ ਛੋਟੀ ਜਿਹੀ ਲਾਇਬ੍ਰੇਰੀ ਆ ਜਿਹਦੇ ਵਿੱਚ ਤਕਰੀਬਨ 25 ਕੁ ਦੀ ਸਿਟਿੰਗ ਹੈਗੀ ਆ, ਪਰ ਉਹ ਮੈਂ ਮਾੜੀ ਨਹੀਂ ਕਹਾਂਗਾ, ਇੱਕ ਪਿੰਡ ਵਾਸਤੇ ਕਾਫੀ ਆ। ਤੇ ਤਕਰੀਬਨ ਮੈਨੂੰ ਕਿਤਾਬਾਂ ਦੀ ਗਿਣਤੀ ਦਾ ਪੁਖਤਾ ਨਹੀਂ ਹੈਗੀ, ਪਰ ਕਿਤਾਬਾਂ ਹੈਗੀਆਂ ਜੀ ਉੱਥੇ, ਕਾਫੀ ਕਿਤਾਬਾਂ ਲੈ ਕੇ ਆਏ ਨੇ, ਤੇ ਕੁਛ ਮੈਂ ਕਿਹਾ ਕਿ ਮੈਂ ਅਗਲੇ ਮਹੀਨੇ ਜਾ ਰਿਹਾ ਤੇ ਮੈਂ ਖੁਦ ਲੈ ਕੇ ਆਵਾਂਗਾ, ਤੇ ਇਹ ਚੀਜ਼ਾਂ ਜਿਹੜੀਆਂ ਨੇ। ਅੱਛਾ, ਦੋ ਸੈਪਰੇਟ ਲਾਇਬ੍ਰੇਰੀ ਬਣਾ ਦਿੱਤੀਆਂ, ਇੱਕ ਗੁਰਦੁਆਰਾ ਸਾਹਿਬ ਬਣਾਈ ਹੋਈ ਆ, ਜੇ ਲੜਕੀਆਂ ਨੇ ਜਾਣਾ ਤੇ ਲੜਕੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾ ਸਕਦੀਆਂ ਨੇ, ਉੱਥੇ ਮਤਲਬ ਕਿ ਆਪਾਂ ਸੇਫ ਕਹਿੰਦੇ ਆ। ਤੇ ਸਵੇਰ ਸ਼ਾਮ ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਵੀ ਉੱਥੇ ਵਲੰਟੀਅਰ ਹੈਗੇ ਆ, ਕੁੜੀਆਂ ਹੀ ਵਲੰਟੀਅਰ ਹੈਗੀਆਂ ਨੇ ਜਿਹੜੀਆਂ ਕਿ ਮਤਲਬ ਕਿ ਉਹਨਾਂ ਨੂੰ ਸਾਂਭਦੀਆਂ ਆ। ਤੇ ਮੇਰੀ ਪਿੰਡ ਦੀ ਪੰਚਾਇਤ ਆ ਜਿਹੜੀ, ਉਹਨਾਂ ਵੱਲੋਂ ਕੋਈ ਸਹਿਯੋਗ ਨਹੀਂ ਸੀਗਾ ਹੁਣ ਤੱਕ, ਕੋਈ ਪੈਸੇ ਵੱਲੋਂ ਨਹੀਂ ਸੀ। ਤੇ ਜਿਹੜੇ ਮੇਰੇ ਪਿੰਡ ਦੇ ਨੌਜਵਾਨ ਸੀ ਜਿਹਨਾਂ ਨੂੰ ਮੰਡੀਰ ਕਹਿ ਕੇ ਬੁਲਾਇਆ ਜਾਂਦਾ ਸੀ, ਅੱਜ ਕੱਲ੍ਹ ਬੜੇ ਵਧੀਆ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ। ਸਾਡਾ MLA ਆ ਜਿਹੜਾ, ਉਹਦੀ ਵੀ ਨਿਗਾਹ ਪਈ, ਉਹਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਕਿ ਮੁੰਡਿਆਂ ਤੱਕ ਮੈਂ ਹੁਣ ਅਪਰੋਚ ਕਰਾਂ, ਪਰ ਸਾਡੇ ਮੁੰਡਿਆਂ ਨੇ ਉਹਨਾਂ ਨੂੰ ਠੁਕਰਾ ਤਾ ਵੀ ਸਾਨੂੰ ਕੰਮ ਕਰਨ ਦਿਓ, ਤੇ ਜਦੋਂ ਸਾਨੂੰ ਲੱਗਿਆ ਉਦੋਂ ਅਸੀਂ ਦੇਖਾਂਗੇ ਤੁਹਾਡੇ ਕੰਨੇ ਵੀ। ਮਤਲਬ ਕਿ ਪੋਲੀਟੀਕਲ ਪਾਵਰ ਜਿਹੜੀ ਆ ਉਹ ਹੁਣ ਅਪਰੋਚ ਕਰਨੀ ਸ਼ੁਰੂ ਕਰ ਗਈ ਆ ਕਿ ਪਿੰਡ ਦੇ ਵਿੱਚ ਹੁਣ ਏਕਾ ਆ ਜਾਂ
ਜਿਵੇਂ ਵੀ ਕਹਿ ਲਓ ਵੀ ਆਪਦੀ ਵੋਟ ਬਟੋਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਮੇਰੇ ਇਹ ਪਿੰਡ ਦੀ ਇਹ ਜਿਹੜੀ ਕਾਰਗੁਜ਼ਾਰੀ ਹੈ ਜੀ, ਹੁਣ ਵੀ ਇਕੱਠੇ ਹੋ ਕੇ ਸਾਰੇ ਜਣੇ ਤੇ ਇਹ ਕੰਮ ਚੱਲਦਾ ਪਿਆ। ਠੇਕਾ ਵੀ ਬੰਦ ਕਰਵਾ ਦਿੱਤਾ ਗਿਆ ਮੇਰੇ ਪਿੰਡ ਦੇ ਵਿੱਚੋਂ, ਬਾਕੀ ਜਿੰਨੇ ਪੀਣੀ ਆ ਉਹਨਾਂ ਦਾ ਪੀ ਲੈਣੀ ਆ, ਪਰ ਇੱਕ ਕਹਿ ਸਕਦੇ ਹਾਂ ਇੱਕ ਪੋਜ਼ਿਟਿਵ ਵੇ ਦੇ ਵਿੱਚ ਇੱਕ ਕਦਮ ਤਾਂ ਚੁੱਕਿਆ ਗਿਆ ਨਾ ਜੀ। ਪਿੰਡ ਦੀਆਂ ਜਿੰਨੀਆਂ ਵੀ ਔਰਤਾਂ ਸੀਗੀਆਂ, ਤਾਈਆਂ ਚਾਚੀਆਂ ਸੀਗੀਆਂ, ਉਹਨਾਂ ਦੀ ਇੱਛਾ ਸੀਗੀ ਪਿੰਡ 'ਚ ਠੇਕਾ ਨਾ ਹੋਵੇ, ਤੇ ਪਿੰਡ ਦੇ ਮੁੰਡਿਆਂ ਨੇ ਰਲ ਕੇ ਇਹ ਵੀ ਇੱਕ ਚੰਗਾ ਸਟੈਪ ਚੁੱਕਿਆ। ਉਸ ਤੋਂ ਬਾਅਦ ਮੇਰੇ ਪਿੰਡ ਦੇ ਵਿੱਚ ਇੱਕ ਟੀਚਰ ਦੀ ਪੋਸਟ ਖਾਲੀ ਸੀ, ਕਮੀ ਸੀਗੀ, ਪਿੰਡ ਵੱਲੋਂ ਪੈਸੇ ਇਕੱਠੇ ਕਰਕੇ, ਮੁੰਡਿਆਂ ਵੱਲੋਂ ਪੈਸੇ ਇਕੱਠੇ ਕਰਕੇ ਇੱਕ ਉੱਥੇ ਟੀਚਰ ਨੂੰ ਇੰਪਲੋਏ ਕੀਤਾ ਗਿਆ ਵਾ, ਜਿਹਨੂੰ ਕਿ ਆਪਦੇ ਵੱਲੋਂ ਪੈਸੇ ਦਿੱਤੇ ਜਾਂਦੇ ਆ ਸਿਰਫ ਤੇ ਸਿਰਫ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਬੱਚਿਆਂ ਦਾ ਸਟੈਂਡਰਡ ਏਡਾ ਉੱਚਾ ਕਿ ਹੁਣ ਲਾਸਟ ਟਾਈਮ ਜਿਹੜੀਆਂ ਗੇਮਸ ਹੋਈਆਂ ਸੀਗੀਆਂ ਬਲਾਕ ਲੈਵਲ ਦੀਆਂ, ਉਹ ਵੀ ਮੇਰੇ ਪਿੰਡ ਦੀਆਂ ਹੋਈਆਂ, ਤੇ ਇੱਕ ਹੁੰਦੀਆਂ ਜੀ ਜ਼ੋਨ ਦੀਆਂ ਗੇਮਸ ਹੁੰਦੀਆਂ ਸ਼ਾਇਦ ਜੀ, ਉਹ ਵੀ ਮੇਰੇ ਪਿੰਡ ਦੇ ਵਿੱਚ ਹੋਈਆਂ, ਤੇ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਤੇ ਮੇਰੇ ਪਿੰਡ ਦੇ ਜਿੰਨੇ ਵੀ ਪੜ੍ਹੇ ਲਿਖੇ ਸੀਗੇ ਤਕਰੀਬਨ 100 ਤੋਂ ਉੱਪਰ ਬੰਦਾ ਜਿਹੜਾ ਉਹ ਗਵਰਨਮੈਂਟ ਇੰਪਲੋਏ ਆ, ਤੇ ਸਾਰਿਆਂ ਨੇ ਇਹਦੇ ਵਿੱਚ ਕੰਟਰੀਬਿਊਟ ਕੀਤਾ, ਤੇ ਹਰੇਕ ਜਵਾਕ ਨੂੰ ਜਿੰਨੇ ਵੀ ਪਾਰਟੀਸਪੇਟ ਕੀਤਾ ਜੀ ਜਾਂ ਉਹਨਾਂ ਨੂੰ ਲੈ ਕੇ ਆਏ ਹੋਏ ਟੀਚਰ ਸੀ, ਹਰੇਕ ਬੰਦੇ ਨੂੰ ਸਨਮਾਨਿਤ ਕੀਤਾ, ਤੇ ਬਹੁਤ ਵਧੀਆ ਜਿਹੜੀ ਇਹ ਮੇਰੇ ਵਾਸਤੇ ਕਹਿ ਲਵਾਂ ਜੀ, ਮੈਂ ਇਹਦੇ ਉੱਤੇ ਬੜਾ ਵਧੀਆ ਫੀਲ ਕਰਦਾ ਪਿਆ ਜੀ। ਮੇਰੇ ਪਿੰਡ 'ਚ ਜਿੰਨੇ ਵੀ ਇੱਕ ਚੰਗਾ ਚੰਗੇ ਰਾਹ ਵੱਲ ਨੂੰ ਮੋੜ ਮੁੜਿਆ ਜੀ ਮੇਰਾ ਪਿੰਡ ਜੀ, ਮੈਂ ਇਹ ਕਹਿ ਸਕਦਾ ਜੀ।
ਜੀ ਬਹੁਤ ਬਹੁਤ ਮੁਬਾਰਕਬਾਦ ਪਹਿਲਾਂ ਤਾਂ ਹਰਮੀਤ ਸਿੰਘ ਜੀ, ਤੇ ਦੂਜਾ ਆਪਣੇ ਪਿੰਡ ਦਾ ਨਾਮ ਤਾਂ ਜ਼ਰੂਰ ਮੈਂਸ਼ਨ ਕਰੋ, ਸ਼ੇਅਰ ਕਰੋ
ਜੀ। ਮੇਰਾ ਪਿੰਡ ਦਾ ਨਾਮ ਹੈ ਜੀ, ਮੇਰਾ ਪਿੰਡ ਦਾ ਨਾਮ ਹੈ ਜੀ ਦਿਲਾਰਾਮ, ਬਲਾਕ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ, ਤੇ ਤਹਿਸੀਲ ਵੀ ਫਿਰੋਜ਼ਪੁਰ ਆਈ, ਬਿਲਕੁਲ ਬਾਰਡਰ ਦੇ ਲਾਗੇ ਮੇਰਾ ਪਿੰਡ ਆ ਜੀ। ਤੇ ਤਕਰੀਬਨ ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੰਨਾ ਜ਼ਿਆਦਾ ਤਰੱਕੀ ਵਾਲਾ ਹੈਗਾ ਸੀ ਪਿੰਡ ਕਿ ਹੋ ਜਾਵੇਗੀ, ਸੋਚਦੇ ਸੀ ਕਿ ਤਰੱਕੀ ਹੋ ਜਾਵੇਗੀ, ਪਰ ਹੁਣ ਜਿਵੇਂ ਕਹਿ ਲਓ ਜੀ ਪੜ੍ਹਿਆ ਪੜ੍ਹ ਕੇ ਸਾਰੇ ਪਿੰਡ ਦੇ ਤਕਰੀਬਨ ਹੀ ਬੰਦੇ ਜਿਹੜੇ ਨੌਕਰੀ ਤੇ, 100 ਤੋਂ ਜ਼ਿਆਦਾ ਆ ਜੀ, ਤੇ 7 ਬੰਦੇ ਜ਼ਿਲ੍ਹਾ ਅਫਸਰ ਨੇ ਜੀ ਮੇਰੇ ਪਿੰਡ ਦੇ, ਐਕਸਾਈਜ਼ ਇੰਸਪੈਕਟਰ ਮੇਰੇ ਪਿੰਡ ਦਾ ਜੀ, ਡੇਅਰੀ ਡਿਵੈਲਪਮੈਂਟ ਅਫਸਰ ਮੇਰੇ ਪਿੰਡ ਦਾ, ਪ੍ਰਦੂਸ਼ਣ ਕੰਟਰੋਲ ਬੋਰਡ ਫਰੀਦਕੋਟ ਦੇ ਵਿੱਚ ਜਿਹੜਾ ਹੈਗਾ ਜੀ ਜ਼ਿਲ੍ਹਾ ਅਫਸਰ, ਉਹ ਵੀ ਮੇਰੇ ਪਿੰਡ ਦਾ ਜੀ, ਤਕਰੀਬਨ 7 ਬੰਦੇ ਜਿਹੜੇ ਗਜ਼ਟਡ ਆਫਿਸਰ ਮੇਰੇ ਪਿੰਡ ਦੇ ਆ ਜੀ ਮੌਜੂਦਾ ਪੰਜਾਬ ਸਰਕਾਰ ਦੇ ਵਿੱਚ।
ਵਾਹ ਜੀ ਕੀ ਬਾਤ ਆ, ਸੋ ਬਹੁਤ ਵਧੀਆ ਲੱਗਾ ਕਿ ਤੁਹਾਡੇ ਪਿੰਡ ਬਾਰੇ ਇੰਨਾ ਕੁਛ ਜਾਣ ਕੇ। ਸੋ ਮੈਂ ਬਾਕੀ ਸਰੋਤਿਆਂ ਮੂਹਰੇ ਵੀ ਆਹੀ ਬੇਨਤੀ ਅਪੀਲ ਕਰਾਂਗਾ, ਜੇਕਰ ਤੁਸੀਂ ਪੰਜਾਬ ਜਾਂਦੇ ਹੋ ਤੇ ਆਪਣਾ ਸਮਾਂ ਜ਼ਰੂਰ ਸਪੇਅਰ ਕਰੋ ਇਹੋ ਜਿਹੇ ਕੰਮਾਂ ਲਈ, ਥੋੜਾ ਥੋੜਾ ਕਰਕੇ, ਕਿਉਂਕਿ ਜਿਵੇਂ ਚਲੋ ਆਪਣੇ ਵੀ ਹੁੰਦੇ ਆ ਵਿਆਹਾਂ ਸ਼ਾਦੀਆਂ ਜਾਂ ਪਰਸਨਲ ਜਿਵੇਂ ਹੁੰਦੇ, ਸਾਰੇ ਪਾਸੇ ਘੁੰਮਣਾ ਫਿਰਨਾ ਵੀ ਹੁੰਦਾ, ਕਿਉਂਕਿ ਇੱਥੋਂ ਕੰਮਾਂ ਕਾਰਾਂ ਤੋਂ ਬਿਜ਼ੀ ਰੂਟੀਨ ਦੇ ਵਿੱਚੋਂ ਜਾ ਕੇ, ਪਰ ਥੋੜਾ ਥੋੜਾ ਸਮਾਂ ਜ਼ਰੂਰ ਸਪੇਅਰ ਕਰੋ, ਹੈ ਨਾ, ਕਿ ਐਟਲੀਸਟ ਪਿੰਡ ਦੀ ਸਫਾਈ ਕਰਾ ਦਿੱਤੀ ਤੇ ਤੁਸੀਂ ਥੋੜੀ ਮਨੀ ਵੀ ਸਪੇਅਰ ਕਰ ਸਕਦੇ ਹੋ ਇਸ ਕੰਮ ਦੇ ਲਈ। ਸੋ ਏਦਾਂ ਦਾ ਕੰਮ ਕਰੋ ਕਿ ਮਾਣ ਜਿਹਾ ਮਹਿਸੂਸ ਹੋਵੇ ਅਸੀਂ ਪੰਜਾਬ ਜਾਈਏ ਨਾ, ਕਿ ਪਿੰਡ ਸਾਫ਼ ਸੁਥਰੇ ਮਿਲਣ ਆਪਾਂ ਨੂੰ ਆਪੋ ਆਪਣੇ। ਸੋ ਕਹਿੰਦੇ ਹੁੰਦੇ ਨਾ ਕਿ ਆਪਣੇ ਆਪ ਤੋਂ ਹੀ ਅਸੀਂ ਸ਼ੁਰੂ ਕਰੀਏ ਜੇ ਕੋਈ ਸੁਧਾਰ ਕਰਨਾ ਹੈ। ਸੋ ਅਸੀਂ ਆਪੋ ਆਪਣਾ ਪਿੰਡ ਦੀ ਦੇਖ ਰੇਖ ਕਰ ਲਈਏ ਤਾਂ ਸਾਰਾ ਪੰਜਾਬ ਹੀ ਸੋਹਣਾ ਹੋ ਜਾਣਾ, ਤੇ ਆਪਾਂ ਵੀ ਪ੍ਰਾਊਡ ਫੀਲ ਕਰਾਂਗੇ, ਫੋਟੋ ਸ਼ੇਅਰ ਕਰਾਂਗੇ ਕਿ ਆਹ ਦੇਖੋ ਜੀ ਸਾਡਾ ਪੰਜਾਬ ਇੰਨਾ ਸੋਹਣਾ ਤੇ ਸਾਫ਼ ਸੁਥਰਾ ਆ। ਸੋ ਹਰਮੀਤ ਸਿੰਘ ਜੀ ਬਹੁਤ ਵਧੀਆ ਲੱਗਾ ਤੁਹਾਡੇ ਪਿੰਡ ਬਾਰੇ ਜਾਣ ਕੇ।
ਮੌਜੂਦਾ IIT ਦੇ ਵਿੱਚ ਇੱਕ ਲੜਕਾ ਪੜ੍ਹ ਰਿਹਾ ਹੈ, ਉਹਦੇ ਪੁਰਖੇ ਵੀ ਮੇਰੇ ਪਿੰਡ ਦੇ ਨੇ, ਮਤਲਬ ਕਿ ਉਹਦੇ ਫਾਦਰ ਸਾਹਿਬ ਇੱਥੋਂ ਦੇ ਸੀਗੇ, ਉਹ ਉਹਨਾਂ ਦੀ ਪੜ੍ਹਾਈ ਕਰਕੇ ਇੱਥੋਂ ਚਲੇ ਗਏ ਸੀਗੇ, ਚੰਡੀਗੜ੍ਹ ਮੂਵ ਹੋ ਗਏ ਸੀਗੇ, ਤੇ ਜੇ ਉਹ ਇੱਥੇ ਰਹਿੰਦੇ ਹੁੰਦੇ ਤਾਂ ਮੈਂ ਇਹ ਵੀ ਕਹਿਣ ਯੋਗ ਹੈਗਾ ਸੀਗਾ ਕਿ ਜਿਹੜਾ ਲੜਕਾ IIT ਕਰਦਾ ਤੇ ਉਹ ਵੀ ਮੇਰੇ ਪਿੰਡ ਦਾ ਹੀ ਹੈ ਜੀ। ਤੇ ਫਿਰੋਜ਼ਪੁਰ ਦੇ ਵਿੱਚ ਮੈਨੂੰ ਲੱਗਦਾ ਆਪਣੇ ਜ਼ਿਲ੍ਹੇ ਦੇ ਵਿੱਚ ਸਿਰਫ 3 ਬੰਦੇ ਸਿਲੈਕਟ ਹੋਏ ਸੀ, 3 ਵਿੱਚੋਂ 1 ਆਪਣੇ ਮੇਰੇ ਪਿੰਡ ਦਾ ਸੀਗਾ ਜੀ IIT ਆ।
ਬਹੁਤ ਵਧੀਆ ਬਿਲਕੁਲ ਆ, ਪ੍ਰਾਊਡ ਜਿਹੜੀ ਆ ਮੋਮੈਂਟਸ ਹੁੰਦੀਆਂ ਸਾਨੂੰ ਸ਼ੇਅਰ ਕਰਨੀਆਂ ਚਾਹੀਦੀਆਂ ਨਾ ਇੱਕ ਦੂਜੇ ਦੇ ਨਾਲ, ਤਾਂ ਫਿਰ ਹੀ ਉਹਨਾਂ ਜਿਹੜੇ ਕਰ ਰਹੇ ਹੁੰਦੇ ਆ ਤੇ ਉਹਨਾਂ ਨੂੰ ਵੀ ਹੌਸਲਾ ਵੱਧਦਾ ਆ। ਸੋ ਸਾਨੂੰ ਮੋਟੀਵੇਸ਼ਨ ਮਿਲਦੀ ਆ ਕਿ ਅਸੀਂ ਵੀ ਕਰ ਸਕਦੇ ਹਾਂ, ਕਿ ਆਹ ਚੀਜ਼ਾਂ ਇੰਪੋਸੀਬਲ ਨਹੀਂ ਆ, ਕਿ ਜੇ ਉਹ ਕਰ ਸਕਦੇ ਸਾਨੂੰ ਕੀ ਹੋਇਆ ਨਾ। ਸੋ ਹਰਮੀਤ ਜੀ ਤੁਸੀਂ ਹੋਰ ਕੁਛ ਕਹਿਣਾ ਚਾਹੋਗੇ ਅੱਜ ਪ੍ਰੋਗਰਾਮ ਦੇ ਵਿੱਚ, ਤੇ ਸਮਾਂ ਤਕਰੀਬਨ ਥੋੜਾ ਰਹਿ ਗਿਆ ਪ੍ਰੋਗਰਾਮ ਦੇ ਵਿੱਚ।
ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਜ਼ਿਆਦਾ ਸਮਾਂ ਦੇ ਦਿੱਤਾ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ, ਤੇ ਮੇਰੇ ਪਿੰਡ ਬਾਰੇ ਤੁਸੀਂ ਸਾਰਿਆਂ ਨੂੰ ਦੱਸਿਆ ਸੀ, ਸ਼ਾਇਦ ਕੋਈ ਬੰਦਾ ਇਸ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਜੀ, ਸਾਰਿਆਂ ਨੂੰ ਮੰਡੀਰ ਕਿਹਾ ਜਾਂਦਾ ਸੀਗਾ ਉੱਥੇ, ਵਿਹਲੀ ਮੰਡੀਰ, ਪਰ ਉਹਨਾਂ ਨੇ ਉਸ ਐਨਰਜੀ ਨੂੰ ਨੈਗੇਟਿਵ ਵੇ ਦੇ ਵਿੱਚ ਨਹੀਂ ਲਿਆ, ਪੋਜ਼ਿਟਿਵ ਵੇ ਦੇ ਵਿੱਚ ਲੈ ਕੇ ਉਹਨੂੰ ਵਰਤ ਕੇ ਐਨਰਜੀ ਨੂੰ ਤੇ ਇੱਕ ਬੜੀ ਸੋਹਣੀ ਮੁਹਾਰ ਇੱਕ ਬੜਾ ਸੋਹਣਾ ਮੁਖੜਾ ਦਿੱਤਾ ਪਿੰਡ ਨੂੰ ਅਜੇ ਅਜੇ ਬਣ ਰਿਹਾ ਅਜੇ ਕਿਸੇ ਨੂੰ ਇਹ ਪਬਲਿਸ਼ ਨਹੀਂ ਕੀਤਾ ਮੈਂ ਕਹਿ ਲਓ ਜੀ ਇੱਕ ਸਾਰਿਆਂ ਨੂੰ ਦੱਸ ਦਿੱਤਾ ਜਦੋਂ ਬਣ ਜਾਂਦਾ ਉਸ ਤੋਂ ਬਾਅਦ ਦੱਸਣਾ ਸੀਗਾ ਕਿ ਕੀ ਕੁਛ ਕੀਤਾ ਮੇਰੇ ਪਿੰਡ ਦੇ ਨੌਜਵਾਨਾਂ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ
ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹਰਮੀਤ ਸਿੰਘ ਜੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਸੋ ਮਾਸ ਕਰਦਾ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦਾ ਤੇ ਸਾਡੇ ਵੱਲੋਂ ਤੁਹਾਨੂੰ ਸ਼ੁਭ ਇਸ਼ਾਵਾਂ ਤੁਹਾਡੇ ਬਿਜ਼ਨਸ ਦੇ ਲਈ ਤੇ ਤੁਹਾਡੀ ਪਰਸਨਲ ਲਾਈਫ ਦੇ ਲਈ 2018 ਤੁਹਾਡੇ ਲਈ ਯਾਨੀ ਕਿ ਬੈਸਟ ਸਾਲ ਆਵੇ ਸੋ 2017 ਵੀ ਬਹੁਤ ਸੋਹਣਾ ਬਤੀਤ ਹੋਇਆ ਸੋ ਸਾਡਾ ਮੇਲ ਜੋਲ ਸਾਡਾ ਦੋਸਤ ਦੋਸਤਾਨਾ ਪਿਆਰ ਵੀ ਇਸ ਤਰ੍ਹਾਂ ਬਣਿਆ ਰਹੇ ਬਰਕਰਾਰ ਰਹੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ
ਬਹੁਤ ਬਹੁਤ ਸ਼ੁਕਰੀਆ ਜੀ ਖੁਸ਼ ਰਹੋ ਆਬਾਦ ਰਹੋ ਸਿਹਤਯਾਬ ਰਹੋ
ਜੀ ਸੋ ਦੋਸਤੋ ਇਹ ਹਰਮੀਤ ਸਿੰਘ ਜੀ ਸੀ ਸਾਡੇ ਪ੍ਰਿਸਕਨ ਤੋਂ ਮਕੈਨਿਕ ਨੇ ਪੇਸ਼ੇ ਵਜੋਂ ਪਰ ਰੇਡੀਓ ਤੇ ਪ੍ਰੋਗਰਾਮ ਵੀ ਕਰਦੇ ਆ ਤੇ ਲੋਟ ਆਫ ਵਲੰਟੀਅਰ ਵਰਕ ਵੀ ਕਰਦੇ ਆ ਸੋ ਆਪਣੇ ਪਿੰਡ ਬਾਰੇ ਹੁਣੀ ਸੋ ਸਾਡੇ ਨਾਲ ਨੈਕਸਟ ਕਾਲਰ ਜੁੜੇ ਆ ਇੰਦਰਜੀਤ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਸਾਰੇ
ਸਰੋਤਿਆਂ ਨੂੰ ਜੀ
ਪ੍ਰੋਗਰਾਮ ਦੇ ਵਿੱਚ
ਹੈਲੋ ਸਤਿ ਸ੍ਰੀ ਅਕਾਲ ਭਾਈ ਤੁਹਾਨੂੰ ਸਾਰੇ ਸਰੋਤਿਆਂ ਨੂੰ
ਜੀ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਅੱਜ ਪ੍ਰੋਗਰਾਮ ਦੇ ਵਿੱਚ
ਮੈਂ ਤਾਂ ਭਾਜੀ ਇਹੀ ਥੋੜੀ ਜਿਹੀ ਇੱਦਾਂ ਨਵੇਂ ਸਾਲ ਦੀ ਗੱਲ ਚੱਲ ਰਹੀ ਸੀਗੀ ਵੀ ਜਿੱਦਾਂ ਵੀ ਆਪਣੇ ਜਿੱਦਾਂ ਬਾਕੀ ਆਪਣੇ ਸਾਲ ਕਹਿ ਦਿੰਦੇ ਆਪਾਂ ਜਾਂ ਦਿਨ ਮਤਲਬ ਚੜ੍ਹਦੇ ਆ ਜਿੱਦਾਂ ਤਰੀਕਾਂ ਬਦਲਦੀਆਂ ਰਹਿੰਦੀਆਂ ਆਪਣੀਆਂ
ਨਵੇਂ ਸਾਲ ਤੇ ਵੀ ਜਿੱਦਾਂ ਮਤਲਬ ਇੱਕ ਦਿਨ ਚੜ੍ਹਦਾ ਆ ਇੱਕ ਫੀਸ ਵੀ ਬਦਲ ਜਾਂਦੀ ਆ ਸੈਂਚਰੀ ਬਦਲ ਜਾਂਦੀ ਆ ਮਹੀਨਾ ਵੀ ਨਵਾਂ ਆ ਜਾਂਦਾ ਤੇ ਉੱਦਣ ਕੋਈ ਸਪੈਸ਼ਲੀ ਜਿੱਦਾਂ ਆਪਾਂ ਕਹਿੰਦੇ ਏਦਾਂ ਕਰਨਾ ਆ ਜਾਂ ਏਦਾਂ ਨਹੀਂ ਕਰਨਾ ਜਿੱਦਾਂ ਮਤਲਬ ਪ੍ਰੋਗਰਾਮ ਪਾਰਟੀਆਂ ਹੁੰਦੀਆਂ ਪੈਸੇ ਖਰਚੇ ਜਾਂਦੇ ਆ ਗੁਰਦੁਆਰੇ ਚ ਫੰਕਸ਼ਨ ਕਰਾਏ ਜਾਂਦੇ ਆ ਬੰਦਾ ਕਹਿੰਦਾ ਨਹੀਂ ਖਰਚਣਾ ਪੈਸਾ ਮੈਂ ਆਹ ਖਰਚਣਾ ਮਤਲਬ ਇਹ ਗੱਲਾਂ ਮਤਲਬ ਵਹਿਮ ਜਿਹਾ ਆ ਜਾਂ ਡਰ ਜਿਹਾ ਆ ਜਾਂ ਸਾਨੂੰ ਹੈਵ ਟੂ ਹੈਵ ਕਰਨਾ ਚਾਹੀਦਾ ਜਿੱਦਾਂ ਕਿਉਂਕਿ ਦਿਨ ਤਾਂ ਭਾਜੀ ਜਿੱਦਾਂ ਕਰਵਾਉਣੀ ਜੀ ਸਾਰੇ ਦਿਨ ਬਰਾਬਰ ਹੀ ਆ
ਹਾਂਜੀ ਬਿਲਕੁਲ ਬਿਲਕੁਲ
ਮਤਲਬ ਆਪਾਂ ਨੂੰ ਗੁਰਬਾਣੀ ਤਾਂ ਰੋਜ਼ ਹੀ ਪੜ੍ਹਨੀ ਚਾਹੀਦੀ ਆ ਉੱਧਰ ਨੂੰ ਆਪਾਂ ਥੋੜਾ ਜ਼ਿਆਦਾ ਤਵੱਜੋ ਦਿੰਦੇ ਹਾਂ ਉਹ ਤਾਂ ਡੇਟਾ ਬਦਲਦੀ ਹੈ ਨੋਰਮਲ ਆਪਣੇ ਜਿੱਦਾਂ ਹੁੰਦੀਆਂ ਤੇ ਇਹਦੇ ਬਾਰੇ ਥੋੜਾ ਦੱਸਿਓ ਜਾਣੀ ਕਿ ਕੀ ਚੀਜ਼ ਆ ਜਾਂ ਕਿੱਦਾਂ ਵੀ ਜਿੱਦਾਂ ਜੇ ਗੁਰਬਾਣੀ ਵਿੱਚ ਵੀ ਕਿਤੇ ਕੋਈ ਸ਼ਬਦ ਜਾਂ ਉਹਦਾ ਪੰਨਾ ਅੰਗ ਸਾਹਿਬ ਜਿੱਤੇ ਨਵੇਂ ਸਾਲ ਬਾਰੇ ਕੁਛ ਲਿਖਿਆ ਨਾ ਜਿੱਦਾਂ ਜਿੱਦਾਂ ਸੰਗਰਾਂਦ ਬਾਰੇ ਕਿੱਦਾਂ ਜੇ ਨਵੇਂ ਸਾਲ ਦਾ ਭਾਜੀ ਉਹ ਦੱਸਿਓ ਮਰ ਜਾ ਤੇ ਮੈਂ ਤਾਂ ਇਹੀ ਭਾਜੀ ਕਰਨਾ ਇਸੇ
ਜੀ ਹੋਰ ਕੁਛ ਸਾਂਝਾ ਕਰਨਾ ਚਾਹੋਗੇ ਜੀ ਕਹਿਣਾ ਚਾਹੋਗੇ
ਬਸ ਬਾਕੀ ਠੀਕ ਹੈ ਭਾਜੀ ਉਮੀਦ ਹੈ ਸਾਰਿਆਂ ਦਾ ਹੋਪਫੁਲੀ ਬਹੁਤ ਸੋਹਣਾ ਨਵਾਂ ਸਾਲ ਆਵੇ ਠੀਕ ਹੈ ਥੈਂਕ ਯੂ ਭਾਜੀ
ਸੋ ਹਾਂਜੀ ਸੋ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਕਾਲ ਕਰੀ ਸੋ ਜਿਹੜਾ ਤੁਹਾਡਾ ਕੁਐਸਚਨ ਸੀਗਾ ਜਿਹੜੀ ਗੁਰਬਾਣੀ ਦੀ ਰੈਫਰੈਂਸ ਆ ਉਹ ਮਾਫ਼ ਕਰਨਾ ਮੈਂ ਹੁਣ ਐਗਜੈਕਟ ਨਹੀਂ ਦੇ ਸਕਦਾ ਕਿ ਤਾਂ ਜੀ ਤੇ ਚਲੋ ਤੁਹਾਡਾ ਭਾਜੀ ਕੁਐਸਚਨ ਪੈਂਡਿੰਗ ਆ ਮੈਂ ਜਵਾਬ ਦੇਵਾਂਗਾ ਤੇ ਸਾਡੇ ਨਾਲ ਭੈਣ ਜੀ ਅਮਰਜੀਤ ਕੌਰ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਭੈਣ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
ਹੈਲੋ ਗੁਰਸੇਵ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਹਾਂਜੀ ਕੀ ਕਹਿਣਾ ਚਾਹੋਗੇ
ਬਸ ਭਾਈ ਇੱਕ ਤਾਂ ਭਾਈ ਮੁੰਡਾ ਤੇਰਾ ਵਿਆਹ ਦੇਖਣਾ ਸੀ 2018 ਚ ਆਂਟੀ ਕਹਿ ਸਕਦੇ ਹੋਗੇ ਮੈਂ ਭੈਣ ਜੀ ਨੀ ਆਂਟੀ ਆ
ਠੀਕ ਹੈ ਜੀ ਓਕੇ ਜੀ ਆਂਟੀ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਮੇਰੇ ਪੰਜੀ ਪਹਿਲਾਂ ਦੱਸੋ ਜੀ ਫੇ
ਅਸੀਂ ਰਹਿੰਦੇ ਆ ਸਿੰਨਮ ਵਾਟਰ ਗਾਰਡਨ ਤੁਸੀਂ ਇੱਧਰ ਮਾਰਿਆ ਗੇੜਾ ਤਾਂ ਪਹਿਲਾਂ ਤੁਸੀਂ ਜਰੂਰ ਮਿਲਿਓ ਨਹੀਂ ਕੋਈ ਕਿਸੇ ਪ੍ਰੋਗਰਾਮ ਤੇ ਸਾਂਝੇ ਤੇ ਜਰੂਰ ਮਿਲਾਂਗੇ ਆਪਾਂ
ਜੀ ਜਰੂਰ ਜੀ ਜਰੂਰ
ਜਿਹੜਾ ਤੂੰ ਮਿਲਵਨ ਮੂਵ ਹੋ ਗਿਆ ਨਾ ਕੋਈ ਗੱਲ ਹੈ
ਗੱਲ ਤਾਂ ਕੰਮ ਦੇ ਬਾਬਤ ਪਰ ਚਲੋ ਗੱਲ ਬਣਾ ਲੈਂਦੇ ਆ ਜੀ ਤੁਹਾਡੀਆਂ ਸਾਰੇ ਦੁਆਵਾਂ ਰਹੀਆਂ ਕਰਦੇ ਆ ਜੀ ਮੇਰੇ ਕਾਫੀ ਕੰਮ ਨਬੇੜ ਦੇਣਾ ਚਲੋ ਹਜੇ ਮੈਂ ਪਾਇਆ ਨੀ ਸੀ ਹੁਣ ਮੈਂ ਮਿੱਠਾ ਵਿਆਹ ਤਾਂ ਬਾਅਦ ਹੀ ਛੱਡਾਂਗਾ ਜੀ
ਨਹੀਂ ਨਹੀਂ ਮਿੱਠਾ ਪਹਿਲਾਂ ਛੱਡ ਕੇ ਪਤਲਾ ਹੋ ਜਾਵੇ, ਮੁੰਡੇ ਅੱਜ ਕੱਲ ਕੁੜੀਆਂ ਚਾਹੁੰਦੀਆਂ ਹੈਗੀਆਂ ਮੁੰਡੇ ਵੀ ਫੈਟ ਸੈੱਟ ਹੋਣ।
ਠੀਕ ਹੈ ਜੀ, ਠੀਕ ਹੈ, ਜਰੂਰ ਜੀ।
ਉਹ ਤਾਂ ਉਦੋਂ ਫਿਰ ਆਪਾਂ ਲੈ ਲਾਂਗੇ ਨਾ 15 ਕੁ ਦਿਨ ਵਿੱਚ ਵੀ, ਹਾਂ 15 ਕੁ ਦਿਨ ਖਾ ਸਕਦੇ ਹਾਂ।
ਠੀਕ ਹੈ ਜੀ, ਠੀਕ ਹੈ ਜੀ। ਚਲੋ ਮੈਂ ਇੱਦਾਂ ਵੈਸੇ ਆਂਟੀ ਦੱਸਦਾ ਜਾਂਦਾ, ਮੈਂ ਪਹਿਲਾਂ ਹੀ ਪਤਲਾ ਹੈ ਜੀ, ਮੈਂ ਫਿੱਟ ਹਾਂ।
ਪਰਮਾਤਮਾ ਨੇ ਆਪਾਂ ਦਿੱਤੇ ਆ ਸਰੀਰ ਨੂੰ ਵਧੀਆ ਖਾਣ ਦੇ ਢੰਗ ਤਰੀਕੇ ਤੇ ਵਧੀਆ ਖਾਣਾ ਚਾਹੀਦਾ ਗਾ, ਨਹੀਂ ਤਾਂ ਉਹ ਗੱਲ ਆ ਮਜਬੂਰੀ ਬਸ। ਕਈਆਂ ਨੂੰ ਹੁਣ ਜਾਂਗੇ ਤੇ ਸ਼ੂਗਰ ਹੋ ਜਾਂਦੀ, ਉਹਨਾਂ ਵਿਚਾਰਿਆਂ ਨੂੰ ਛੱਡਣਾ ਪੈਂਦਾ ਗਾ ਫਿਰ ਕੀ ਕਰਨ।
ਬਿਲਕੁਲ ਬਿਲਕੁਲ ਜੀ, ਈਟਿੰਗ ਹੈਬਿਟਸ ਤੇ ਸਾਨੂੰ ਗੌਰ ਬਹੁਤ ਕਰਨ ਦੀ ਲੋੜ ਹੈ ਵੈਸੇ ਤਾਂ। ਸੋ ਅਰੀ ਹੋਰ ਕੁਝ ਕਹਿਣਾ ਚਾਹੋਗੇ ਜੀ ਪ੍ਰੋਗਰਾਮ ਚ?
ਹੋਰ ਤਾਂ ਬਸ ਉਹਨੇ ਪਰਮਾਤਮਾ ਅੱਗੇ ਇਹੀ ਬੇਨਤੀ ਕਰਦੇ ਆ ਕਿ ਪਰਮਾਤਮਾ ਤੰਦਰੁਸਤੀਆਂ ਰੱਖੀ ਸਾਰੇ ਭੈਣ ਭਰਾਵਾਂ ਨੂੰ, ਕਿਸੇ ਨੂੰ ਕੋਈ ਔਖਾ ਟਾਈਮ ਨਾ ਆਉਣ ਦੇ, ਬਸ ਸਾਰੇ ਘਰਾਂ ਦੇ ਪਰਿਵਾਰਾਂ ਦੇ ਜੀ ਓਨੇ ਤਾਂ ਰਹਿਣ ਹੀ ਰਹਿਣ, ਵਧਣ ਪਰ ਬੱਚੇ ਨਵੇਂ ਹੋਣ, ਤੰਦਰੁਸਤੀਆਂ ਰੱਖੇ ਪਰਮਾਤਮਾ ਬਸ ਸਾਰਿਆਂ ਨੂੰ, ਇਹੀ ਹੈ ਨਾ।
ਸੋ ਬਹੁਤ ਬਹੁਤ ਧੰਨਵਾਦ ਆਂਟੀ ਜੀ ਤੁਹਾਡਾ ਪ੍ਰੋਗਰਾਮ ਵਿੱਚ ਕਾਲ ਕਰਨ ਦੇ ਲਈ। ਅਸੀਂ ਵੀ ਅਰਦਾਸ ਕਰਦੇ
ਹਾਂ ਕਿ ਚਾਹੇ ਕਰਿਆ ਕਰਾਂਗੇ ਕਰੇ। ਹਾਂ ਤੁਹਾਨੂੰ ਮੈਂ ਅੱਗੇ ਵੀ ਇੱਕ ਦਿਨ ਮੈਸੇਜ ਕੀਤਾ ਸੀਗਾ ਲਿਖ ਕੇ, ਤੇ ਉਹਦੇ ਵੀ ਫਿਰ ਮੈਂ ਤਾਂ ਹੀ ਅੱਜ ਸੋਚਿਆ ਮੈਂ ਕਾਲ ਕਰ ਲਾਂ, ਫਿਰ ਗਾਂ ਨੂੰ ਯਾਦ ਰਹਿ ਜਾਂਦਾ ਮੁੰਡਿਆਂ ਦੇ। ਤੇ ਹਾਂ
ਜੀ ਜੀ, ਜਰੂਰ ਜਰੂਰ, ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਕਾਲਸ ਲੈ ਸਕੀਏ। ਸੋ ਅਸੀਂ ਜਰੂਰ ਗੱਲਬਾਤ ਕਰਦੇ ਰਹਾਂਗੇ।
ਹਾਂ ਤਕਰੀਬਨ ਮੈਂ ਸਾਰਿਆਂ ਦੇ ਨਾਲ ਵੀ ਗੱਲ ਕਰ ਹੀ ਲੈਂਦੇ ਹੁੰਦੇ ਹਾਂ, ਕਿਉਂਕਿ ਮਿੰਟੂ ਤਾਂ ਸਾਡੇ ਏਰੀਏ ਦੇ ਆ, ਬਠਿੰਡੇ ਜ਼ਿਲ੍ਹੇ ਤੋਂ ਆਏ ਆ।
ਅੱਛਾ ਜੀ, ਸਹੀ ਹੈ ਜੀ, ਠੀਕ ਹੈ ਜੀ।
ਬਹੁਤ ਬਹੁਤ ਵਧਾਈਆਂ ਪਰਮਾਤਮਾ ਤੰਦਰੁਸਤ।
ਆਂਟੀ ਜੀ ਹੁਣੀ ਹੁਣ ਨਵਾਂ ਮੇਰਾ ਚੇਂਜ ਕਰਾ ਕੇ ਰੈਜ਼ੋਲੂਸ਼ਨ, ਮੈਂ ਮਿੱਠਾ ਛੱਡਣ ਨੂੰ ਫਿਰਦਾ ਸੀ। ਵੈਸੇ ਗੁਰਿੰਦਰ ਸਿੰਘ ਜੀ ਵੀ ਪ੍ਰੋਗਰਾਮ ਦੇ ਵਿੱਚ ਉਹਨੇ ਸਾਂਝ ਬਣਾਈ ਸੀ, ਸੋਨੀ ਵੀ ਕਹਿੰਦੇ ਕਹਿੰਦੇ ਵੀਰੇ ਖੰਡ ਛੱਡਣ ਨੂੰ ਫਿਰਦਾ ਲੱਗਦਾ, ਵਿਆਹ ਦੇ ਲੱਡੂ ਨੀ ਖਾਣਾ। ਨਹੀਂ ਕੋਈ ਚੱਕਰ ਨੀ, ਹੁਣ ਡਾਇਬਟੀਜ਼ ਵਾਲਿਆਂ ਲਈ ਵੀ ਬਣੇ ਹੁੰਦੇ ਆ, ਉਹ ਖਾ ਲਾਂਗੇ, ਪਰ ਹੁਣ ਆਂਟੀ ਦੇ ਕਹਿਣ ਤੇ ਹੁਣ ਮੈਂ ਮਿੱਠਾ ਨੀ ਛੱਡ ਰਿਹਾ। ਸੋ ਮੈਂ ਤਾਂ ਅੱਗੇ ਬਹਾਨਾ ਭਾਲ ਰਿਹਾ ਸੀਗਾ ਪਿਛਲੇ ਮਹੀਨੇ ਤੋਂ, ਹੋਇਆ ਵੀ ਏਦਾਂ ਸਬੱਬ ਏਦਾਂ ਬਣਿਆ। ਮੈਂ ਕੱਲ ਪਰਸੋਂ ਸੋਚ ਰਿਹਾ ਸੀਗਾ ਕਿ ਮੈਂ ਮਿੱਠਾ ਨੀ ਖਾਣਾ, ਮਿੱਠਾ ਨੀ ਖਾਣਾ। ਦੁਪਹਿਰ ਤੱਕ ਮੈਂ ਕੱਢਤਾ ਚਾਹ ਤੋਂ ਬਗੈਰ, ਨਾ ਚਾਹ ਚ ਮਿੱਠਾ ਪਾਏ ਬਗੈਰ, ਤੇ ਫਰੈਂਡ ਨੇ ਘਰ ਲਿਆ ਤੇ ਉਹ ਘਰੇ ਆ ਗਏ ਡੱਬਾ ਲੈ ਕੇ ਲੱਡੂਆਂ ਦਾ। ਸੋ ਹੁਣ ਬੰਦਾ ਕੀ ਕਰੇ ਨਾ, ਕਿ ਜੇ ਲੱਡੂ ਹੀ ਆ ਗਏ ਕੋਲ, ਘਰੇ ਆਈ ਉਹ ਚੀਜ਼ ਨੀ ਨਾ ਮੋੜਦੀ ਹੁੰਦੀ। ਸੋ ਮੈਂ ਕਿਹਾ ਵੀ ਖੁਸ਼ੀ ਦਾ ਆਇਆ ਕਿ ਅਗਲੇ ਨੇ ਕਹਿਣਾ ਕਿ ਸਾਡੀ ਖੁਸ਼ੀ ਜੀ ਸ਼ਰੀਕ ਨੀ ਹੋ ਰਿਹਾ। ਸੋ ਲੱਡੂਆਂ ਡੱਬਾ ਚ ਸਵੇਰੇ ਮੰਗਾਇਆ, ਯਾਨੀ ਕਿ ਮਿੱਠਾ ਖਾ ਕੇ ਹੀ ਪ੍ਰੋਗਰਾਮ ਕੀਤਾ ਜਾ ਰਿਹਾ, ਨਹੀਂ ਤਾਂ ਰੁੱਖਾ ਰੁੱਖਾ ਜਿਹਾ ਪ੍ਰੋਗਰਾਮ ਹੋਣਾ ਸੀ ਜੇ ਮਿੱਠਾ ਨਾ ਖਾਧਾ ਹੁੰਦਾ। ਸੋ ਆਪਣੇ ਕੈਲੀਫੋਨ ਵਾਲੇ ਕੈਲੀਫੋਰਨੀਆ ਵਾਲੇ ਭਾਜੀ ਨੇ ਪਹਿਲਾਂ ਜਿਹੜੀ ਕਾਲ ਕਰੀ ਸੀ, ਤੇ ਉਹਨਾਂ ਦਾ ਦੇਖੋ ਭਾਜੀ ਮੈਂ ਗੱਲ ਕਰ ਰਿਹਾ ਸੀਗਾ ਰੈਫਰੈਂਸ ਦੀ, ਕੁਰਬਾਨੀ ਦੀ ਰੈਫਰੈਂਸ ਨਹੀਂ ਮੈਂ ਪ੍ਰੋਪਰ ਦੇ ਪਾਊਂਗਾ ਕਿਉਂਕਿ ਐਵੇਂ ਗਲਤ ਹੋ ਜਾਏਗੀ। ਹਾਂ ਤੁਹਾਡਾ ਮੈਂ ਮੈਸੇਜ ਦਲਜੀਤ ਅੰਕਲ ਨੂੰ ਜਾਂ ਅਮਨਦੀਪ ਭਾਜੀ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਉਹ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ, ਪਰ ਇੰਨਾ ਜ਼ਰੂਰ ਆ ਦਿਨ ਬਿਲਕੁਲ ਸਾਰੇ ਇੱਕੋ ਜਿਹੇ ਆ, ਸਾਡੇ ਵੱਲੋਂ ਹੀ ਕੈਲੰਡਰ ਤਿਆਰ ਕੀਤੇ ਗਏ ਆ ਤਾਂ ਜੋ ਕਿ ਅਸੀਂ ਰਿਕਾਰਡ ਰੱਖ ਸਕੀਏ, ਹੈ ਨਾ, ਸੂਰਜ ਦੇ ਘੁੰਮਣ ਜੋ ਵੀ ਹਿਸਾਬ ਤਾ ਤੁਹਾਨੂੰ ਪਤਾ ਆ, ਲੂਨਰ ਕੈਲੰਡਰ ਹੁੰਦੇ ਕਿੰਨੇ ਤਰ੍ਹਾਂ ਦੇ ਕੈਲੰਡਰ ਹੁੰਦੇ ਨੇ, ਹਰ ਕੌਮ ਦਾ ਆਪੋ ਆਪਣਾ ਕੈਲੰਡਰ ਆ। ਸੋ ਦਿਨ ਇੱਕੋ ਜਿਹੇ ਆ, ਪਰ ਏਦਾਂ ਹੁੰਦਾ ਕਿ ਸਾਲ ਮੁੱਕ ਰਿਹਾ ਆ, ਬਹਾਨਾ ਚਾਹੀਦਾ ਹੁੰਦਾ ਨਾ, ਸਬੱਬ ਚਾਹੀਦਾ ਹੁੰਦਾ ਸੈਲੀਬ੍ਰੇਸ਼ਨ ਕਰਨ ਲਈ, ਪਰ ਸੈਲੀਬ੍ਰੇਸ਼ਨ ਦੇ ਵਿੱਚ ਨਸ਼ਾ ਸਾਡੀ ਕੌਮ ਨੂੰ ਵਰਜੇ ਤਾ ਜੇ ਕੋਈ ਕਰਦਾ। ਮੈਂ ਮੇਰਾ ਸੁਭਾਅ ਹੈ ਜੀ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਜੇ ਕੋਈ ਸ਼ਰਾਬ ਕੁਛ ਵੀ ਕਰਦਾ ਨਨ ਆਫ ਮਾਈ ਬਿਜ਼ਨਸ, ਪਰ ਮੇਰਾ ਫਰਜ਼ ਇੰਨਾ ਜ਼ਰੂਰ ਆ ਕਹਿਣਾ ਕਿ ਆਹ ਚੀਜ਼ਾਂ ਮਾੜੀਆਂ ਆ ਤੇ ਸਾਡੀ ਕੌਮ ਨੂੰ ਵਰਜਿਤ ਆ। ਜੇਕਰ ਕੋਈ ਸਿੱਖ ਕਰਦਾ ਆ ਉਹ ਰੂਲ ਤੋੜਦਾ ਆ, ਹੈ ਨਾ, ਸੋ ਸੈਲੀਬ੍ਰੇਸ਼ਨ ਕਰੋ, ਭਾਵੇਂ ਹਰ ਰੋਜ਼ ਕਰੋ, ਤਿੰਨ ਸਾਰਾ ਸਾਲ ਸੈਲੀਬ੍ਰੇਸ਼ਨ ਕਰੋ, ਪਰ ਸੈਲੀਬ੍ਰੇਸ਼ਨ ਦੇ ਵਿੱਚ ਨਸ਼ਾ ਕਰਨਾ ਉਹ ਵਰਜਿਤ ਆ। ਉਹ ਸਾਡੇ ਗੁਰੂ ਸਾਹਿਬ ਵੱਲੋਂ ਜਿਹੜੇ ਹੁਕਮ ਨਾਮਾ ਜਾਰੀ ਕੀਤੇ ਗਏ 52 ਹੁਕਮ ਉਹ ਚ ਵੀ ਆ, ਰਹਿਤ ਨਾਮਿਆਂ ਚ ਵੀ ਆ, ਤੇ ਗੁਰਬਾਣੀ ਦੀ ਰੈਫਰੈਂਸ ਪ੍ਰੋਪਰ ਮੈਂ ਅਮਨਦੀਪ ਭਾਜੀ ਨੂੰ ਕਹੂੰਗਾ, ਉਹ ਆਪਣੇ ਪ੍ਰੋਗਰਾਮ ਸ਼ਨੀਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਗੇ, ਗੁਰਬਾਣੀ ਦਾ ਵੀ, ਆਪਣੇ ਲਾਈਫ ਦਾ ਐਕਸਪੀਰੀਅੰਸ ਤੋਂ ਵੀ, ਹਰ ਚੀਜ਼ ਤੋਂ, ਹਰ ਪੱਖ ਤੋਂ ਤੁਹਾਡੇ ਨਾਲ ਸਾਂਝਾ ਕਰਨਗੇ। ਤੇ ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਬਣਾਈ। ਸੋ ਪ੍ਰੋਗਰਾਮ ਦੇ ਵਿੱਚ ਸਮਾਂ ਥੋੜਾ ਰਹਿ ਗਿਆ, ਇੱਕ ਖਬਰ ਬਹੁਤ ਅਹਿਮ ਸੀਗੀ, ਹੈ ਨਾ, 2017 ਦੀ ਗੱਲ ਕਰਦੇ ਸੀ, ਸੋ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ। ਡਾਕਟਰ ਦਲਜੀਤ ਸਿੰਘ ਜੀ ਬਾਰੇ ਤੋਂ, ਉਹਨਾਂ ਦੇ ਨਾਮ ਤੋਂ ਹਰ ਕੋਈ ਵਾਕਫ ਆ। ਸੋ ਡਾਕਟਰ ਦਲਜੀਤ ਸਿੰਘ ਜਿੱਥੇ ਅੱਖਾਂ ਦੇ ਡਾਕਟਰ ਸੀ ਤੇ ਉੱਥੇ ਹੀ ਉੱਘੇ ਸਮਾਜ ਸੇਵੀ ਵੀ ਸੀ ਤੇ ਸਾਹਿਤਕਾਰ ਵੀ ਸੀ। ਸੋ ਉੱਥੇ ਉਹਨਾਂ ਦੇ ਬਾਰੇ ਜੋ ਜਾਣੀ ਕਿ ਇੱਕ ਸਾਨੂੰ ਲਿਖਿਆ ਮਿਲਦਾ ਆ ਦਸਤਾਵੇਜ਼, ਜਾਣੀ ਕਿ ਅਫੀਸ਼ੀਅਲ ਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ, ਤੇ ਕੁਛ ਕੁ ਗੱਲਾਂ ਜਿਹੜੀਆਂ ਮੈਨੂੰ ਪਤਾ ਲੱਗੀਆਂ ਜੋ ਅੰਮ੍ਰਿਤਸਰ ਤੋਂ ਨਾ ਅੰਕਲ ਨੇ ਇੱਕ ਸਾਡੇ, ਸੋ ਉਹ ਜੋ ਉਹਨੇ ਦੱਸਿਆ ਉਹਨਾਂ ਬਾਰੇ, ਸੋ ਉਹ ਵੀ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਾਂਗਾ। ਸੋ ਪਹਿਲਾਂ ਮੈਂ ਖਬਰ ਸ਼ੇਅਰ ਕਰ ਲਵਾਂ ਉਹਨਾਂ ਦੀ ਜ਼ਿੰਦਗੀ ਬਾਰੇ ਕਿ ਕੌਣ ਸਨ, ਕਦੋਂ ਜਨਮ ਹੋਇਆ, ਉਹ ਕੁਛ ਕੁ ਅਹਿਮ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ, ਕਿਉਂਕਿ ਕੱਲ੍ਹ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ, ਸੋ ਸਾਡਾ ਫਰਜ਼ ਬਣਦਾ ਆ ਕਿ ਅਸੀਂ ਸ਼ਰਧਾਂਜਲੀ ਵੀ ਦਈਏ ਉਹਨਾਂ ਨੂੰ। ਸੋ ਉਹਨਾਂ ਦੀ ਜ਼ਿੰਦਗੀ ਦੀ ਜੇਕਰ ਗੱਲ ਕਰੀਏ, ਪਦਮ ਸ਼੍ਰੀ ਡਾਕਟਰ ਦਲਜੀਤ ਸਿੰਘ ਦਾ ਜਨਮ 11 ਅਕਤੂਬਰ 1934 ਨੂੰ ਨਾ ਉੱਘੇ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਦੇ ਘਰ ਹੋਇਆ ਸੀ। ਪ੍ਰੋਫੈਸਰ ਸਾਹਿਬ ਸਿੰਘ ਦੇ ਨਾਮ ਤੋਂ ਵੀ ਏਦਾਂ ਨਹੀਂ ਕਹਿ ਸਕਦੇ ਕੋਈ ਵਾਕਫ ਨਹੀਂ ਆ, ਕਿਉਂਕਿ ਟੀਕਾਕਾਰ ਜਦੋਂ ਵੀ ਅਸੀਂ ਗੁਰਬਾਣੀ ਦੇ ਟੀਕੇ ਦੀ ਗੱਲ ਕਰਦੇ ਹਾਂ ਤਾਂ ਹਰ ਕੋਈ ਰੈਫਰੈਂਸ ਦਿੰਦਾ ਕਿ ਪ੍ਰੋਫੈਸਰ ਸਾਹਿਬ ਸਿੰਘ ਦਾ ਟੀਕਾ ਪੜ੍ਹ ਲਓ, ਈਜ਼ੀ ਆ। ਬਹੁਤ ਮਿਹਨਤ ਕੀਤੀ ਆ ਹੋਰ ਵਿਦਵਾਨਾਂ ਨੇ ਵੀ, ਸੋ ਪਰ ਪ੍ਰੋਫੈਸਰ ਸਾਹਿਬ ਸਿੰਘ ਦਾ ਨਾਮ ਵੀ ਮੋਰਲੀ ਕਤਾਰ ਦੇ ਵਿੱਚ ਆਉਂਦਾ ਆ। ਸੋ ਉਹਨਾਂ ਦੇ ਸਪੁੱਤਰ ਸਨ ਡਾਕਟਰ ਦਲਜੀਤ ਸਿੰਘ ਜੀ, ਤੇ ਉਹਨੇ ਆਪਣੀ ਮੁੱਢਲੀ ਸਿੱਖਿਆ ਖਾਲਸਾ ਸਕੂਲ ਤੋਂ ਪ੍ਰਾਪਤ ਕੀਤੀ ਤੇ ਪ੍ਰੀ ਮੈਡੀਕਲ ਖਾਲਸਾ ਕਾਲਜ ਤੋਂ ਕਰਨ ਤੋਂ ਮਗਰੋਂ 1956 ਵਿੱਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ MBBS ਕੀਤੀ। ਉਹਨਾਂ 1963 ਵਿੱਚ ਐਪਥੋਲੋਜੀ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਤੇ ਮਈ 1964 ਵਿੱਚ ਉਹ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਸੀਨੀਅਰ ਲੈਕਚਰਾਰ ਲੱਗੇ। ਡਾਕਟਰ ਦਲਜੀਤ ਸਿੰਘ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 23 ਸਾਲ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਬਾਅਦ ਵਿੱਚ ਇਹਨਾਂ ਦੋਵਾਂ ਮੈਡੀਕਲ ਕਾਲਜਾਂ ਦੇ ਐਮਰਿਟਸ ਪ੍ਰੋਫੈਸਰ ਬਣੇ। ਉਹਨਾਂ ਵੱਲੋਂ ਮੈਡੀਕਲ ਖੇਤਰ ਵਿੱਚ ਨਿਭਾਈਆਂ ਅਹਿਮ ਸੇਵਾਵਾਂ ਬਦਲੇ ਭਾਰਤ ਸਰਕਾਰ ਨੇ ਉਹਨਾਂ ਨੂੰ 1987 ਵਿੱਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਆ। ਮੈਡੀਕਲ ਕੌਂਸਲ ਆਫ ਇੰਡੀਆ ਵੱਲੋਂ ਉਹਨਾਂ ਨੂੰ ਸਰਵਉੱਚ ਮੈਡੀਕਲ ਅਵਾਰਡ ਡਾਕਟਰ BC ਰਾਏ ਅਵਾਰਡ 1994 ਵਿੱਚ ਦਿੱਤਾ ਗਿਆ ਤੇ ਡਾਕਟਰ ਦਲਜੀਤ ਸਿੰਘ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਵੀ ਆਨਰੇਰੀ ਸਰਜਨ ਰਹੇ ਸਨ, ਉਹ ਸਾਹਿਤਕਾਰ ਵੀ ਸਨ ਤੇ ਜਿਹੜੀਆਂ ਉਹਨਾਂ ਨੇ ਪੁਸਤਕਾਂ ਲਿਖੀਆਂ ਉਹ ਏਦਾਂ ਨੇ, ਇੱਕ ਨਰੋਈ ਅੱਖ ਨਾਮ ਦੀ ਕਿਤਾਬ ਉਹਨੇ ਲਿਖੀ, ਤੇ ਦੋ ਕਵਿਤਾਵਾਂ ਦੀਆਂ ਪੁਸਤਕਾਂ ਧਰਤੀ ਤ੍ਰਿਹਾਈ, ਸਿੱਧਰੇ ਬੋਲ ਤੇ ਬਾਬਰੇ ਬੋਲ ਛਪੀਆਂ, ਤੇ ਉਹਨਾਂ ਦੇ ਦੀਆਂ ਲੇਖਾਂ ਦੀਆਂ 3 ਪੁਸਤਕਾਂ, ਦੂਜਾ ਪਾਸਾ ਸੱਚ ਦੀ ਭਾਲ ਤੇ ਬਦੀ ਦੀ ਜੜ, ਇਹ 3 ਪੁਸਤਕਾਂ ਉਹਨਾਂ ਦੇ ਲੇਖਾਂ ਤੇ ਆਧਾਰਿਤ ਨੇ। ਸੋ ਉਹ ਜਿੱਦਾਂ ਕਿ ਉਹਨਾਂ ਦੇ ਡੈਡ ਜਾਣੀ ਕਿ ਕਹਿ ਲਓ ਕਿ ਉਹਨਾਂ ਦੇ ਪਿਤਾ ਜੀ ਪ੍ਰੋਫੈਸਰ ਸਾਹਿਬ ਸਿੰਘ ਹਨਾ ਆਪਣੇ ਕੌਮ ਦੇ ਉੱਘੇ ਵਿਦਵਾਨ ਸੀ ਤੇ ਇਹ ਵੀ ਚੰਗੇ ਅਨੁਵਾਦਕ ਸਨ ਤੇ ਉਹਨਾਂ ਨੇ 3 ਲੇਖਾਂ ਦੀਆਂ ਪੁਸਤਕਾਂ ਹਨ ਜਿਨ੍ਹਾਂ ਵਿੱਚ ਨਿੱਤ ਡੱਸੇ ਮਾਇਆ ਨਾਗਣ, ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ ਤੇ ਸਦਾ ਸਦਾ ਮਹਾਨ ਨੈਪੋਲੀਅਨ ਸ਼ਾਮਲ ਆ। ਤੇ ਡਾਕਟਰ ਦਲਜੀਤ ਸਿੰਘ ਅੱਖਾਂ ਦੇ ਰੋਗਾਂ ਬਾਰੇ ਇੱਥੇ ਪ੍ਰਸਿੱਧ ਹਸਪਤਾਲ ਵੀ ਆ ਤੇ ਉਹਨਾਂ ਦੇ ਦੋਵੇਂ ਬੇਟੇ ਰਵੀਜੀਤ ਸਿੰਘ, ਕਿਰਨਜੀਤ ਸਿੰਘ ਅਤੇ ਨੋਹਾਂ ਡਾਕਟਰ ਇੰਦੂ ਸਿੰਘ ਤੇ ਡਾਕਟਰ ਸਿਮਾ ਸਿੰਘ ਹਸਪਤਾਲ ਚਲਾ ਰਹੇ ਨੇ। ਸੋ ਇਹ ਉਹਨਾਂ ਬਾਰੇ ਜਾਣਕਾਰੀ ਸੀ ਤੇ ਉਹਨੀ 2014 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਵੀ ਲੜੀ, ਇਸ ਗੱਲ ਤੋਂ ਵੀ ਹਰ ਕੋਈ ਵਾਕਫ ਹੈ। ਸੋ ਇਹਨਾਂ ਦੀ ਇਮਾਨਦਾਰੀ ਦੀ ਗੱਲ ਕਿ ਕਿੰਨੇ ਡਾਊਨ ਟੂ ਅਰਥ ਤੇ ਇਮਾਨਦਾਰ ਸੀ, ਸੋ ਅੰਕਲ ਕੱਲ ਦੱਸ ਰਹੇ ਸੀ ਜਦੋਂ ਪਤਾ ਲੱਗਾ ਨਾ ਉਹਨਾਂ ਨੂੰ ਕਿ ਉਹ ਵੀ ਕਾਫੀ ਏਜਡ ਨੇ। ਸੋ ਕਹਿੰਦੇ ਉਹ ਐਡੇ ਕੁ ਇਮਾਨਦਾਰ ਸੀ ਕਿ ਲੋਕਾਂ ਦੀ ਹੈਲਪ ਤਾਂ ਕਰਦੇ ਸੀ ਨਾ, ਗਰੀਬ ਲੋਕਾਂ ਦੀ, ਜਾਣੀ ਕਿ ਗਰੀਬ ਗੁਜਰਾਤ ਤੇ ਹੋਰ ਸਟੇਟ ਤੋਂ ਲੋਕ ਆਉਂਦੇ ਸੀ ਉੱਥੇ ਜਾ ਕੇ ਵੀ ਨਹੀਂ ਬਹੁਤ ਕੰਮ ਕੀਤਾ। ਕਹਿੰਦੇ ਆਹ ਸੁਣੀ ਗੱਲ ਸੁਣਾ ਰਿਹਾ ਮੈਂ, ਕਿਸੇ ਤੋਂ ਸੁਣੀ ਹੋਈ ਗੱਲ ਸੁਣਾ ਰਿਹਾ ਤੁਹਾਨੂੰ, ਕਹਿੰਦੇ ਨਹੀਂ ਗੱਡੀ ਬਾਏ ਕਰ ਲਈ ਸੀ ਪਹਿਲਿਆਂ ਸਮਿਆਂ ਦੇ ਵਿੱਚ, ਕਾਰ ਬਾਏ ਕਰ ਲਈ ਸੀ। ਪਰ ਜਿਹੜਾ ਇਮਾਨਦਾਰ ਬੰਦਾ ਹੁੰਦਾ ਕਿ ਉਹਦੇ ਤਾਂ ਫਿਰ ਖਰਚੇ ਚਲਾਉਣੇ, ਜਿਹਨੇ ਆਪਣੀ ਕਮਾਈ ਦੇ ਵਿੱਚੋਂ ਵੀ ਦਾਨ ਕਰਨਾ ਜਾਣੀ ਕਿ ਸਮਾਜ ਸੇਵਾ ਤੇ ਲਾ ਦੇਣਾ, ਕਹਿੰਦੇ ਫਿਊਲ ਪਾਉਣ ਲਈ ਪੈਸੇ ਨਹੀਂ ਸੁਣਦੇ, ਫਿਰ ਨਹੀਂ ਗੱਡੀ ਵੇਚ ਕੇ ਦੁਬਾਰਾ ਤੋਂ ਸਾਈਕਲ ਰੱਖ ਲਿਆ। ਸੋ ਇਹੋ ਜਿਹਾ ਸੁਭਾਅ ਸੀ ਉਹਨਾਂ ਦਾ ਕਿ ਐਡੀ ਇਮਾਨਦਾਰੀ ਦੀ ਮਿਸਾਲ ਸੀ ਡਾਕਟਰ ਦਲਜੀਤ ਸਿੰਘ ਜੀ। ਸੋ ਕੱਲ ਇਸ ਸੰਸਾਰ ਤੋਂ, ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਸੋ ਸਾਡਾ ਸਾਡੇ ਲਈ ਸਿੱਖ, ਕਿਉਂਕਿ ਉਮਰ ਆਪਣੀ ਭੋਗ ਕੇ ਗਏ ਨੇ ਪਰ ਸਾਡੇ ਲਈ ਪ੍ਰੇਰਣਾ ਸਰੋਤ ਨੇ। ਸੋ ਜੇਕਰ ਕੋਈ ਐਜੂਕੇਸ਼ਨ ਲਾਈਨ ਦੇ ਵਿੱਚ ਆ, ਇਹਨਾਂ ਤੋਂ ਮੋਟੀਵੇਸ਼ਨ ਲੈਣੀ ਉਹ ਕਿੱਦਾਂ ਸੇਵਾ ਕੀਤੀ ਇੱਕ ਮੁਕਾਮ ਤੇ ਪਹੁੰਚ ਕੇ। ਸੋ ਤੇ ਦੂਜਿਆਂ ਲਈ ਵੀ ਆ ਕਿ ਪੜ੍ਹ ਲਿਖ ਕੇ ਕਿ ਤੁਸੀਂ ਕਿਸੇ ਫੀਲਡ 'ਚ ਜਾ ਕੇ ਵੀ ਆਪਣੀਆਂ ਸੇਵਾਵਾਂ ਦੇ ਸਕਦੇ ਹਾਂ ਤੇ ਨਾਲ ਦੀ ਨਾਲ ਵਿਦਵਾਨ ਸਨ। ਸੋ ਸਾਡੇ ਕੌਮ ਨੂੰ, ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਆ। ਸੋ ਇਹ ਸੀ ਡਾਕਟਰ ਦਲਜੀਤ ਸਿੰਘ ਜੀ ਬਾਰੇ। ਸੋ ਹੁਣ ਪ੍ਰੋਗਰਾਮ ਵੀ ਲਗਭਗ ਸਮਾਂ ਪੂਰਾ ਸਮਾਪਤ ਹੋ ਗਿਆ, ਸਮਾਪਤੀ ਵਾਲਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੇ, ਸਾਰੇ ਸਰੋਤਿਆਂ ਦਾ। ਤੇ ਸਾਨੂੰ ਫੀਡਬੈਕ ਜ਼ਰੂਰ ਦਿਓ ਪ੍ਰੋਗਰਾਮ ਦੀ, ਜੇਕਰ ਤੁਹਾਨੂੰ ਕੋਈ ਚੀਜ਼ ਚੰਗਾ ਨਹੀਂ ਲੱਗੀ ਆ, ਤੁਹਾਡੇ ਫੀਡਬੈਕ ਦੇ ਨਾਲ ਅਸੀਂ ਸੁਧਾਰ ਲਿਆਵਾਂਗੇ ਅਗਲਿਆਂ ਪ੍ਰੋਗਰਾਮਾਂ ਦੇ ਵਿੱਚ। ਸੋ ਇਹ ਸਾਲ ਦਾ ਆਖਰੀ ਪ੍ਰੋਗਰਾਮ ਸੀ ਮੇਰਾ, ਕੱਲ ਨੂੰ ਬੋਬੀ ਜੀ ਪ੍ਰੋਗਰਾਮ ਕਰਨਗੇ ਤੇ ਵੀਕਐਂਡ ਦੇ ਉੱਤੇ ਅਮਨਦੀਪ ਭਾਜੀ ਪ੍ਰੋਗਰਾਮ ਕਰਨਗੇ ਦਿਲ ਵਾਲੀ ਗੱਲ। ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਤੇ ਸੁਣਦੇ ਰਹਿਣਾ 24 ਘੰਟੇ 7 ਦਿਨ ਹਰਮਨ ਰੇਡੀਓ। ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਇਛਾਵਾਂ, ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਕੋਸ਼ਿਸ਼ ਕਰਿਓ ਨਸ਼ੇ ਤੋਂ ਦੂਰੀ ਬਣਾਈ ਰੱਖਿਓ ਸੈਲੀਬ੍ਰੇਸ਼ਨ ਦੇ ਵਿੱਚ, ਕਿ ਜੋ ਸੈਲੀਬ੍ਰੇਟ ਕਰਦੇ ਕਰਦੇ ਕਿਤੇ ਅੱਗੇ ਪਿੱਛੇ ਹੋ ਜਾਂਦਾ ਬੰਦਾ। ਸੋ ਕੋਸ਼ਿਸ਼ ਕਰਿਓ ਕਿ ਨਸ਼ੇ ਤੋਂ ਦੂਰੀ ਬਣਾਈ ਰੱਖਿਓ, ਕਿ ਤੁਹਾਡਾ ਸੋਹਣਾ ਸਾਲ ਚੜ੍ਹੇ, ਤਾਂ ਜੋ ਕਿ ਤੁਹਾਡੇ ਪਰਿਵਾਰ ਵਾਲੇ ਵੀ ਸਾਰੇ ਖੁਸ਼ੀ ਨਾਲ ਤੁਹਾਡੇ ਨਾਲ ਰਲ ਮਿਲ ਕੇ ਤੁਸੀਂ ਨਵਾਂ ਸਾਲ ਇੰਜੋਏ ਕਰ ਸਕੋ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਚੀਮਾ ਦਾ ਚਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੁੜੀਆਂ ਨੂੰ ਦਿਲ ਵਿੱਚੋਂ ਕੱਢ ਦੇ,
ਨਹੀਂ ਕੱਢਦਾ।
ਤੂੰ ਯਾਰੀ ਮੇਰੇ ਨਾਲ ਲਾਈ, ਤੈਥੋਂ ਜਾਂਦੀ ਨਾ ਨਿਭਾਈ,
ਮੈਨੂੰ ਪੀਣ ਦੇ ਯਾਦ ਮੈਨੂੰ ਐਕਸਪੀ ਦੀ ਆਈ,
ਉਹਦੇ ਅੱਗ ਲਾ ਦੇ ਫੋਟੋ ਦੇ ਖਾਬ ਛੱਡ ਦੇ,
ਨਹੀਂ ਛੱਡਦਾ।